ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ, ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਹਰਮਨ ਰੇਡੀਓ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਅਮਨਦੀਪ ਸਿੰਘ ਸਿੱਧੂ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਹਾਲ ਚਾਲ ਹੈ ਪਿਆਰਿਓ, ਠੀਕ ਠਾਕ ਹੋ? ਚੜ੍ਹਦੀ ਕਲਾ ਚੋਂ ਤੰਦਰੁਸਤ ਹੋ? ਤੇ ਆਓ ਫਿਰ ਆਪਾਂ ਸਰਬੱਤ ਦਾ ਭਲਾ ਮੰਗੀਏ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਅੱਜ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ। ਤਰੀਕ ਹੈਗੀ ਹੈ ਜੀ 10 ਤੇ ਮਹੀਨਾ ਅਪ੍ਰੈਲ ਸੰਨ 2022, 8:02 ਦਿਨ ਐਤਵਾਰ ਦੇ ਹੋ ਗਏ ਨੇ ਆਸਟ੍ਰੇਲੀਆ ਦੇ ਈਸਟ ਕੋਸਟ ਦੇ ਉੱਤੇ। ਸੋ ਉਮੀਦ ਰੱਖਦੇ ਹਾਂ ਕਿ ਸਭ ਤੰਦਰੁਸਤ ਹੋਵੋਗੇ, ਚੜ੍ਹਦੀ ਕਲਾ ਚ ਹੋਵੋਗੇ ਔਰ ਖੁਸ਼ੀਆਂ ਖੇੜੇ ਮਾਣ ਰਹੇ ਹੋਵੋਗੇ। ਤੇ ਆਪਾਂ ਸਰਬੱਤ ਦਾ ਭਲਾ ਮੰਗੀਏ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਭਲਾ ਮੰਗਦੇ ਹੋਏ ਅਸੀਂ ਇਹ ਵੀ ਯਾਦ ਰੱਖਣਾ ਹੈ ਕਿ ਭਾਣਾ ਤੇ ਭਲਾ ਇਹ ਦੋਨੋਂ ਸਾਈਡ ਬਾਈ ਸਾਈਡ ਚੱਲਦੇ ਨੇ। ਭਾਣਾ ਮੰਨਣਾ ਹੀ ਸਰਬੱਤ ਦਾ ਭਲਾ ਮੰਗਣਾ ਹੈ। ਐਕਸੈਪਟ ਕਰਨਾ ਕਿ ਜੋ ਹੋ ਰਿਹਾ ਹੈ ਵੱਡੇ ਸਕੇਲ ਦੇ ਉੱਤੇ ਉਹ ਠੀਕ ਹੋ ਰਿਹਾ, ਸਿਸਟਮ ਦੇ ਵਿੱਚ ਹੋ ਰਿਹਾ, ਭਾਣੇ ਦੇ ਵਿੱਚ ਹੋ ਰਿਹਾ। ਸੋ ਪਿਆਰਿਓ, ਸਾਡੇ ਨਾਲ ਸੰਪਰਕ ਕਰਨ ਦਾ ਪਤਾ ਟੈਲੀਗ੍ਰਾਮ ਐਪ ਦੇ ਰਾਹੀਂ ਤੁਸੀਂ ਸੁਨੇਹੇ ਭੇਜ ਸਕਦੇ ਹੋ। ਸਵੇਰ ਦੇ ਆ ਰਹੇ ਨੇ ਸੁਨੇਹੇ, ਸਭ ਦਾ ਸਵਾਗਤ ਹੈ ਜਿਹੜੇ ਗੁਰਬਾਣੀ ਵਿਚਾਰ ਪ੍ਰੋਗਰਾਮ ਦੇ ਨਾਲ ਜੁੜਦੇ ਨੇ। ਸੁਬਾਹ ਤੋਂ ਸਹਿਜ ਪਾਠ ਚੱਲ ਰਹੇ ਨੇ ਔਰ ਸਰਦਾਰ ਦਲਜੀਤ ਸਿੰਘ ਮਹਿਤਾ ਚੌਂਕ ਤੋਂ ਸੰਚਾਲਨ ਕਰਦੇ ਨੇ ਗੁਰਬਾਣੀ ਵਿਚਾਰ ਪ੍ਰੋਗਰਾਮ ਦਾ। ਉਹਨਾਂ ਦਾ ਵੀ ਸੁਨੇਹਾ ਸੁਬਾਹ ਦਾ ਲੱਗਾ ਹੋਇਆ ਤੇ ਉਹ ਵੀ ਅੱਜ ਆਪਾਂ ਉਹਨਾਂ ਲਈ ਵੀ ਇੱਕ ਗੀਤ ਕੋਸ਼ਿਸ਼ ਕਰਦੇ ਹਾਂ ਲਾਉਣੇ ਆ। ਤੇ ਇਸ ਤੋਂ ਇਲਾਵਾ ਤੁਸੀਂ ਈਮੇਲ ਦੇ ਜ਼ਰੀਏ ਵੀ ਸਾਡੇ ਨਾਲ ਜੁੜ ਸਕਦੇ ਹੋ। ਈਮੇਲ ਦਾ ਪਤਾ ਹੈ request@harmanradio.com। ਬਹੁਤ ਸਾਰੇ ਸਾਡੇ ਸਰੋਤੇ ਜਿਹੜੇ ਪੋਡਕਾਸਟ ਸੁਣਦੇ ਨੇ, ਕੋਈ ਗੱਲ ਨਹੀਂ ਪਿਆਰਿਓ, ਜਦੋਂ ਕੰਮ ਕਾਰ ਕਰਦੇ ਹੋ ਤਾਂ ਤੁਸੀਂ ਸਾਡਾ ਸਾਥ ਮਾਣਦੇ ਹੋ, ਅਸੀਂ ਤੁਹਾਡਾ ਮਾਣਦੇ ਹਾਂ, ਬੜੀ ਚੰਗੀ ਗੱਲ ਹੈ। ਕਿਤੇ ਗਾਹੇ ਬਗਾਹੇ ਰਾਹ ਮਿਲੇ ਗਿਲੇ ਤਾਂ ਜ਼ਰੂਰ ਫਤਿਹ ਬੁਲਾਓ, ਆਪਾਂ ਮਿਲਾਂਗੇ। ਖੇਡਾਂ ਆ ਰਹੀਆਂ ਨੇ, ਸਿੱਖ ਖੇਡਾਂ ਅਗਲੇ ਹਫ਼ਤੇ ਈਸਟਰ ਦੇ ਉੱਤੇ ਸ਼ੁੱਕਰਵਾਰ ਨੂੰ ਸ਼ੁਰੂ ਹੈ ਤੇ ਜ਼ਰੂਰ ਮਿਲਣਾ ਹੈ ਆਪਾਂ, ਤੇ ਰਹਿ ਨਾ ਜਾਈਏ। ਅਗਰ ਤੁਸੀਂ ਪਹੁੰਚੋ ਤਾਂ ਤਕਰੀਬਨ ਸਾਡੀਆਂ ਡਿਊਟੀਆਂ ਵਲੰਟੀਅਰ 'ਚ ਲੱਗੀਆਂ ਹੋਣੀਆਂ, ਕਿਤੇ ਨਾ ਕਿਤੇ ਜ਼ਰੂਰ ਆਪਾਂ ਟੱਕਰਾਂਗੇ ਨਹੀਂ ਮਿਲਾਂਗੇ, ਟੱਕਰਾਂਗੇ। ਪੰਜਾਬੀ ਅੱਖਰ ਹੈ ਤੇ ਬਿਲਕੁਲ ਪੇਂਡੂ ਸਾਦਾ ਅੱਖਰ ਹੈ, ਆਪਾਂ ਮਿਲਾਂਗੇ, ਗਲਵੱਕੜੀ ਪਾ ਕੇ ਮਿਲਾਂਗੇ। ਹੁਣ ਤਾਂ ਪਾ ਵੀ ਸਕਦੇ ਹੁਣ ਕਿਉਂਕਿ ਕੋਵਿਡ ਜਿਹੜਾ ਉਹ ਘੱਟ ਗਿਆ ਆ, ਬਹੁਤਾ ਇੰਨਾ ਨਹੀਂ ਹੈਗਾ। ਪਰ ਇੰਨਾ ਖਿਆਲ ਰੱਖਿਓ ਕਿ ਅਗਰ ਤੁਹਾਨੂੰ ਸਿਮਟਮ ਹੈਗੇ ਆ ਕੋਵਿਡ ਦੇ ਤਾਂ ਇੰਨੇ, ਕਿਉਂਕਿ ਲੋਕ ਆਏ ਹੋਣੇ ਆ, ਇਕੱਠ ਹੋਣਾ ਹੈ, ਤਾਂ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਗੇਮਾਂ ਨੂੰ ਸਕਿੱਪ ਕਰਨਾ ਚੰਗੀ ਗੱਲ ਹੈ। ਇੱਕ ਸੇਫਟੀ ਦੇ ਵਾਸਤੇ, ਕਮਿਊਨਿਟੀ ਦੀ ਸੇਫਟੀ ਵਾਸਤੇ, ਆਪਣੀ ਸੇਫਟੀ ਵਾਸਤੇ ਪ੍ਰਬੰਧ ਸਾਰੇ ਕੀਤੇ ਹੋਏ ਨੇ, ਹੋ ਰਹੇ ਨੇ। ਕਮੇਟੀ ਬੜੀ ਨੱਠ ਭੱਜ ਕਰ ਰਹੀ ਹੈ। ਔਰ ਹੁਣ ਫਿਲਹਾਲ ਇਸ ਵੇਲੇ ਮੈਂ ਬੁਲਬੁਲਗੇ ਤੋਂ ਪ੍ਰੋਗਰਾਮ ਕਰ ਰਿਹਾ, ਫਸਟ ਸਿੱਖ ਟੈਂਪਲ ਤੋਂ, ਗੁਰਦੁਆਰਾ ਸਾਹਿਬ ਤੋਂ। ਤੇ ਧੁੱਪ ਖਿੜੀ ਹੋਈ ਹੈ, ਬਿਲਕੁਲ ਹਲਕੀ ਹਲਕੀ ਠੰਡਕ ਹੈ ਤੇ ਮੈਨੂੰ ਲੱਗਦਾ ਕਿ ਹੁਣ ਮੀਂਹ ਘੱਟ ਜਾਣਗੇ। ਰਾਤੀ ਵੈਸੇ ਪਿਆ ਮੀਂਹ ਤੇ ਹੁਣ ਸੁੱਕਣ ਵੱਲ ਨੂੰ ਹੋ ਜਾਏਗਾ। ਬਾਕੀ ਪਰਮਾਤਮਾ ਦੇ ਭਾਣੇ ਦਾ ਉਹਦਾ ਉਹੀ ਜਾਣਦਾ ਉਹਨੇ ਕੀ ਕਰਨਾ ਤੇ ਕੀ ਕਰਾਉਣਾ ਹੈ। ਅਸੀਂ ਸਾਰੇ ਹੱਟੀਆਂ ਤੇ ਜਾਂਦੇ ਹਾਂ, ਸ਼ੋਪਾਂ ਤੇ ਜਾਂਦੇ ਹਾਂ, ਬਾਜ਼ਾਰਾਂ 'ਚ ਜਾਂਦੇ ਹਾਂ, ਕੀ ਲੈਣ ਜਾਂਦੇ ਹਾਂ? ਅੱਜ ਦਾ ਵਿਚਾਰ ਆਪਾਂ ਇਸ ਗੱਲ ਤੇ ਕਰਾਂਗੇ। ਸਾਨੂੰ ਕੋਈ ਤਾਂਘ ਹੁੰਦੀ ਹੈ ਕਿ ਅਸੀਂ ਕੁਛ ਖਰੀਦਣਾ ਹੈ, ਉਸ ਤੋਂ ਵੀ ਪਹਿਲਾਂ ਸਾਨੂੰ ਇੱਕ ਲੋੜ ਹੁੰਦੀ ਹੈ ਕਿ ਸਾਨੂੰ ਇਸ ਚੀਜ਼ ਦੀ ਲੋੜ ਹੈ, ਜੇ ਆਹ ਚੀਜ਼ ਮੈਨੂੰ ਮਿਲ ਜਾਵੇ ਤਾਂ ਮੈਂ ਸੌਖਾ ਹੋ ਜਾ। ਮੰਨ ਲਓ ਇੱਕ ਕਿਸਾਨ ਹੈ, ਉਹ ਰੰਬੇ ਦੇ ਨਾਲ ਆਪਣਾ ਖੇਤ ਪੁੱਟ ਰਿਹਾ ਤੇ ਉਹਨੂੰ ਲੋੜ ਹੈ, ਉਹਨੂੰ ਮਹਿਸੂਸ ਹੁੰਦਾ ਇਹ ਰੰਬਾ ਛੋਟਾ ਜਿਹਾ ਆ, 4-5 ਇੰਚ ਦਾ ਆ, ਜੇ ਮੈਨੂੰ ਕੋਈ ਵੱਡਾ ਟੂਲ ਮਿਲ ਜਾਵੇ, ਸੰਦ ਮਿਲ ਜਾਵੇ, ਤਾਂ ਮੈਂ ਇਹ 10 ਗੁਣਾ ਜ਼ਿਆਦਾ ਵਧੀਆ ਤੇਜ਼ ਕੰਮ ਕਰ ਲਾਂਗਾ। ਸੋ ਉਹਨੂੰ ਲੋੜ ਮਹਿਸੂਸ ਹੁੰਦੀ ਆ, ਜਦੋਂ ਲੋੜ ਹੁੰਦੀ ਆ ਤਾਂ ਫਿਰ ਉਹ ਥਾਂ ਲੱਭਦਾ ਆ, ਉਹ ਜਗ੍ਹਾ ਲੱਭਦਾ ਜਿੱਥੋਂ ਉਹਦੀ ਉਸ ਇੱਛਾ ਦੀ ਪੂਰਤੀ ਹੁੰਦੀ ਆ। ਕਿੱਥੋਂ ਮਿਲਦੀ ਆ? ਉਹਦੇ ਦਿਮਾਗ 'ਚ ਆਉਂਦਾ ਇੱਕ, ਕੋਈ ਦੱਸਦਾ ਆ, ਉਹਨੂੰ ਦੱਸ ਪਾਉਂਦਾ ਕੋਈ ਕਿ ਕਹੀ ਵਰਤ, ਤੂੰ ਰੰਬਾ ਨਾ ਵਰਤ, ਤੂੰ ਕਹੀ ਵਰਤ। ਤੇ ਕਹੀ ਦੇ ਬਾਰੇ ਉਹ ਜਾਣਦਾ, ਉਹਦੀਆਂ ਸਿਫਤਾਂ ਦੱਸਦੇ ਆ, ਪਤਾ ਲੱਗਦਾ, ਤਾਂ ਉਹ ਫਿਰ ਕਹੀ ਦੀ ਭਾਲ ਕਰਦਾ ਹੈ। ਤੇ ਉਹਨੂੰ ਪਤਾ ਲੱਗਦਾ ਵੀ ਫਲਾਨੇ ਥਾਂ ਤੇ ਫਲਾਨੀ ਹੱਟੀ ਆ, ਫਲਾਨਾ ਲੁਹਾਰ ਜਿਹੜਾ ਆ ਉਹ ਵਧੀਆ ਕਹੀ ਬਣਾਉਂਦਾ ਆ, ਉਹਤੋਂ ਤੂੰ ਲੈ ਗਿਆ। ਫਿਰ ਉਹ ਭਾਲ ਦੇ ਵਿੱਚ ਜਾਂਦਾ, ਉਹਦੀ ਹੱਟੀ ਤੇ ਜਾਂਦਾ, ਉੱਥੇ ਫਿਰ ਸੌਦਾ ਹੁੰਦਾ ਹੈ ਕਿ ਉਹ ਕਹਿੰਦਾ ਮੈਂ ਕਹੀ ਲੈਣੀ ਹੈ। ਤੇ ਕਹੀ ਵੀ ਉਹ ਮੂਹਰੇ ਮੁਫ਼ਤ ਨਹੀਂ ਰੱਖੀ ਹੁੰਦੀ, ਉਹਨੇ ਵੀ ਮਿਹਨਤ ਕੀਤੀ ਹੁੰਦੀ ਹੈ ਕਹੀ ਬਣਾਉਣ ਦੇ ਵਿੱਚ, ਉਹਦਾ ਸਕਿੱਲ ਸੈੱਟ ਉਹਨੂੰ ਯੂਜ਼ ਕੀਤਾ ਹੁੰਦਾ, ਟੂਲਸ ਵਰਤੇ ਹੁੰਦੇ ਆ, ਪਰਿਵਾਰ ਪਾਲਣਾ ਹੁੰਦਾ। ਉੱਥੇ ਫਿਰ ਬੈਠੇ ਹੱਟੀ ਦੇ ਉੱਤੇ ਸੌਦਾ ਹੁੰਦਾ ਹੈ ਕਿ ਤੂੰ ਮੈਨੂੰ ਕੀ ਦਏਗਾ ਤੇ ਮੈਂ ਤੈਨੂੰ ਕਹੀ ਦਏਗਾ। ਉਹ ਸੌਦਾ ਜਦ ਸਿਰੇ ਚੜ੍ਹਦਾ, ਉਸ ਹੱਟੀ ਤੋਂ ਸੌਦਾ ਲੈ ਕੇ ਆਉਂਦਾ, ਤੇ ਫਿਰ ਉਹ ਆਪਣੇ ਉਸ ਸੰਦ ਨਾਲ, ਉਸ ਟੂਲ ਦੇ ਨਾਲ ਆਪਣੀ ਖੇਤੀ ਕਰਦਾ ਹੈ। ਉਹ ਹੈਗਾ ਪ੍ਰੋਸੀਜਰ ਨੋਰਮਲ, ਇਸ ਤਰ੍ਹਾਂ ਹੀ ਚੱਲਦਾ। ਇਸ ਤਰ੍ਹਾਂ ਹੀ ਪਰਿਵਾਰਾਂ 'ਚ ਅਸੀਂ ਚੱਲਦੇ ਹਾਂ ਕਿ ਘਰੇ ਅਸੀਂ ਖਾਣਾ ਹੁੰਦਾ, ਸਾਨੂੰ ਲੋੜ ਹੈ ਆਟੇ ਦੀ, ਦਾਲ ਦੀ, ਲੂਣ ਦੀ, ਸਭ ਕੁਛ ਦੀ ਲੋੜ ਹੈ। ਤੇ ਅਸੀਂ ਫਿਰ ਦੇਖਦੇ ਹਾਂ ਵੀ ਕਿੱਥੇ ਮਿਲਦਾ ਹੈ ਵਧੀਆ, ਜਾਂ ਸਸਤਾ, ਜਾਂ ਥਾਂ ਸਿਰ ਟਿਕਾਣੇ ਸਿਰ। ਫਿਰ ਅਸੀਂ ਉਸ ਸ਼ੋਪਿੰਗ ਸੈਂਟਰ ਜਾਂਦੇ ਹਾਂ, ਸ਼ੋਪਿੰਗ ਕਰਦੇ ਹਾਂ, ਉਸ ਦੇ ਬਦਲੇ ਅਸੀਂ ਡਾਲਰ ਦਿੰਦੇ ਹਾਂ, ਰੁਪਈਏ ਦਿੰਦੇ ਹਾਂ, ਪੈਸੇ ਦਿੰਦੇ ਹਾਂ। ਅੱਜ ਕੱਲ੍ਹ ਇਹ ਆ ਗਿਆ, ਪੁਰਾਣੇ ਟਾਈਮ ਦੇ ਵਿੱਚ ਦਾਣਿਆਂ ਵੱਟੇ ਹੁੰਦਾ ਸੀ, ਤੁਸੀਂ ਦਾਣੇ ਦੇ ਦਿਓ ਤੇ ਹੋਰ ਚੀਜ਼ਾਂ ਲੈ ਲਓ। ਸੋ ਇਹ ਵਰਤਾਰਾ ਆ, ਇਹ ਤਕਰੀਬਨ ਹਰ ਰੋਜ਼ ਹੀ ਹੁੰਦਾ ਆ। ਇੱਕ ਤਾਂ ਆਪਣਾ ਘਰ ਚਲਾਉਂਦੇ ਹਾਂ, ਇੱਕ ਆਪਾਂ ਧਰਮ ਚਲਾਉਂਦੇ, ਆਪਣਾ ਪੂਜਾ ਪਾਠ ਕਰਦੇ ਹਾਂ, ਨਿਤਨੇਮ ਕਰਦੇ ਹਾਂ, ਇੱਕ ਅਸੀਂ ਵਣਜ ਵੀ ਕਰਦੇ ਹਾਂ। ਹਰ ਰੋਜ਼ ਰੋਜ਼ ਅਸੀਂ ਟ੍ਰਾਂਜੈਕਸ਼ਨਸ ਕਰਦੇ ਹਾਂ, ਸੌਦਾ ਕਰਦੇ ਹਾਂ। ਤੇ ਜਦੋਂ ਅਸੀਂ ਘਰ ਚਲਾਉਂਦੇ ਹਾਂ ਉਹ ਵੀ ਅਸੀਂ ਸੱਚਾ ਚਲਾਉਣ ਦੀ ਕੋਸ਼ਿਸ਼ ਕਰਨੀ ਹੈ। ਜਦੋਂ ਅਸੀਂ ਧਰਮ 'ਚ ਆਪਣੇ ਟਾਈਮ ਲੇਖੇ ਲਾਉਣਾ, ਸਮਾਂ ਲੇਖੇ ਲਾਉਣਾ, ਉਹ ਵੀ ਆਪਾਂ ਇਹ ਕਹਿੰਦੇ ਵੀ ਸੱਚਾ ਹੋਵੇ। ਪਰ ਕਦੇ ਅਸੀਂ ਸੋਚਿਆ ਕਿ ਜਿਹੜਾ ਅਸੀਂ ਰੋਜ਼ ਵਣਜ ਕਰਦੇ ਹਾਂ, ਟ੍ਰਾਂਜੈਕਸ਼ਨਾਂ ਕਰਦੇ ਹਾਂ ਆਪਣੇ ਜੀਵਨ ਨੂੰ ਅੱਗੇ ਤੋਰਨ ਦੇ ਲਈ, ਪਾਲਣ ਦੇ ਲਈ, ਉਹਦੇ ਵਿੱਚ ਅਸੀਂ ਕਿੰਨੇ ਕੁ ਸੁਚੇਤ ਹੈ, ਉਹਦੇ ਵਿੱਚ ਅਸੀਂ ਕੀ ਕਰ ਰਹੇ ਹਾਂ, ਉਹਦੇ ਐਥਿਕਸ ਕੀ ਆ। ਇਹਨੂੰ ਵਰਕ ਪਲੇਸ ਵੀ ਕਹਿ ਦਿੰਦੇ ਹਾਂ, ਜਿਹੜਾ ਵਰਕ ਪਲੇਸ ਵੀ ਉਹ ਵੀ ਸੌਦਾ ਹੀ ਹੈ ਕਿ ਅਸੀਂ ਆਪਣਾ ਟਾਈਮ ਦੇ ਰਹੇ ਹਾਂ ਆਪਣੇ ਇੰਪਲੋਇਰ ਨੂੰ, ਕੰਮ ਕਰ ਰਹੇ ਹਾਂ, ਤੇ ਉਸ ਦੇ ਬਦਲੇ ਸਾਨੂੰ ਇੰਪਲੋਇਰ ਤਨਖਾਹ ਦਿੰਦਾ ਹੈ, ਘੰਟਿਆਂ ਦੇ ਪੈਸੇ ਦਿੰਦਾ, ਦਿਹਾੜੀ ਦੇ ਦਿੰਦਾ, ਠੇਕਾ ਦਿੰਦਾ। ਇਹ ਵੀ ਸੌਦਾ ਆ, ਇਹ ਵੀ ਇੱਕ ਹੱਟੀ ਹੈ, ਹੱਟੀ ਤੇ ਜਾਂਦੇ ਹਾਂ, ਉਹ ਵੀ ਹੱਟੀ। ਵਰਕ ਪਲੇਸ ਵੀ ਆਪਣਾ ਹੱਟ ਹੈ। ਹੱਟ ਦਾ ਮਤਲਬ ਇਹ ਨਹੀਂ ਹੁੰਦਾ ਕਿ ਹੱਟੀ ਜਿੱਥੇ ਸੌਦਾ ਹੀ ਵਿਕਦਾ, ਹੱਟ ਦਾ ਮਤਲਬ ਵਰਕ ਪਲੇਸ ਹੈ। ਜੇ ਆਪਾਂ ਗੁਰਬਾਣੀ ਨੂੰ ਵੱਡੇ ਸੰਦਰਭ ਦੇ ਵਿੱਚ ਦੇਖੀਏ ਤਾਂ ਹੱਟ ਇੱਕ ਜਗ੍ਹਾ ਦਾ ਨਾਂ ਹੈ, ਥਾਂ ਦਾ ਨਾਂ ਹੈ ਜਿੱਥੇ ਟ੍ਰਾਂਜੈਕਸ਼ਨਸ ਹੁੰਦੀਆਂ ਨੇ, ਚਾਹੇ ਉਹ ਅੰਨਦਾਣੇ ਦੀ ਹੋਵੇ, ਚਾਹੇ ਉਹ ਵੇਜਿਸ ਦੀ ਹੋਵੇ, ਚਾਹੇ ਉਹ ਕੰਮ ਦੀ ਹੋਵੇ। ਸੋ ਇਸ ਹੱਟ ਦੇ ਉੱਤੇ ਜਾਂ ਵਰਕ ਪਲੇਸ ਦੇ ਉੱਤੇ ਸਾਡੇ ਕੀ ਜ਼ਿੰਮੇਵਾਰੀਆਂ ਨੇ, ਕੀ ਐਥਿਕਸ ਨੇ, ਇਸ ਦੇ ਲਈ ਕਈ ਕਾਨੂੰਨ ਬਣੇ ਹੋਏ ਨੇ। ਜਿਸ ਤਰ੍ਹਾਂ ਮੰਦਰ ਵਾਸਤੇ ਸਾਡੇ ਧਰਮ ਦੇ ਕਾਨੂੰਨ ਬਣੇ ਹੋਏ ਨੇ, ਘਰ ਵਾਸਤੇ ਸਾਡੇ ਆਪਣੇ ਕਾਨੂੰਨ ਬਣੇ ਹੋਏ ਨੇ, ਤੇ ਸੌਦਾ ਵਣਜ ਕਰਨ ਵਾਸਤੇ ਜਿਹੜੇ ਨੇ ਵਰਕ ਪਲੇਸਿਸ ਉੱਤੇ ਸਰਕਾਰਾਂ ਨੇ ਕਾਨੂੰਨ ਬਣਾਏ ਹੋਏ ਨੇ। ਇਹਨਾਂ ਕਾਨੂੰਨਾਂ ਦੀ ਪਾਲਣਾ ਕਿਨ ਕਰਨੀ ਹੈ? ਸੌਦਾ ਖਰੀਦਣ ਵਾਲੇ ਨੇ ਵੀ ਤੇ ਸੌਦਾ ਵੇਚਣ ਵਾਲੇ ਨੇ ਵੀ। ਇਹ ਵਰਤਾਰਾ ਚੱਲਦਾ ਹੈ। ਇਸੇ ਹੀ ਤਰ੍ਹਾਂ ਜਿਹੜਾ ਅਧਿਆਤਮਕ ਹੱਟ ਹੈ, ਰੂਹਾਨੀ ਹੱਟ ਹੈ, ਉਹ ਵੀ ਗੁਰੂ ਦਾ ਹੱਟ ਹੈ। ਜਦੋਂ ਅਸੀਂ ਗੁਰੂ ਘਰ ਜਾਂਦੇ ਹਾਂ ਤਾਂ ਉਹ ਗੁਰੂ ਦਾ ਘਰ ਹੈ, ਗੁਰੂ ਸਾਡੇ ਵਿਰਾਜਮਾਨ ਨੇ, ਸ਼ਬਦ ਕੀਰਤਨ ਉੱਥੇ ਚੱਲ ਰਿਹਾ, ਗੁਰੂ ਉੱਥੇ ਆ, ਮਤਲਬ ਦੇਹ ਪ੍ਰਕਾਸ਼ ਗੁਰੂ ਸਾਡੇ, ਮੰਨ ਲਓ ਉੱਥੇ ਆ, ਪ੍ਰਗਟ ਗੁਰਾਂ ਕੀ ਦੇਹ ਉੱਥੇ ਆ। ਹੁਣ ਉਹ ਤਾਂ ਘਰ ਹੈ, ਘਰ ਜਾ ਕੇ ਅਸੀਂ ਕੀ ਕਰਦੇ ਹਾਂ? ਅਸਲ ਦੇ ਵਿੱਚ ਉਹ ਘਰ ਦੇ ਵਿੱਚ ਕੀ ਕਰ ਰਿਹਾ? ਉਹ ਬੈਠਾ ਆਰਾਮ ਕਰ ਰਿਹਾ, ਉਹ ਬੈਠਾ ਬਸ ਸਵੇਰੇ ਉੱਠਦਾ ਤੇ ਸ਼ਾਮ ਨੂੰ ਪ੍ਰਕਾਸ਼, ਸਵੇਰੇ ਪ੍ਰਕਾਸ਼ ਹੁੰਦਾ, ਸ਼ਾਮ ਨੂੰ ਸੁੱਕ, ਬਸ ਇਹੀ ਕਰ ਰਿਹਾ? ਨਹੀਂ, ਇਹ ਅਸਲ ਚ ਗੁਰੂ ਘਰ ਜਿਹੜਾ ਆ ਉਹ ਸਾਡਾ ਹੱਟ ਹੈ, ਗੁਰੂ ਦਾ ਹੱਟ ਹੈ, ਉਹ ਸੌਦਾ ਵੇਚ ਰਿਹਾ ਉੱਥੇ। ਸੌਦਾ ਕਿਹੜਾ ਵੇਚ ਰਿਹਾ? ਸੱਚਾ ਸੌਦਾ ਹੱਟ, ਸੱਚ ਰਤਨੀ ਭਰੇ ਭੰਡਾਰ। ਉਹ ਉੱਥੇ ਗੁਰੂ ਘਰ ਦੇ ਵਿੱਚ ਉਹ ਸੱਚਾ ਸੌਦਾ ਵੇਚ ਰਿਹਾ ਆ, ਉਹ ਹੱਟੀ ਲਾਈ ਹੋਈ ਹੈ, ਉਹ ਇੱਕ ਪਲੇਸ ਹੈ ਜਿੱਥੇ ਟ੍ਰਾਂਜੈਕਸ਼ਨ ਹੁੰਦੀ ਆ, ਉਹ ਦਿੰਦਾ ਆ, ਪਰ ਉਹ ਉਹਨਾਂ ਨੂੰ ਦਿੰਦਾ ਆ ਜਿਨ੍ਹਾਂ ਨੂੰ, ਜਿਹੜੇ ਉਹਦੇ ਕਸਵੱਟੀ ਤੇ ਖਰੇ ਉਤਰਦੇ ਨੇ, ਉਹਦੇ ਉੱਤੇ ਉਹ ਸੌਦਾ ਲੈਣ ਵਾਸਤੇ ਉਹਨੂੰ ਕੁਛ ਦਿੰਦੇ ਨੇ, ਪਹਿਲਾਂ ਦੇਣਾ ਪੈਂਦਾ ਆ, ਫਿਰ ਉਹ ਸੌਦਾ ਮਿਲਦਾ ਹੈ। ਨਾਨਕ ਹੱਟ ਪੱਟਣ ਵਿੱਚ ਕਾਇਆ, ਹਰ ਲੈਂਦੇ ਗੁਰਮੁਖ ਸੌਦਾ ਜੀਉ। ਇਹ ਕਾਇਆ ਜਿਹੜੀ ਸਾਡੀ ਸਰੀਰ ਹੈ, ਇਹ ਵੀ ਇੱਕ ਸੌਦਾ ਕਰਨ ਦਾ ਥਾਂ ਹੈ, ਇੱਕ ਵਰਕ ਪਲੇਸ ਹੈ, ਸਪਿਰਚੁਅਲ ਵਰਕ ਪਲੇਸ ਕਾਇਆ ਦੇ ਵਿੱਚ ਹੀ। ਤੇ ਜਿਹੜੇ ਗੁਰੂ ਦੇ ਵੱਲ ਮੁੱਖ ਕੀਤਾ ਹੁੰਦਾ ਨਾ ਜਿਨ੍ਹਾਂ ਨੇ, ਉਹ ਸੌਦਾ ਇੱਥੇ ਲੈਣ ਆਉਂਦੇ ਨੇ। ਬਾਕੀ ਤਾਂ ਅਸੀਂ ਜਿੱਦਾਂ ਜਾਂਦੇ ਹਾਂ ਕਿਤੇ, ਕਈਆਂ ਨੂੰ ਆਦਤ ਹੁੰਦੀ ਹੈ ਸ਼ੋਪਿੰਗ ਸੈਂਟਰ ਚ ਘੁੰਮਣ ਦੀ, ਹੱਥ ਲਾ ਲਾ ਕੇ ਦੇਖਣਾ ਹੁੰਦਾ ਆ, ਭਾਅ ਦੇਖੀ ਜਾਣੇ ਹੁੰਦੇ ਆ, ਤੇ ਲੈਣਾ ਕੁਛ ਵੀ ਨੀ ਹੁੰਦਾ। ਦੁਕਾਨ ਤੇ ਇੰਡੀਆ ਜਾਂਦੇ ਆ, ਬਸ ਭਾਅ ਪੁੱਛੀ ਜਾਣੇ ਕਰਨਾ, ਮੁੜ ਕੇ ਅੱਧਾ ਘੰਟਾ ਵੇਸਟ ਕਰਕੇ ਚਲੇ ਜਾਣਾ। ਉਹਦੇ ਨਾਲ ਜਿਹੜਾ ਸੌਦਾ ਵੇਚਣ ਵਾਲਾ ਉਹ ਵੀ ਪਰੇਸ਼ਾਨ ਹੁੰਦਾ। ਏਦਾਂ ਹੀ ਅਸੀਂ ਦੁਨੀਆਂ ਤੇ ਆਏ ਹਾਂ, ਜਿੰਨੇ ਵੀ 50, 60, 100 ਸਾਲ ਸਾਡੀ ਉਮਰ ਹੈ, ਅਸੀਂ ਬਸ ਹੱਥ ਲਾ ਲਾ ਕੇ ਦੇਖੀ ਜਾਂਦੇ ਹਾਂ, ਉਹ ਦੇਖੀ ਜਾਂਦੇ, ਕਈ ਵਾਰੀ ਦੇਖਦੇ ਨੀ, ਉੱਦਾਂ ਹੀ ਘੁੰਮੀ ਜਾਂਦੇ ਹਾਂ, ਸੌਦਾ ਅਸੀਂ ਲੈਂਦੇ ਨੀ ਹੈਗੇ। ਪਰ ਜਿਹੜੇ ਜਿਹਨਾਂ ਦਾ ਜਿਹਨਾਂ ਨੂੰ ਦੱਸ ਪਾਤੀ ਆ ਗੁਰੂ ਨੇ, ਪਤਾ ਲੱਗ ਗਿਆ, ਉਹ ਸੌਦਾ ਫਿਰ ਲੈਂਦੇ ਨੇ। ਨਾਨਕ ਹੱਟ ਪੱਟਣ ਵਿੱਚ ਕਾਇਆ, ਕਾਇਆ ਦੇ ਵਿੱਚ ਇਹ ਹੱਟ ਹੈ, ਇਹ ਪੱਟਣ ਹੈ, ਇਹ ਸਿਟੀ ਹੈ, ਸ਼ਹਿਰ ਹੈ, ਇਹ ਬਾਜ਼ਾਰ ਹੈ, ਤੇ ਇਸ ਬਾਜ਼ਾਰ ਦੇ ਵਿੱਚ ਗੁਰਮੁਖ ਜਿਹੜੇ ਆ ਉਹ ਸੌਦਾ ਲੈ ਰਹੇ ਨੇ, ਬਾਕੀ ਸਾਰੇ ਐਵੇਂ ਵਿੰਡੋ ਸ਼ੋਪਿੰਗ ਕਰਨ ਆਏ ਹੋਏ ਨੇ, ਅੱਖਾਂ ਦੇ ਲਈ, ਕੰਨਾਂ ਦੇ ਸੁਣਨ ਦੇ ਲਈ, ਐਵੇਂ ਉੱਥੇ ਬਾਜ਼ਾਰਾਂ ਚ ਘੁੰਮੀ ਭੀੜ ਭਜਾਈ ਜਾ ਰਹੇ ਨੇ, ਪਰ ਸੌਦਾ ਕੋਈ ਕੋਈ ਲੈ ਰਿਹਾ। ਹੁਣ ਇਹ ਹੱਟੀ ਹੈ, ਹੱਟੀ ਦੇ ਉੱਤੇ ਸੌਦਾ ਜਿਹੜਾ ਆ, ਪਹਿਲਾਂ ਪਤਾ ਹੋਣਾ ਚਾਹੀਦਾ ਅਸੀਂ ਲੈਣਾ ਕੀ ਆ। ਇਹ ਗੁਰੂ ਦੱਸਦਾ ਆ, ਗੁਰੂ ਦੱਸਦਾ ਆ ਵੀ ਆਹ ਸੌਦਾ ਲੈਣਾ, ਇਹ ਦੱਸ ਪਾਉਣ ਦੀ ਜਗ੍ਹਾ ਆ। ਸੋ ਅਸੀਂ ਆਪਣੇ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜਦੇ ਹਾਂ, ਗੀਤਾ ਨਾਲ ਜੁੜਦੇ ਹਾਂ, ਕੁਰਾਨ ਨਾਲ ਜੁੜਦੇ ਹਾਂ, ਤਾਂ ਅਸੀਂ ਉਹਦੇ ਵਿੱਚੋਂ ਦੱਸ ਪਾਉਣ ਨੂੰ ਤੁਰ ਕਰਦੇ ਹਾਂ ਕਿ ਅਸੀਂ ਲੈਣਾ ਕੀ ਆ। ਸਾਨੂੰ ਦੱਸ ਪੈਂਦੀ ਆ ਵੀ ਆਹ ਚੀਜ਼ ਲੈਣੀ ਆ, ਤੇ ਫਿਰ ਅਸੀਂ ਉਹ ਚੀਜ਼ ਆਪਣੀ ਕਾਇਆ ਦੇ ਵਿੱਚ, ਆਪਣੇ ਡੇਲੀ ਲਾਈਫ ਦੇ ਵਿੱਚ ਉਹਨੂੰ ਸਪਿਰਚੁਅਲ ਅਟੇਨਮੈਂਟ ਕਰਨੀ ਆ, ਉਹਨੂੰ ਲੈਣਾ ਆ। ਦਲਜੀਤ ਸਿੰਘ ਮਹਿਤਾ ਚੌਂਕ ਭਾਅ ਜੀ ਸਾਡੇ ਨਾਲ ਜੁੜਦੇ ਨੇ ਤੇ ਉਹ ਵੀ ਸਾਂਝ ਪਾ ਰਹੇ ਨੇ, ਕਹਿੰਦੇ ਹਾਣ ਹੱਟ ਕਰ ਆਰਜਾ ਸੱਚ ਨਾਮ ਕਰ ਵੱਥ, ਸੁਰਤ ਸੱਚ ਕਰ ਭਾਂਡਸਾਲ ਤਿਸ ਵਿੱਚ ਤਿਸ ਨੂੰ ਰੱਖ, ਵਣਜਾਰਿਆ ਸਿਓ ਵਣਜ ਕਰ ਲੈ ਲਾਹਾ ਮਨ ਹੱਸ ਜੀ। ਤੇ ਜਿਹੜੀ ਹੁਣ ਦਾ ਟਾਈਮ ਹੈ, ਹਾਣ ਹੱਟ ਕਰ ਆਰਜਾ, ਜਿਹੜੀ ਆਹ ਤੇਰੀ ਏਜ ਹੈ, ਟਾਈਮ ਹੈ, ਇਹਨੂੰ ਇਹਦੇ ਹਾਣ ਦਾ ਹੋ, ਤੇ ਸੱਚ ਨਾਮ ਕਰ ਵੱਥ, ਸੱਚ ਨਾਮ ਲੱਭ, ਸੁਰਤ ਸੋਚ ਕਰ ਭਾਂਡਸਾਲ ਇਸ ਵਿੱਚ ਇਸ ਨੂੰ ਰੱਖ, ਆਪਣੀ ਸੁਰਤ ਦਾ ਭਾਂਡਾ ਲੈ ਜਾ, ਜਾਂ ਜਿਹਨੂੰ ਟਰੋਲੀ ਕਹਿੰਦੇ, ਸ਼ੋਪਿੰਗ ਟਰੋਲੀ, ਉਹ ਲੈ ਜਾ, ਬੈਗ ਲੈ ਜਾ, ਝੋਲਾ ਲੈ ਜਾ, ਸੁਰਤ ਦੀ ਸੋਚ ਨੂੰ, ਇਹਦੇ ਵਿੱਚ ਇਹ ਨਾਮ ਨੂੰ ਰੱਖ ਲੈ, ਤੇ ਵਣਜਾਰਿਆਂ ਸੇ ਵਣਜ ਕਰ ਲੈ ਲਾਹਾ ਮਨ ਹੱਸ। ਜਿਹੜੇ ਇਸ ਨਾਮ ਦਾ ਵਣਜ ਕਰਦੇ ਨੇ, ਨਾਮ ਦੇ ਰਸੀਏ ਨੇ, ਨਾਮ ਜਪਦੇ ਨੇ, ਸਪਿਰਚੁਅਲ ਪੀਪਲ ਹੈ, ਉਹਨਾਂ ਦੇ ਨਾਲ ਟ੍ਰੇਡ ਕਰ, ਤੂੰ ਕੁਛ ਉਹਨਾਂ ਨੂੰ ਦੱਸ ਤੇ ਉਹਨਾਂ ਨੂੰ ਉਹਨਾਂ ਤੋਂ ਕੁਛ ਸਿੱਖ, ਤੇ ਫਿਰ ਦੇਖੀ ਤੇਰੇ ਮਨ ਕਿੱਦਾਂ ਖੜਦਾ ਆ, ਕਿੰਨਾ ਪ੍ਰਫੁੱਲਤ। ਬਹੁਤ ਬਹੁਤ ਧੰਨਵਾਦ ਭਾਜੀ ਕਿ ਤੁਸੀਂ ਸਾਂਝ ਪਾਈ ਇਸ ਸ਼ਬਦ ਦੀ, ਔਰ ਵਿਚਾਰ ਦੇ ਵਿੱਚ ਵਾਧਾ ਕੀਤਾ। ਬਹੁਤ ਸ਼ੁਕਰਾਨਾ ਹੈ ਕਿ ਤੁਸੀਂ ਜੁੜਦੇ ਹੋ ਔਰ ਗੁਰਬਾਣੀ ਵਿਚਾਰ ਪ੍ਰੋਗਰਾਮ ਵੀ ਸੰਚਾਲਨ ਕਰਦੇ ਹੋ, ਚੰਗਾ ਲੱਗਦਾ। ਤੇ ਵਿਚਾਰਾਂ ਦੀ ਸਾਂਝ ਜਿਹੜੀ ਆ ਤੁਰਨੀ ਚਾਹੀਦੀ ਹੈ। ਸੋ ਆਪਾਂ ਵਿਚਾਰ ਕਰਦੇ ਹਾਂ, ਚੰਗੇ ਲੱਗਦੇ ਆਪ ਸਭ ਨੂੰ, ਤੁਸੀਂ ਭੇਜ ਦਿਓ ਮੈਸੇਜ, ਬਹੁਤ ਸੋਹਣਾ। ਤੇ ਵਿਚਾਰ ਤੋਂ ਬਾਅਦ ਅੱਜ ਨਾ ਵੈਸੇ ਦਲਜੀਤ ਸਿੰਘ ਭਾਅ ਜੀ ਹੋਣਾ ਦਾ ਤੁਹਾਨੂੰ ਪਤਾ, ਮੈਂ ਦੱਸ ਚੁੱਕਾ ਹਾਂ, ਤੇ ਮੈਂ ਭਾਬੀ ਜੀ ਦੀ ਵੀ ਗੱਲ ਕਰਦਾ ਹਾਂ, ਤੇ ਉਹਨਾਂ ਦੀ ਬੜੀ ਸਪੋਰਟ ਹੈ ਸਾਨੂੰ ਵੀ, ਸਾਰਿਆਂ ਨੂੰ, ਪਰਿਵਾਰ ਨੂੰ, ਭਾਅ ਜੀ ਹੋਣਾ ਨੂੰ, ਤੇ ਜੋ ਭਾਅ ਜੀ ਕਾਰਜ ਕਰਦੇ ਨੇ ਉਹਨਾਂ ਨੂੰ ਬੜੇ ਉਤਸ਼ਾਹ ਦੇ ਨਾਲ ਉਤਸ਼ਾਹਿਤ ਕਰਦੇ ਨੇ ਹੋਰ ਅੱਗੇ ਕਰਨ ਦੇ ਲਈ। ਤੇ ਅੱਜ ਭਾਬੀ ਜੀ ਹੋਣਾ ਦਾ ਜਨਮ ਦਿਨ ਹੈ, ਤੇ ਮੈਂ ਭਾਅ ਜੀ ਹੋਣਾ ਵੱਲੋਂ ਇੱਕ ਗੀਤ ਲਾਉਣਾ ਚਾਹੁੰਦਾ। ਮੈਂ ਗੀਤ ਵੀ ਬਹੁਤ ਵਧੀਆ ਵੈਸੇ, ਸ਼ੁਰੂ ਚ ਹੀ ਮੈਂ ਕਿਹਾ ਚਲੋ ਨਾਲੇ ਡੈਡੀਕੇਟ ਕਰ ਦਿੰਦੇ ਭਾਬੀ ਜੀ ਨੂੰ, ਭਾਅ ਜੀ ਵੱਲੋਂ, ਤੇ ਨਾਲੇ ਆਪਾਂ ਪ੍ਰੋਗਰਾਮ ਦੇ ਵਿੱਚ ਗੀਤ ਸੋਹਣਾ ਸੁਣ ਲੈਂਦੇ ਹਾਂ। ਤੇ ਆਓ ਰਣਜੀਤ ਬਾਵੇ ਦਾ ਗੀਤ ਸੁਣਦੇ ਹਾਂ, ਤੇ ਇਸ ਤੋਂ ਬਾਅਦ ਫਿਰ ਆਪਾਂ ਗੱਲਬਾਤ ਜਾਰੀ ਕਰਦੇ ਹਾਂ।
ਜਾਣਾ ਮਨ ਤੇਰੀ ਮਿਹਰਬਾਨੀ ਏ ਮੇਰੇ ਜਿਹੇ ਨਾਲ ਜੋ ਨਿਭਾਈ ਜਾਨੀਏ ਮਨ ਜਾਣਾ ਮਨ ਤੇਰੀ ਮਿਹਰਬਾਨੀਏ ਮੇਰੇ ਜਿਹੇ ਨਾਲ ਜੋ ਨਿਭਾਈ ਜਾਨੀਏ ਮੈਂ ਜਿੰਨਾ ਖਫਾ ਹੋਵਾਂ ਹਾਂ ਤੂੰ ਓਨਾ ਹੀ ਪਿਆਰ ਜਤਾਵੇਂ ਮੇਰੀ ਇਹ ਸਰਦਾਰਨੀ ਏ ਨੀ ਤੈਨੂੰ ਉਮਰ ਮੇਰੀ ਲੱਗ ਜਾਵੇ ਮੇਰੀ ਇਹ ਸਰਦਾਰਨੀ ਏ ਤੈਨੂੰ ਉਮਰ ਮੇਰੀ ਲੱਗ ਜਾਵੇ ਗੁੱਸੇ ਵਿੱਚ ਤੈਨੂੰ ਉੱਚਾ ਨੀਵਾਂ ਬੋਲ
ਜੀ ਅਸੀਂ ਸਾਰੇ ਜੁੜੇ ਹੋਏ ਹਾਂ ਹਵਾ ਦੀਆਂ ਤਰੰਗਾਂ ਦੇ ਵਿੱਚ ਅਰਮਨ ਰੇਡੀਓ ਦੇ ਨਾਲ ਤੇ ਗੱਲਬਾਤ ਚੱਲ ਰਹੀ ਹੈ ਸਾਡੀ ਦਿਲ ਵਾਲੀ ਅੱਜ ਪ੍ਰੋਗਰਾਮ ਦੇ ਵਿੱਚ ਗਿਆਨੀ ਸੰਤੋਖ ਸਿੰਘ ਜੀ ਸ਼ਾਮਿਲ ਹੋ ਰਹੇ ਨੇ ਥੋੜ੍ਹੀ ਦੇਰ ਬਾਅਦ ਜਸਵਿੰਦਰ ਬੱਟਾ ਜੀ ਇੰਡੀਆ ਤੋਂ ਔਰ ਕਈ ਮਸਲੇ ਨੇ ਜਿਹੜੇ ਤੁਹਾਡੇ ਨਾਲ ਆਪਾਂ ਸਾਂਝੇ ਕਰਨੇ ਉਹਨਾਂ ਨਾਲ ਪੁੱਛਾਂਗੇ ਉਹਨਾਂ ਤੋਂ ਤੇ ਕੀ ਵਿਚਾਰ ਹੈ ਉਹਨਾਂ ਦੇ ਬਹੁਤ ਸਾਰੇ ਸੁਨੇਹੇ ਸੁਬਹਾ ਦੇ ਆਏ ਨੇ ਸਮੀਰ ਪੌਲ ਆਸਟਰੀਆ ਵਾਲੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਗਏ ਨੇ ਤੇ ਵੀਰ ਜੀ ਤਰਕ ਤੇ ਆਸਥਾ ਦੇ ਮਿਲਾਪ ਤੇ ਟਕਰਾਵ ਦਾ ਮੇਲ ਕਿੱਥੇ ਹੁੰਦਾ ਹੈ ਤੇ ਜਾਖੜ ਸਾਹਿਬ ਦੇ ਵਿਵਾਦਿਤ ਬਿਆਨ ਤੇ ਤੁਹਾਡਾ ਕੀ ਵਿਚਾਰ ਹੈ ਜਾਖੜ ਸਾਹਿਬ ਦੇ ਵਿਵਾਦਿਤ ਬਿਆਨ ਦੀ ਗੱਲ ਕਰਦੇ ਹਾਂ ਥੋੜੀ ਦੇਰ ਬਾਅਦ ਤੇ ਤਰਕ ਤੇ ਆਸਥਾ ਦਾ ਮਿਲਾਪ ਇਹ ਟੋਪਿਕ ਬੜਾ ਚੰਗਾ ਆ ਤਕੜਾ ਆ ਤੇ ਇਹ ਆਪਾਂ ਅਗਲੇ ਹਫਤੇ ਡਿਟੇਲ ਚ ਕਰਾਂਗੇ ਜੀ ਐਸ ਚਾਲ ਜੀ ਕੀ ਹਾਲ ਚਾਲ ਹੈ ਤੇ ਤੁਹਾਡੀਆਂ ਖਬਰਾਂ ਸ਼ੇਅਰ ਕਰਦੇ ਹਾਂ ਬਸ ਦੋ ਮਿੰਟਾਂ ਜੀ ਨਿਸ਼ਾਨ ਅਮਰਕੋਟ ਜੀ ਪਿਆਰਿਓ ਜੀ ਆਇਆਂ ਨੂੰ ਪ੍ਰੋਗਰਾਮ ਸਤਿ ਸ੍ਰੀ ਅਕਾਲ ਮਲਕੀਤ ਸਿੰਘ ਕੈਨਬਰਾ ਵਾਲੇ ਵੀ ਸ਼ਾਮਿਲ ਹੋਏ ਨੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਮਨਪ੍ਰੀਤ ਮਾਨ ਜੀ ਪ੍ਰੋਗਰਾਮ ਚ ਸ਼ਾਮਿਲ ਹੋਏ ਨੇ ਤੇ ਸਤਿ ਸ੍ਰੀ ਅਕਾਲ ਬੁਲਾਉਂਦਾ ਜੀ ਕਹਿੰਦੇ ਸੋਹਣਾ ਬਹੁਤ ਸੋਹਣਾ ਵਿਚਾਰ ਹੈ ਜੀ ਸ਼ੁਕਰਾਨਾ ਭੁਪਿੰਦਰ ਚੰਡੂ ਵੀ ਕੁਇਕਰਸਿਲ ਤੋਂ ਜੁੜ ਗਏ ਨੇ ਬਰਨਾਲੇ ਵਾਲੇ ਤੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਸੁਖਿੰਦਰ ਸੌਂਦ ਭਾਜੀ ਅਗਰ ਤੁਸੀਂ ਸੁਣਦੇ ਹੋ ਤਾਂ ਤੁਹਾਨੂੰ ਵੀ ਸਤਿ ਸ੍ਰੀ ਅਕਾਲ ਤੇ ਰੂਪਰਾ ਸਾਹਿਬ ਤੁਹਾਨੂੰ ਵੀ ਸਤਿ ਸ੍ਰੀ ਅਕਾਲ ਮੈਨੂੰ ਪਤਾ ਕਿ ਸਾਇਲੈਂਟਲੀ ਤੁਸੀਂ ਸੁਣ ਰਹੇ ਹੋ ਔਰ ਸਾਰੇ ਸਰੋਤੇ ਹੋਰ ਵੀ ਸਭ ਦੀ ਤੰਦਰੁਸਤੀ ਪਰਮਾਤਮਾ ਬਰਕਰਾਰ ਰੱਖੇ। ਤਾਂ ਖਬਰ ਦੁਨੀਆ ਦੇ ਵਿੱਚ ਪਾਕਿਸਤਾਨ ਦੇ ਵਿੱਚ ਆਪਣਾ ਇਮਰਾਨ ਖਾਨ ਨੋ ਟਰੱਸਟ ਵੋਟ ਜਿਹੜੀ ਉਹ ਹਾਰ ਗਿਆ ਹੈ। ਇਸ ਦੀ ਤੁਹਾਨੂੰ ਪਤਾ ਹੀ ਹੈ ਕਿ ਉਸ ਦੇ ਕਾਫੀ ਜਿਹੜੇ MLA MP ਆ ਉਹ ਫੁੱਟ ਗਏ ਸੀਗੇ, ਟੁੱਟ ਗਏ ਸੀਗੇ, ਤੇ ਨੋ ਕੌਨਫੀਡੈਂਸ ਮੋਸ਼ਨ ਉਹਨੇ ਪਾਉਣਾ ਸੀ ਤੇ ਇਮਰਾਨ ਖਾਨ ਨੇ ਸਰਕਾਰ ਭੰਗ ਕਰਤੀ, ਪਰ ਉਹ ਕੋਰਟ ਦੇ ਵਿੱਚ ਲੈ ਗਏ ਤੇ ਉੱਥੇ ਕੋਰਟ ਨੇ ਉਹ ਡਿਸੀਜਨ ਜਿਹੜਾ ਇਮਰਾਨ ਖਾਨ ਦਾ ਉਹ ਗੈਰ ਕਾਨੂੰਨੀ ਕਰਕੇ ਦੁਬਾਰਾ ਵੋਟਾਂ ਪਈਆਂ, ਜਿਸ ਦੇ ਵਿੱਚ 174 ਵੋਟਾਂ ਓਪੋਜੀਸ਼ਨ ਨੂੰ ਮਿਲੀਆਂ। ਤੇ ਇਹ ਪਾਕਿਸਤਾਨ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਹੋਇਆ ਕਿ ਪਾਕਿਸਤਾਨ ਦਾ ਪ੍ਰਾਈਮ ਮਿਨਿਸਟਰ ਜਿਹੜਾ ਆ ਉਹ ਨੋ ਕੌਨਫੀਡੈਂਸ ਮੋਸ਼ਨ ਦੇ ਰਾਹੀਂ ਉਸ ਨੂੰ ਲਾਇਆ ਗਿਆ ਹੈ। ਵੈਸੇ ਪਾਕਿਸਤਾਨ ਦਾ ਇਤਿਹਾਸ ਦੇਖੀਏ ਤਾਂ ਉੱਥੇ ਬਹੁਤ ਸਾਰੇ ਜਿਹੜੇ ਲੀਡਰ ਨੇ ਉਹਨਾਂ ਦੇ, ਉਹਨਾਂ ਨੂੰ ਫਾਂਸੀ ਦਿੱਤੀ ਗਈ, ਤਖਤੇ ਪਲਟੇ ਗਏ, ਬਹੁਤ ਕੁਛ ਹੋਇਆ ਹੈ। ਹੁਣ ਇਹਦੇ ਪਿੱਛੇ ਇਮਰਾਨ ਖਾਨ ਦੱਸਦਾ ਆ ਕਿ ਮੈਂ ਰਸ਼ੀਆ ਦਾ ਵਿਰੋਧ ਨਹੀਂ ਕੀਤਾ ਤੇ ਮੈਂ ਉਹਨਾਂ ਤੋਂ ਆਪਣੇ ਦੇਸ਼ ਵਾਸਤੇ ਸਸਤਾ ਸੌਦਾ ਲਿਆ ਆ ਤੇ ਇਸ ਦਾ ਖਮਿਆਜ਼ਾ ਭੁਗਤ ਰਹੇ ਨੇ। ਅਮਰੀਕਾ ਨੇ ਇਹ ਸਾਡੇ ਦੇਸ਼ ਦਾ ਪ੍ਰਾਈਮ ਮਿਨਿਸਟਰ ਚੇਂਜ ਕੀਤਾ ਤੇ ਉਹ ਬਾਹਰੋਂ ਬੈਠ ਕੇ ਚਲਾ ਰਹੇ ਨੇ। ਹੁਣ ਇਹਦੀਆਂ ਰੀਪਰਕਸ਼ਨਸ ਕੀ ਆ ਕਿ ਰਸ਼ੀਆ ਦੇ ਅਗੇਂਸਟ ਨਹੀਂ ਖੜਿਆ ਤਾਂ ਅਮਰੀਕਾ ਨੇ ਪਾਕਿਸਤਾਨ ਦਾ ਪ੍ਰਧਾਨ ਮੰਤਰੀ ਲਾ ਦਿੱਤਾ, MLA MP ਭੰਨ ਕੇ। ਹੁਣ ਇਮਰਾਨ ਖਾਨ ਬੈਠਣ ਵਾਲਾ ਨਹੀਂ, ਉਹਨੂੰ ਇੱਕ ਮੁੱਦਾ ਮਿਲ ਗਿਆ। ਹੁਣ ਇੱਕ ਚਾਂਸ ਹੈ ਪਾਕਿਸਤਾਨ ਦੇ ਲੋਕਾਂ ਕੋਲ ਕਿ ਪਾਕਿਸਤਾਨ ਦੇ ਲੋਕ ਆਪਣੀ ਆਵਾਜ਼ ਬਰਕਰਾਰ ਕਰਨ, ਜਿਸ ਤਰ੍ਹਾਂ ਪੰਜਾਬ ਦੇ ਵਿੱਚ ਹੋਇਆ ਵਾਈਪ ਆਊਟ, ਟੋਟਲ ਵਾਈਪ ਆਊਟ। ਤੇ ਇੱਕ ਬੜੇ ਸੁਲਝੇ ਹੋਏ ਜਰਨਲਿਸਟ ਨੇ ਗੈਲੋਵੇ, ਉਹਨਾਂ ਨੂੰ ਸੁਣਿਆ ਕੱਲ ਤੇ ਸੁਣ ਕੇ ਉਹਨਾਂ ਦੇ ਜਿਹੜਾ ਲੌਜਿਕ ਹੈ, ਉਹਨਾਂ ਦਾ ਜਿਹੜਾ ਤਰਕ ਹੈ ਉਹ ਇਹ ਦਿੰਦੇ ਆ ਕਿ ਇਹ ਜਬੇ ਬਾਣ ਲੱਗ ਗਿਓ ਤਵੇ ਰੋਸ ਜਾਗ ਗਿਓ। ਹੁਣ ਇੱਕ ਮਸਲਾ ਹੱਥ ਦੇਤਾ ਇਮਰਾਨ ਖਾਨ ਦੇ ਕਿ ਦੇਖੋ ਮੈਂ ਤਾਂ ਕੰਮ ਕਰ ਰਿਹਾ ਸੀ, ਮੈਨੂੰ ਕਰਨ ਨਹੀਂ ਦਿੱਤਾ, ਇਹਦੇ ਵਿੱਚ ਅਮਰੀਕਾ ਚੇਂਜ ਕਰ ਰਿਹਾ, ਤੁਹਾਡੇ ਹੱਥ ਵੱਸ ਕੀ ਹੈ। ਸੋ ਉਸ ਦੇ ਤਹਿਤ ਅਗਰ ਇਹ ਕੈਂਪੇਨ ਚਲਾਉਂਦਾ ਆ, ਕਿਉਂਕਿ ਸਾਲ ਕੁ ਹਜੇ ਹੋਰ ਰਹਿਣੀ ਹੈ ਸਰਕਾਰ ਜਿਹੜੀ ਨਵੀਂ ਬਣਨੀ ਹੈ ਬਿਨਾਂ ਇਮਰਾਨ ਖਾਨ ਤੋਂ, ਤਾਂ ਇਹਦੇ ਵਿੱਚ ਵੀ ਬੜੇ ਧੜੇ ਨੇ, ਇਹਦੇ ਵਿੱਚ ਵੀ ਟੁੱਟ ਭੱਜ ਹੋਣੀ ਆ। ਤੇ ਇਮਰਾਨ ਖਾਨ ਨੂੰ ਮਸਾਲਾ ਮਿਲਿਆ ਹੋਇਆ ਤੇ ਉਹਨੂੰ ਫੀਲਡ ਦੇ ਵਿੱਚ ਪਾਕਿਸਤਾਨ ਦੇ ਲੋਕਾਂ ਨੂੰ ਇਹ ਦੱਸ ਵੀ ਰਿਹਾ ਆਲਰੇਡੀ, ਉਹ ਦੱਸਣ ਦੀ ਲੋੜ ਹੈ ਕਿ ਤੁਸੀਂ ਮੇਰਾ ਸਾਥ ਦਿਓ, ਮੈਂ ਖੜਾ ਹਾਂ, ਮੈਂ ਆਪਣੇ ਦੇਸ਼ ਦੇ ਹੱਕ ਦੇ ਲਈ ਖੜੀ ਹਾਂ। ਔਰ ਜਿਹੜੇ ਜਿਹੜੇ ਪਾਕਿਸਤਾਨ ਦੇ ਪੜ੍ਹੇ ਲਿਖੇ ਵਰਗ ਹੈ, ਸੂਝਵਾਨ ਵਰਗ ਹੈ, ਅਵੇਅਰ ਹੈ ਹੁਣ, ਤੇ ਉਹ ਵੀ ਚਾਹੇਗਾ ਕਿ ਹੁਣ ਵੋਟਾਂ ਦੇ ਵਿੱਚ ਅਸੀਂ ਫਿਰ ਆਪਣਾ ਰੰਗ ਦਿਖਾ ਲਈਏ। ਤੇ ਅੰਦਾਜ਼ਾ ਇਹ ਲਗਾਇਆ ਜਾ ਰਿਹਾ ਅੱਜ ਦੀ ਸਿਚੁਏਸ਼ਨ ਤੋਂ ਕਿ ਅਗਲੀਆਂ ਇਲੈਕਸ਼ਨ ਦੇ ਵਿੱਚ ਇਮਰਾਨ ਖਾਨ ਵਾਈਪ ਆਊਟ ਕਰੇਗਾ, ਮਤਲਬ ਮੈਜੋਰਟੀ ਸਿੰਗਲ, ਕੋਈ ਗੱਠਜੋੜ, ਕੋਈ ਕੁਛ ਨਹੀਂ। ਤੇ ਇਹ ਬੈਕਫਾਇਰ ਹੋ ਸਕਦਾ ਆ ਓਪੋਜੀਸ਼ਨ ਦੇ ਉੱਤੇ ਜਾਂ ਉਹਨਾਂ ਦੇ ਜਿਹੜੇ ਬੈਕਰਸ ਨੇ ਅਮੈਰੀਕਨ ਉਹਨਾਂ ਦੇ ਉੱਤੇ। ਸੋ ਇਹ ਸਿਚੁਏਸ਼ਨ ਪਾਕਿਸਤਾਨ ਦੇ ਵਿੱਚ ਬਣੀ ਹੋਈ ਹੈ। ਤਾਂ ਉੱਧਰ ਇੱਕ ਰਿਪੋਰਟ ਛਪੀ ਹੈ, ਚਾਲ ਸਾਹਿਬ ਨੇ ਸਾਂਝੀ ਕੀਤੀ ਆ, ਤੁਹਾਡੇ ਨਾਲ ਗੱਲ ਕੀਤੀ ਸੀ ਆਪਾਂ ਕਿ ਜਿਹੜੇ ਰਿਸ਼ੀ ਸੁਨਾਕ ਹੈ ਚਾਂਸਲਰ ਨੇ, ਮਿਨਿਸਟਰ ਨੇ UK ਦੇ, ਉਹਨਾਂ ਦੀ ਵਾਈਫ ਅਕਾਸ਼ਤਾ ਮੂਰਤੀ ਇਨਫੋਸਿਸ ਵਾਲਿਆਂ ਦੀ ਕੁੜੀ ਆ ਉਹ, ਤੇ ਉਹਦਾ ਕਾਫੀ ਸ਼ੇਅਰ ਹੈ, ਕਾਫੀ ਪੈਸੇ ਆਉਂਦੇ ਆ, ਪਰ ਉਹ ਹਜੇ ਪੱਕੀ ਹੁਣ ਵੀਜ਼ਾ ਲਿਆ UK ਦਾ। ਤੇ ਉਹ ਟੈਕਸ ਦਾ ਰੌਲਾ ਪੈਂਦਾ ਕਿ ਟੈਕਸ ਕਿਉਂ ਨਹੀਂ ਦੇ ਰਹੀ, ਇਹਦੀ ਇੰਨੀ ਇਨਕਮ ਹੈ। ਵੈਸੇ ਉਹ ਕਹਿੰਦੇ ਲੀਗਲੀ ਤਾਂ ਬਣਦਾ ਨਹੀਂ ਪਰ ਮੈਂ ਦਿਆ ਕਰੂੰਗੀ ਟੈਕਸ ਇੱਥੇ ਵੀ UK ਦੇ ਵਿੱਚ। ਤੇ ਮਿਨਿਸਟਰ ਦੀ ਵਾਈਫ ਹੈ ਤੇ ਉਹ ਸਿਟੀਜ਼ਨ ਹੈ ਨਹੀਂ, ਤੇ ਉਹ ਲਈ ਹੋਈ ਨਹੀਂ ਕਿਉਂਕਿ ਉਹਦੇ ਨਾਲ ਉਹਨੂੰ UK ਦੇ ਵਿੱਚ ਟੈਕਸ ਦੇਣੇ ਪੈਣੇ ਨੇ। ਸੋ ਇਹ ਵੀ ਮਸਲਾ ਜਿਹੜਾ ਭਖਿਆ ਹੋਇਆ ਹੈ। ਗੱਲਾਂ ਬਾਤਾਂ ਜਾਰੀ ਰੱਖਦੇ ਹਾਂ। ਪਰਮਜੀਤ ਸਿੰਘ ਧਾਲੀਵਾਲ ਸਾਡੇ ਨਾਲ ਸ਼ਾਮਿਲ ਹੋਏ ਨੇ ਬ੍ਰਿਸਬੇਨ ਵਾਲੇ, ਆ ਜਾਓ ਪਿਆਰਿਓ ਜੀ ਆਇਆਂ ਨੂੰ। ਤੇ ਨਵਦੀਪ ਸਾਡੇ ਨਾਲ ਜੁੜੇ ਨੇ ਰਾਜਪੁਰੇ ਵਾਲੇ, ਤੇ ਉਹ ਵੀ ਸਤਿ ਸ੍ਰੀ ਅਕਾਲ ਬੁਲਾਉਂਦੇ ਨੇ ਮੈਲਬਨ ਤੋਂ, ਕਹਿੰਦੇ ਪਰਮਾਤਮਾ ਮਿਹਰ ਕਰਨ ਜੀ। ਬਾਕੀ ਸ਼ਬਦ ਗੁਰਬਾਣੀ ਸ਼ੇਅਰ ਕਰ ਰਹੇ ਨੇ, ਕਹਿੰਦੇ ਜਿਨੀ ਸੱਚ ਵਣਜਿਆ ਹਰ ਜੀਉ ਸੇ ਪੂਰੇ ਸਾਹਾ ਰਾਮ, ਬਹੁਤ ਖਜ਼ਾਨਾ ਤਿੰਨ ਪੈ ਹਰ ਜੀਉ ਹਰ ਕੀਰਤਨ ਲਾਹਾ ਰਾਮ। ਅਸਲੀ ਖਜ਼ਾਨਾ ਅਸਲੀ ਵਣਜ ਤਾਂ ਫਿਰ ਪਤਾ ਹੀ ਆ ਆਪਾਂ ਨੂੰ ਸਾਰਿਆਂ ਨੂੰ, ਗੁਰਬਾਣੀ ਦੇ ਰਾਹੀਂ ਸਮਝ ਆਉਂਦੀ ਹੈ ਕਿ ਨਾਮ ਦਾ ਹੀ ਆ। ਤੇ ਜਦੋਂ ਆਪਾਂ ਨਾਮ ਦੀ ਗੱਲ ਕਰੀਏ ਤਾਂ ਅਸੀਂ ਕਿੱਥੇ ਭਾਲਦੇ ਹਾਂ, ਅਸੀਂ ਰੱਬ ਕਿੱਥੇ ਭਾਲਦੇ ਹਾਂ, ਰੱਬ ਹੈ ਕੀ? ਕਈ ਕਹਿੰਦੇ ਰੱਬ ਹੈ ਨਹੀਂ, ਕਈ ਕਹਿੰਦੇ ਕੁਦਰਤ ਹੀ ਰੱਬ ਹੈ, ਪਰ ਬਾਣੀ ਕਹਿੰਦੀ ਹੈ ਕਾਦਰ ਦੀ ਕੁਦਰਤ ਹੈ, ਸੋ ਕਾਦਰ ਹੈ। ਤੇ ਆਪਾਂ ਭਾਲਦੇ ਕਿੱਥੇ ਫਿਰਦੇ ਹਾਂ? ਜੰਗਲ ਜੰਗਲ ਕਿਆ ਢੂੰਡੇ, ਵਣ ਕੰਡਾ ਮੋੜੇ, ਵਸੇ ਰੱਬ ਹੀ ਹਾਲੀਏ, ਜੰਗਲ ਕਿਆ ਢੂੰਡੇ। ਸੋ ਰੱਬ ਜਿਹੜਾ ਆ ਉਹ ਰੱਬ ਹਿਰਦੇ ਚ ਵੱਸਦਾ ਹੈਗਾ ਆ, ਤੇ ਇਸਦੇ ਕੋਈ ਦੋ ਰਾਵਾਂ ਹੀ ਹੈ ਨੀ। ਜਦੋਂ ਗੁਰੂ ਦੀ ਗੱਲ ਗੁਰੂ ਨੇ ਕਹਿ ਦਿੱਤੀ ਤਾਂ ਹੈਗੀ ਆ, ਚਾਹੇ ਜੋ ਮਰਜ਼ੀ ਹੋਵੇ ਫਿਰ। ਸੋ ਪਰ ਕਈ ਲੋਕ ਜਿਹੜੇ ਨੇ ਉਹ ਜੰਗਲਾਂ ਚ ਭਾਲਦੇ ਨੇ, ਕਈ ਲੋਕ ਜਿਹੜੇ ਨੇ ਉਹ ਆਪਣੇ ਗੁਰਦੁਆਰਾ ਸਾਹਿਬ ਆ ਕੇ ਵੀ ਭਾਲਣ ਦੀ ਕੋਸ਼ਿਸ਼ ਕਰਦੇ ਨੇ ਲੰਗਰ ਹਾਲ ਦੇ ਵਿੱਚ ਜਾਂ, ਪਰ ਨਹੀਂ ਉਹ ਹਿਰਦੇ ਚ ਵੱਸਦਾ। ਪਰ ਇੱਥੋਂ ਆਪਾਂ ਸੋਝ ਹੀ ਲੈਣੀ ਹੈ ਗੁਰਦੇ ਦੁਆਰੇ ਤੋਂ। ਤੇ ਕਈ ਜਿਹੜੇ ਲੋਕ ਨੇ ਤੁਸੀਂ ਦੇਖਿਆ ਹੋਣਾ ਅੱਜ ਕੱਲ੍ਹ ਕਿਤਾਬਾਂ ਚ ਵੀ ਭਾਲ ਰਹੇ ਨੇ, ਤੇ ਬਹੁਤੇ ਜਿਹੜੇ ਨੇ ਉਹ ਫੇਸਬੁੱਕ ਤੇ ਵੀ ਜਿਹੜੇ ਰੱਬ ਭਾਲ ਰਹੇ ਨੇ। ਤੇ ਇਹੋ ਜਿਹਾ ਗੀਤ ਮੇਰੇ ਸਾਹਮਣੇ ਵੀ ਪਿਆ ਹੈ, ਪੰਮੇ ਦੁੰਮੇ ਵਾਲ ਨੇ ਇਹ ਗਾਇਆ ਸੀਗਾ, ਤੇ ਆਓ ਫਿਰ ਗੀਤ ਸੁਣਦੇ ਹਾਂ ਤੇ ਉਸ ਤੋਂ ਬਾਅਦ ਫਿਰ ਆਪਾਂ ਗਿਆਨੀ ਜੀ ਨੂੰ ਆਵਾਜ਼ ਮਾਰਦੇ ਹਾਂ ਪ੍ਰੋਗਰਾਮ ਚ ਤੇ ਗੱਲਾਂ ਬਾਤਾਂ ਕਰਾਂਗੇ।
ਗਾਕ ਲੋਹੇ ਦੇ ਨੇ ਲੱਖਾਂ ਬਜਾਰ ਅੰਦਰ, ਗਾਕ ਹੀਰਿਆਂ ਦੇ ਹੁੰਦੇ ਨੇ ਘੱਟ ਸੱਜਣਾ, ਮੁਰੀਦ ਸੱਚ ਨਹੀਂ ਵਿਕਦਾ ਹੱਟੀਆਂ ਤੇ ਪਰ ਝੂਠ ਤੇ ਵਿਕ ਜਾਏ ਝੱਟ ਸੱਜਣਾ। ਤੇਰਾ ਤੇਰਾ ਸੀ ਜਿਸਨੇ ਤੋਲਿਆ ਬਈ, ਤੇਰਾ ਤੇਰਾ ਸੀ ਜਿਸਨੇ ਤੋਲਿਆ ਬਈ, ਬਾਬੇ ਨਾਨਕ ਦੀ ਸੱਚੀ ਸੀ ਸੱਜਣਾ।
ਸਿੱਖ ਸੁਣੀ ਜੈ, ਹਰਿ ਕਾ ਨਾਮ ਸਦਾ ਸੁਖਦਾਤਾ, ਸਹਿਜੇ ਹਰ ਰਸ ਬੀਜੈ। ਗੁਰੂ ਪਿਆਰਿਓ, ਹਰਮਨ ਰੇਡੀਓ ਆਸਟ੍ਰੇਲੀਆ ਦੀ ਮਾਰਫਤ ਆਪ ਜੀ ਰੋਜ਼ਾਨਾ ਸਵੇਰੇ 7 ਵਜੇ ਗੁਰਬਾਣੀ ਦੇ ਸਹਿਜ ਪਾਠ ਸਰਵਣ ਕਰਦੇ ਹੋ। ਬਹੁਤ ਸਾਰੇ ਗੁਰਮੁਖ ਪੋਥੀ ਸਾਹਿਬ ਜਾਂ ਸਮਾਰਟ ਡਿਵਾਈਸ ਦੀ ਗੁਰਬਾਣੀ ਐਪ ਰਾਹੀਂ ਸਾਡੇ ਨਾਲ ਸਹਿਜ ਪਾਠ ਵਿੱਚ ਸ਼ਮੂਲੀਅਤ ਵੀ ਕਰਦੇ ਨੇ। ਤੁਸੀਂ ਵੀ ਗੁਰਬਾਣੀ ਦੇ ਪ੍ਰਵਾਹ ਵਿੱਚ ਸ਼ਾਮਲ ਹੋਵੋ। ਹਾਂ, ਜੇ ਕਿਸੇ ਕਾਰਨ ਉਸ ਸਮੇਂ ਸ਼ਾਮਲ ਨਹੀਂ ਹੋ ਸਕਦੇ ਤਾਂ ਹਰਮਨ ਰੇਡੀਓ ਦੀ ਆਪਣੀ ਐਪ ਤੋਂ ਪੋਡਕਾਸਟ ਅਤੇ ਸਾਊਂਡ ਕਲਾਉਡ ਦੇ ਰਾਹੀਂ ਕਿਸੇ ਵੇਲੇ ਵੀ ਸਹਿਜ ਪਾਠ ਸਰਵਣ ਕਰ ਸਕਦੇ ਹੋ। ਤੁਸੀਂ ਸਿਰਫ 4 ਅੰਗ ਰੋਜ਼ਾਨਾ ਦੇ ਪਾਠ ਕਰਨ ਨਾਲ ਕਰੀਬ 1 ਸਾਲ ਵਿੱਚ ਗੁਰੂ ਦੇ ਪੂਰਨ ਦਰਸ਼ਨ ਕਰ ਲਵੋਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਇਸ ਪ੍ਰੋਗਰਾਮ ਨੂੰ ਸਪੌਂਸਰ ਕਰਨ ਲਈ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਪ੍ਰੋਗਰਾਮ ਦਿਲ ਵਾਲੀ ਗੱਲ ਦੇ ਸਪੌਂਸਰ ਨੇ ਅੰਮ੍ਰਿਤਪਾਲ ਸਿੰਘ ਮਿਨਹਾਸ।
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ। ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਦਿਲ ਵਾਲੀ ਗੱਲ ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕੀ ਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਜੀ। ਵੀਕਐਂਡ ਵਾਲਾ ਪ੍ਰੋਗਰਾਮ ਚੱਲ ਰਿਹਾ ਦਿਲ ਵਾਲੀ ਗੱਲ ਤੇ ਸਾਡਾ ਤੁਹਾਡਾ ਸਾਥ ਬਣਿਆ ਹੋਇਆ ਹਰਮਨ ਰੇਡੀਓ ਦੇ ਰਾਹੀਂ। 8:32 ਹੋ ਗਏ ਨੇ ਸੁਬਾਹ ਦੇ, 10 ਅਪ੍ਰੈਲ 2022। ਔਰ ਅੱਜ ਤੁਹਾਨੂੰ ਪਤਾ ਹੈ ਕਿ ਐਤਵਾਰ ਵਾਲੇ ਦਿਨ ਸਾਡੇ ਸਤਿਕਾਰਤ ਤਾਇਆ ਜੀ ਗਿਆਨੀ ਸੰਤੋਖ ਸਿੰਘ ਜੀ ਸਾਡੇ ਨਾਲ ਸ਼ਾਮਲ ਹੁੰਦੇ ਨੇ 1/2 ਘੰਟੇ ਵਾਸਤੇ, ਔਰ ਮੈਂ ਉਹਨਾਂ ਦਾ ਸਵਾਗਤ ਕਰਦਾ। ਤਾਇਆ ਜੀ ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਦਸ਼ਾਹ ਨਾਲ ਆਬਾਦੀਆਂ ਜਾਂਦੀਆਂ ਨੇ, ਭਾਵੇਂ ਕੱਟੀਏ ਪੋਰੀਆਂ ਪੋਰੀਆਂ ਜੀ, ਬੁਲਾਉਂਦੇ ਹੋ ਆਬਾਦੀ ਦੇ ਅਨੁਸਾਰ। ਆਬਾਦੀ ਅਸੀਂ ਪੰਜਾਬੀ ਜੀ ਕਹਿੰਦੇ ਹਾਂ, ਜਿਹਨੂੰ ਅੰਗਰੇਜ਼ੀ ਜਿਹਨੂੰ ਉਰਦੂ ਵਾਲੇ ਆਦਤ ਕਹਿੰਦੇ ਨੇ। ਸੋ ਉਹ ਪਹਿਲਾਂ ਆਦਤ ਮੁਤਾਬਕ ਸਤਿ ਸ੍ਰੀ ਅਕਾਲ ਬੋਲਦੇ, ਫਿਰ ਵਿੱਚੋਂ ਤੇਤਾ ਚੇਤਾ ਆ ਜਾਂਦਾ, ਮੈਨੂੰ ਤਾਏ ਨੇ ਤੁਹਾਡੇ ਬੁਲਾਉਣੀਆਂ। ਚਲੋ ਕੋਈ ਕੰਮ ਦੀ ਗੱਲ,
ਤਾਏ ਨੇ ਛੈਂਟਾ ਮਾਰਨਾ ਮੋਹਰਿਓ ਮੈਨੂੰ। ਸਾਡੀਆਂ ਗੱਲਾਂ ਜਿਹੜੀਆਂ ਨੇ, ਚਾਹੇ ਉਹ ਕੰਮ ਦੀਆਂ ਹੋਣ ਜਾਂ ਨਾ ਹੋਣ, ਦਿਲ ਵਾਲੀਆਂ ਹੁੰਦੀਆਂ ਨੇ। ਸੋ ਉਹਦੇ ਚ ਕੋਈ ਨਾ ਕੋਈ, ਮੈਂ ਕਹਿੰਦਾ ਸਾਡੇ ਸਰੋਤੇ ਸਮਝ ਲੈਂਦੇ ਵੀ ਭਾਣੇ ਭਾਣੇ ਜੇ ਚੱਲ ਰਹੀ ਹੈ ਗੱਲ, ਕੋਈ ਨਾ ਕੋਈ ਮਹਾਰਾਜ ਜੀ ਕਰਾ ਰਿਹਾ ਤੇ ਕੋਈ ਨਾ ਕੋਈ ਆਪਾਂ ਆਹੋ ਫਿਰ ਭਾਣਾ ਮੰਨਣਾ ਹੀ ਪੈਣਾ ਸਾਡੇ ਸਰੋਤਿਆਂ ਨੂੰ, ਹੋਰ ਕਰ ਵੀ ਕੀ ਸਕਦੇ ਆ।
ਸਿੱਖੀ ਦਾ ਲਫ਼ਜ਼ ਪ੍ਰਭੂ ਦੇ ਭਾਣੇ ਚ ਵਿਚਰਨਾ, ਭਾਣਾ ਮੰਨਣਾ, ਭਾਣਾ ਮੰਨੇ ਸੋਈ ਸੁਖ ਪਾਏ। ਪਰ ਜੇ ਆਪਾਂ ਗੱਲ ਜਿਹੜੀ ਨਾ ਮਿਸਤਰੀਆਂ ਦੀ ਬੋਲੀ ਚ ਜੇ ਕਰੀਏ ਨਾ, ਗੁਣੀਆਂ ਚ ਉਹ ਕਹਿੰਦੇ ਨੇ, ਗੁਣੀਆਂ ਚ ਨੀ ਹੈਗਾ। ਤੇ ਜੇ ਉਹ ਗਵਾਈਆਂ ਦੀ ਰਾਗੀਆਂ ਦੀ ਗੱਲ ਕਰੀਏ ਤੇ ਕਹਿੰਦੇ ਸੁਰ ਚ ਨੀ ਹੈਗਾ, ਬੇਤਾਲੀ ਗੱਲ ਕੀਤੀ ਹੈ, ਬੇਸੁਰੀ ਗੱਲ ਕੀਤੀ। ਅੱਛਾ ਕਹਿ ਰਹੇ ਨੀ ਉਹ, ਤੇ ਸੁਣਾਓ ਕੀ ਹਾਲ ਚਾਲ ਆ ਤੁਹਾਡੇ, ਗੇਮ ਖੇਡਾਂ ਦੀਆਂ ਖੂਬ।
ਹਾਂਜੀ ਮੈਂ ਠੀਕ ਆ, ਤੁਸੀਂ? ਹਾਂਜੀ ਹਾਂਜੀ ਖੇਡਾਂ ਤਿਆਰੀਆਂ, ਤੁਹਾਨੂੰ ਛੁੱਟੀ ਮਿਲ ਗਈ ਕੈਨਵਰਾ ਤੋਂ ਕਿ ਨਹੀਂ ਮਿਲ ਗਈ?
ਆਹੋ ਮੈਂ ਉਹ ਫੇ ਉਹਨਾਂ ਨੇ ਬੜੀ ਕਿਰਪਾ ਕੀਤੀ ਆ, ਕਹਿੰਦੇ ਵੀ ਜਾ ਤੇਰਾ ਸੰਗਲ ਲਾ ਦਿੱਤਾ, ਤੂੰ ਜਿੱਧਰ ਮਰਜ਼ੀ ਜਾ ਤੇ ਅਸੀਂ ਸਾਰ ਦਾਂਗੇ ਤੇਰੇ ਤੋਂ ਬਿਨਾਂ। ਮੈਂ ਜੀ ਰੋਜ਼ ਚੁਣ
ਮੇਰੀ ਹੋਈ ਸੀ ਗੱਲ, ਉਹ ਹੁਣ ਹੁੰਦਾ ਨੀ ਸੀ, ਤੁਹਾਨੂੰ ਲਾਰਾ ਲਾਇਆ ਸੀ ਮੈਂ, ਕੀਤੀ ਫਿਰ ਆਪਣੇ ਪ੍ਰਧਾਨ ਸਾਹਿਬ ਨਾਲ ਗੱਲ, ਸਤਨਾਮ ਜਿਹੜਾ ਨੌਜਵਾਨ ਆਪਣਾ, ਤੇ ਮੈਂ ਕਿਹਾ ਤੁਸੀਂ ਸਾਡਾ ਤਾਇਆ ਹਾਈਜੈਕ ਕਰਕੇ ਬੈਠੇ ਹੋ। ਹਾਂ ਮੈਂ ਕਿਹਾ ਤੁਸੀਂ ਸਾਡਾ ਤਾਇਆ ਕਿਡਨੈਪ ਕੀਤਾ ਹੋਇਆ ਵੀ ਔਖਾ ਸਾਰਾ ਸਿਡਨੀ।
ਉਹ ਮੈਂ ਕਿਹਾ ਉਹ ਲੈ ਲੈ ਤੇ ਮੈਨੂੰ ਇਹ ਗੱਲ ਦਾ ਨੀ ਪਤਾ ਅੰਦਰੋਂ, ਉਹ ਮੈਂ ਤੇ ਇਕਦਮ ਹੈਰਾਨ ਹੋ ਗਿਆ।
ਹਾਂਜੀ
ਮੇਰੇ ਤੋਂ ਪਈ, ਮੈਂ ਰੋਜ਼ ਕਹਿੰਦਾ ਕਿ ਮੈਂ ਚਲੇ ਜਾਣਾ ਚਲੇ ਜਾਣਾ, ਤੇ ਸਾਡੀ ਵਿਸਾਖੀ ਸਾਡੀ ਵਿਸਾਖੀ ਮੈਂ ਕਿਹਾ ਵੀ ਤੁਹਾਡੀ ਵਿਸਾਖੀ ਸਾਰੀ ਦੁਨੀਆਂ ਤੇ ਮਨਾਈ ਜਾਂਦੀ ਮੈਂ ਕਿਹੜਾ ਉੱਥੇ ਹੁੰਦਾ ਤੇ ਉਹ ਇੱਕ ਦਿਨ ਕਹਿੰਦੇ ਵੀ ਤਾਇਆ ਵੀ ਤੈਨੂੰ ਨਾ ਛੁੱਟੀ ਫਿਰ ਦੇਣੀ ਪੈਣੀ ਆ ਤੇਰਾ ਉੱਥੇ ਜਾਣਾ ਜ਼ਰੂਰੀ ਆ ਤੇ ਉਹ ਫਿਰ ਤੁਸੀਂ ਵਿੱਚੋਂ ਕੰਨ ਮਰੋੜਿਆ ਸੀ ਨਾ ਪਤਾ ਇਹ ਗੱਲ ਦਾ
ਨਹੀਂ ਨਹੀਂ ਆਪਾਂ ਬੇਨਤੀ ਕੀਤੀ ਫਿਰ ਪ੍ਰਧਾਨ ਸਾਹਿਬ ਨੂੰ ਨੌਜਵਾਨ ਹੈ ਬੜੇ ਕੰਮ ਕਰ ਰਹੇ ਨੇ ਮੈਂ ਕਿਹਾ ਪ੍ਰਧਾਨ ਸਾਹਿਬ ਹੁਣ ਇੱਕ ਹਫਤਾ ਤਾਂ ਤੁਸੀਂ ਦਿਓ ਸਾਡੇ ਤਾਇਆ ਜੀ ਨੂੰ ਇਹ ਵੱਡਾ ਕਾਰਜ ਹੈ ਕਹਿੰਦੇ ਨਹੀਂ ਨਹੀਂ ਮੈਂ ਫਿਰ ਸਮਝਾਇਆ ਉਹਨਾਂ ਨੂੰ ਮੈਂ ਕਿਹਾ ਇਹ ਸਿੱਖ ਫੋਰਮ ਦੇ ਬਾਨੀ ਰਹੇ ਨੇ ਇਹਨਾਂ ਨੇ ਸ਼ੁਰੂਆਤ ਕੀਤੀ ਆ ਇਹਨਾਂ ਤੋਂ ਬਿਨਾਂ ਸਾਡਾ ਨਹੀਂ ਸਰਦਾ ਤੇ ਤਾਂ ਫਿਰ ਤਾਇਆ ਜੀ ਚਲੋ ਵਧੀਆ ਗੱਲ ਹੈ ਤੁਸੀਂ
ਇਹੋ ਜਿਹੇ ਵੀ ਕੋਈ ਇਸ਼ਾਰੇ ਜੇ ਕਰਦੇ ਮੈਂ ਸਮਝਿਆ ਨੀ ਵੀ ਕੀ ਗੱਲ ਆ
ਦਿਮਾਗ ਚ ਤਾਂ ਗੱਲਾਂ ਤਾਂ ਬਹੁਤ ਨੇ ਅਸੀਂ ਕਰਨੀਆਂ ਵੀ ਆ ਹਾਂਜੀ ਤੇ ਤੁਹਾਡਾ ਅੱਜ ਕਨੈਕਸ਼ਨ ਮੈਨੂੰ ਲੱਗਦਾ ਥੋੜਾ ਡਾਊਨ ਹੈ ਪਰ ਤਾਇਆ ਜੀ
ਮੈਨੂੰ ਵੀ ਲੱਗਦਾ
ਹਾਂ ਇੱਕ ਨਾ ਸਮੱਸਿਆ ਇਹ ਆ ਰਹੀ ਹੈ ਜਿਹੜੀ ਗੱਲਬਾਤ ਚੱਲ ਰਹੀ ਹੈ ਨੈਰੇਟਿਵ ਕਿ ਜਿਹੜਾ ਆਪਣਾ ਭਾਈਚਾਰਾ ਆ ਉਹ ਜਿੱਦਾਂ ਨੌਜਵਾਨ ਬਹੁਤ ਸੇਵਾ ਵੱਲ ਨੂੰ ਲੱਗ ਰਹੇ ਨੇ ਵਲੰਟੀਅਰ ਲੱਗ ਰਹੇ ਨੇ ਸਾਰੇ ਪਾਸੇ ਦੇਖਿਆ ਆ ਹੁਣ ਵੀ ਇੱਥੋਂ ਕੈਨਬਰਾ ਤੋਂ 11 ਵਲੰਟੀਅਰ ਲੰਗਰ ਵਾਸਤੇ ਆ ਰਹੇ ਨੇ ਜਿਹੜੇ ਇਹਨਾਂ ਨੇ ਨਾਂ ਲਿਖਾਏ ਹੋਏ ਨੇ ਤੇ 6 ਵਲੰਟੀਅਰ ਬ੍ਰਿਸਬੇਨ ਤੋਂ ਆ ਰਹੇ ਨੇ ਤਾਂ ਆਲੇ ਦੁਆਲੇ ਤੋਂ ਬਹੁਤ ਆ ਰਹੇ ਨੇ ਤੇ ਅਸੀਂ ਉਹਨਾਂ ਨੂੰ ਮਤਲਬ ਜੀ ਆਇਆਂ ਕਵਾਂਗੇ ਸਾਰਾ ਕੁਛ ਕਰਾਂਗੇ ਤੇ ਤਕਰੀਬਨ 80-90 ਵਲੰਟੀਅਰ ਜਿਹੜੇ ਨੇ ਟੋਟਲ ਬਾਹਰੋਂ ਆ ਰਹੇ ਨੇ ਚੰਗੀ ਗੱਲ ਹੈ ਇੱਕ ਨਾ ਰੁਝਾਨ ਇਹ ਦੇਖਿਆ ਹੁਣ ਇੱਥੇ ਵੀ ਕੁਕਿੰਗ ਚੱਲੀ ਆ 2-2.5 ਟਨ ਬੀਬੀਆਂ ਨੇ ਪਕਵਾਨ ਬਣਾਏ ਆ ਗੁਰੂ ਘਰਾਂ ਦੇ ਵਿੱਚ ਤੇ ਟ੍ਰੈਂਡ ਇਹ ਦੇਖਣ ਨੂੰ ਮਿਲ ਰਿਹਾ ਸਾਰੇ ਮੈਂ ਹੋਰ ਗੁਰੂ ਘਰਾਂ ਨਾਲ ਵੀ ਗੱਲ ਕਰ ਰਿਹਾ ਸੀਗਾ ਕਿ ਜਿਹੜੀਆਂ ਜਿੱਦਾਂ ਬੀਬੀਆਂ ਨੇ ਜਿਹੜੇ ਪਹਿਲੀਆਂ ਇੰਡੀਆ ਤੋਂ ਆਈਆਂ ਨੇ ਜਾਂ ਇੱਥੋਂ ਵੀ ਬੋਰਨ ਨੇ ਮਤਲਬ ਪੁਰਾਣੇ ਜਿਹਨਾਂ ਕੋਲ ਉਹੀ ਤਕਰੀਬਨ ਇਹਨਾਂ ਚ ਇਨਵੋਲਵ ਹੋ ਜਾਂਦੇ ਜਿਹੜੀ ਯੰਗ ਜਨਰੇਸ਼ਨ ਹੈ ਉਹ ਬਹੁਤ ਘੱਟ ਲੰਗਰ ਦੀ ਸੇਵਾ ਜਾਂ ਕਿਚਨ ਦੀ ਸੇਵਾ ਦੇ ਵਿੱਚ ਯੋਗਦਾਨ ਪਾ ਰਹੇ ਇਹਨੂੰ ਆਪਾਂ ਕਿੱਦਾਂ ਇਹਨੂੰ ਕਰ ਸਕਦੇ ਹਾਂ ਇਸ ਸਮੱਸਿਆ ਨੂੰ ਕਿਉਂਕਿ ਆਉਣ ਵਾਲੇ ਟਾਈਮ ਚ ਤਾਂ ਫਿਰ ਇਹਨਾਂ ਨੇ ਹੀ ਸਾਂਭਣਾ ਆ ਜਿਹੜੀਆਂ ਹੁਣ ਮੁਟਿਆਰਾਂ ਨੇ ਜਾਂ ਯੰਗ ਕੁੜੀਆਂ ਨੇ ਕਿੱਦਾਂ ਆਪਾਂ ਇਹਨਾਂ ਨੂੰ ਇਨਵੋਲਵ ਕਰ ਸਕਦੇ ਹਾਂ
ਉਹ ਇੱਕ ਮੇਰੇ ਦਿਮਾਗ ਚ ਗੱਲ ਆਈ ਸੀ ਭਈ ਆਪਾਂ ਜਿਹੜੇ ਬੁੱਢੇ ਆ ਦੇਸੋਂ ਆਏ ਆ ਉਹ ਗੁਰਦੁਆਰਿਆਂ ਚ ਚੌਧਰੀ ਹੁੰਦੇ ਆ ਤੇ ਇਥੋਂ ਦੇ ਜਿਹੜੇ ਨੇ ਉਹਨਾਂ ਨੂੰ ਕਿਉਂ ਨੀ ਆਪਾਂ ਸ਼ਾਮਿਲ ਕਰਦੇ ਸੋ ਮੇਰਾ ਇੱਕ ਵਿਚਾਰ ਸੀਗਾ ਵੀ ਜਿਵੇਂ ਆਪਾਂ ਵੀ ਸਿਆਣਾ ਬੰਦਾ ਜਾਣਕਾਰ ਵੱਡੀ ਉਮਰ ਦਾ ਚਲੋ ਪ੍ਰੈਜੀਡੈਂਟ ਬਣਾ ਲਿਆ ਉਹਦੇ ਨਾਲ ਕੋਈ ਵਾਈਸ ਪ੍ਰੈਜੀਡੈਂਟ ਕੋਈ ਇਸ ਤਰ੍ਹਾਂ ਇਥੋਂ ਦਾ ਬੋਰਨ ਇਥੋਂ ਦਾ ਪੜ੍ਹਿਆ ਲਿਖਿਆ ਬਣਾਉਣਾ ਚਾਹੀਦਾ ਆ ਤੇ ਜਿਹਨੂੰ ਯਾਦ ਪਤਾ ਲੱਗੇ ਵੀ ਗੁਰਦੁਆਰਾ ਕਿਵੇਂ ਚੱਲਦਾ ਇਵੇਂ ਸੈਕਟਰੀ ਦੇ ਨਾਲ ਛੋਟਾ ਸੈਕਟਰੀ ਬਣਾ ਦਿਓ ਖਜਾਨਚੀ ਦੇ ਨਾਲ ਛੋਟਾ ਖਜਾਨਚੀ ਵਿੱਚ ਮੈਂਬਰ ਲੈ ਲਓ ਤੇ ਇਸ ਤਰ੍ਹਾਂ ਉਹਨਾਂ ਨੂੰ ਟ੍ਰੇਨਿੰਗ ਮਿਲੇ ਇਸ ਤਰ੍ਹਾਂ ਹੀ ਬੀਬੀਆਂ ਲੰਗਰ ਵਿੱਚ ਜ਼ਿੰਮੇਵਾਰੀ ਯਾਨੀ ਕਿਸੇ ਨੂੰ ਜਦੋਂ ਕਿਸੇ ਨੂੰ ਚਾਬੀ ਦਈਏ ਜ਼ਿੰਮੇਵਾਰੀ ਫੜਾਈ ਹੈ ਤੇ ਉਹ ਮਾਣ ਵੀ ਮਹਿਸੂਸ ਕਰਦਾ ਤੇ ਜ਼ਿੰਮੇਵਾਰੀ ਵੀ ਨਿਭਾਉਂਦਾ ਤੇ ਗੁਰੂ ਘਰਾਂ ਦੇ ਵਿੱਚ ਬਹੁਤ ਸਾਰੇ ਹੁੰਦੇ ਨੇ ਕਿਹੜੀ ਆਪਾਂ ਕਿਸੇ ਨੂੰ ਤਨਖਾਹ ਦੇਣੀ ਆ ਕਿਸੇ ਨੂੰ ਟਾਈਟਲ ਦਾ ਦਿਓ ਵੀ ਆ ਲੰਗਰ ਦਾ ਇਹਦੀ ਜ਼ਿੰਮੇਵਾਰੀ ਆ ਹਾਂਜੀ ਕਿਸੇ ਨੂੰ ਦੱਸ ਦਿਓ ਵੀ ਆ ਗ੍ਰੰਥੀ ਸਿੰਘ ਦੇ ਨਾਲ ਮਹਾਰਾਜ ਦਾ ਸੁਖਾਸਨ ਰਹਿਰਾਸ ਪਾਠਕ ਵਗੈਰਾ ਇਹਨੇ ਹੈਲਪ ਕਰਨੀ ਆ ਹਾਂਜੀ ਸੋ ਇਸ ਤਰ੍ਹਾਂ ਨਾਲ ਆਪਾਂ ਪਰ ਸਵਾਲ ਤੇ ਆ ਨਾ ਵੀ ਸਾਨੂੰ ਅਸੀਂ ਜਿਹੜੇ ਬੁੱਢੇ ਆ ਸਾਨੂੰ ਇਹ ਫਿਕਰ ਪੈ ਜਾਂਦਾ ਵੀ ਜੇ ਕੋਈ ਮੁੰਡਾ ਆ ਗਿਆ ਨਾਲ ਤੇ ਉਹ ਜਿਹੜੀ ਅਸੀਂ ਚੌਧਰ ਦੀ ਸੁੰਡ ਦੀ ਗੰਢੀ ਲੈ ਕੇ ਬੈਠੇ ਆ ਪੰਸਾਰੀ ਬਣੇ ਆ ਉਹ ਸਾਡੇ ਕੋਲ ਖੋ ਕੇ ਨਾ ਲੈ ਜਾਂਦਾ ਸਾਨੂੰ ਵੱਡਾ ਫਿਕਰ ਹੀ ਪੈ
ਜਾਂਦਾ ਇਹ ਵੀ ਸਮੱਸਿਆ ਹੁੰਦੀ ਆ ਤੇ ਖੈਰ
ਦੇਖੋ ਇੱਥੇ ਨੌਜਵਾਨਾਂ ਦੀ ਇੱਕ ਮਿੰਟ ਕੈਨਬਰੇ ਨੌਜਵਾਨਾਂ ਦੀ ਕਮੇਟੀ ਬਣੀ ਆ ਤੇ ਉਹ ਗੁਰੂ ਦੀ ਕਿਰਪਾ ਜਾਂ ਕਹਿ ਮਸਤਕ ਭਾਗ ਤੇ ਸੇਵਾ ਲਾਇਆ ਤੇ ਬੜਾ ਸੋਹਣਾ ਕੰਮ ਚੱਲ ਰਿਹਾ ਵਾ ਤੇ ਗੁਰੂ ਘਰ ਦੇ ਆਲੇ ਦੁਆਲੇ ਹਰ ਸੈਚਰਡੇ ਲਾਸਟ ਸੈਚਰਡੇ ਜਿਹੜਾ ਹੁੰਦਾ ਸ਼ਨਿਚਰਵਾਰ ਉਹ ਨੌਜਵਾਨ ਆਉਂਦੇ ਨੇ ਆਲੇ ਦੁਆਲੇ ਸਫਾਈ ਕਰਨ ਵਾਲੇ ਕੰਮ ਲੰਗਰ ਛਕਣ ਲਈ ਸ਼ੈੱਡ ਬਣ ਗਿਆ ਵਾ ਕਾਰਪੈਟ ਪੈ ਰਿਹਾ ਵਾ ਤੇ ਗੁਰੂ ਗ੍ਰੰਥ ਸਾਹਿਬ ਲੋਕਾਂ ਦੇ ਘਰਾਂ ਚ ਲਿਜਾਣ ਲਈ ਸਤਿਕਾਰ ਨਾਲ ਵੈਨ ਦਾ ਆਰਡਰ ਦੇ ਦਿੱਤਾ ਗਿਆ, ਉਹ ਵੀ ਆ ਰਹੀ ਹੈ ਤੇ ਉਹ ਵਿਸਾਖੀ ਬੜੇ ਉਤਸ਼ਾਹ ਨਾਲ ਮਨਾਈ ਜਾ ਰਹੀ ਹੈ। ਤੇ ਕਾਬਲ ਇੱਥੇ ਗ੍ਰੰਥੀ ਸਿੰਘ ਹੋਣ ਦੇ ਬਾਵਜੂਦ ਵੀ ਹਰਿਮੰਦਰ ਸਾਹਿਬ ਤੋਂ ਲੰਮੇ ਸਮੇਂ ਲਈ ਰਾਗੀ ਜਥਾ ਆ ਰਿਹਾ ਵਾ, ਤੇ ਉਹ ਕਿਉਂਕਿ ਵੀਜ਼ੇ ਦੇ ਨਾਲ ਕੋਈ ਆਸ ਤੇ ਸੀ ਵੀ ਵਿਸਾਖੀ ਤੋਂ ਪਹਿਲਾਂ ਪਹੁੰਚ ਜਾਏਗਾ, ਪਰ ਹੁਣ ਲੱਗਦਾ ਆ ਵੀ ਥੋੜੀ ਦੇਰ ਲੱਗ ਜਾਣੀ ਕਿਉਂਕਿ ਵੀਜ਼ਾ ਲੈਣਾ ਪੈਂਦਾ ਨਾ। ਤੇ ਆਪਣਾ ਹੁਣ ਇੱਥੇ ਜਥਾ ਵਿਸਾਖੀ ਤੇ ਆ ਰਿਹਾ, ਅੰਮ੍ਰਿਤ ਸੰਚਾਰ ਹੋ ਰਿਹਾ, ਤੇ ਇਹ ਹੁਣ ਨਵੇਂ ਮੁੰਡਿਆਂ ਨੇ ਤੇ 33 ਸਾਲ ਦੀ ਸਾਰੀ ਉਮਰ ਆ ਜਿਹੜਾ ਪ੍ਰੈਜੀਡੈਂਟ ਬਣਿਆ, ਤੇ ਉਹਦੇ ਨਾਲ ਯੰਗਸਟਰ ਦੀ ਟੀਮ ਹੈ, ਇੱਕ ਟੀਮ ਵਜੋਂ ਕੰਮ ਕਰ ਰਹੇ। ਸੋ ਇਸ ਤਰ੍ਹਾਂ ਅਸੀਂ ਮੌਕਾ ਲਈਏ ਤੇ ਬਹੁਤ ਚੰਗਾ ਕੰਮ ਹੋ ਸਕਦਾ ਮਿਲ ਕੇ। ਹਾਂਜੀ, ਤੇ ਕੀ ਉਹਨੂੰ ਕਹਿੰਦੇ ਨੇ ਵੀ ਪੁਰਾਣਿਆਂ ਦਾ ਤਜਰਬਾ ਤੇ ਨਵਿਆਂ ਦੀ ਜਿਹੜਾ ਉਤਸ਼ਾਹ, ਜੇ ਮਿਲ ਕੇ ਕੰਮ ਕਰਨ ਦੋ ਪੀੜ੍ਹੀਆਂ ਤੇ ਕਿਆ ਬਾਤ ਹੈ। ਪਰ ਉਹ ਪੀੜ੍ਹੀ ਜਿਹੜਾ ਜਨਰੇਸ਼ਨ ਗੈਪ ਜਿਹਨੂੰ ਕਹਿੰਦੇ ਪਾੜਾ,
ਉਹ ਖਤਮ ਹੋ ਸਕਦਾ ਪੀੜ੍ਹੀ ਪਾੜਾ। ਹਾਂਜੀ, ਸਾਡੇ ਨਾਲ ਹਰੀਸ਼ ਅਰੋੜਾ ਜੀ ਜੁੜੇ ਨੇ ਲਿਵਰਪੂਲ ਤੋਂ ਵੀ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਸਭ ਨੂੰ ਚੜ੍ਹਦੀ ਕਲਾ ਦੀ ਅਰਦਾਸ ਕਰ ਰਹੇ ਨੇ। ਤੇ ਜਸਵੰਤ ਰਾਏ ਮੈਲਬਨ ਤੋਂ ਤੁਰੇ ਨੇ ਤੇ ਜੁੜੇ ਨੇ, ਤੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਤਾਂ ਜੀ ਪੁਰਾਣਿਆਂ ਤੇ ਨਵਿਆਂ ਦੀ ਗੱਲ ਕਰੀਏ, ਹੁਣ ਜਿਹੜਾ ਮੈਸੇਜ ਆਇਆ ਨਾ ਉਹ ਸਾਡੇ ਬੜੇ ਸਤਿਕਾਰਤ ਨੇ ਹੇਮਾ ਮਾਲਣੀ ਦੇ ਦੇਰ ਸਾਹਿਬ, ਉਹਨਾਂ ਦਾ ਮੈਂ ਆਇਆ ਮੈਸੇਜ ਤੇ ਉਹ ਆਪਾਂ ਨੌਜਵਾਨ ਨੀ ਜਿੱਦਾਂ ਹੁਣ ਉਹਦਾ, ਹੁਣ ਤੁਸੀਂ ਤਾਂ ਜੇਠ ਲੱਗਦੇ ਹੋਣੇ ਆ ਹੇਮਾ ਮਾਲਣੀ ਦੇ, ਤੇ ਪਰ ਮੈਨੂੰ ਲੱਗਦਾ ਤੁਸੀਂ ਸਾਰੀਆਂ ਭਰਜਾਈਆਂ ਦੇ ਜੇਠ ਲੱਗਦੇ ਹੋਣੇ।
ਮੈਂ ਤਾਂ ਸੈਮੀਨਾਰ ਚ ਵੀ ਕਹਿਤਾ ਸੀ ਕਿ ਮਿੰਟੂ ਤੇ ਅਮਨਦੀਪ ਹੋਰਾਂ ਨੇ ਮੈਨੂੰ ਤਾਏ ਦਾ ਖਿਤਾਬ ਦਿੱਤਾ, ਇਸ ਲਈ ਦਿੱਤਾ ਆ ਕਿ ਭਾਈ ਮੈਂ ਆਪਣੇ ਸਾਰੇ ਭਤੀਜੇ ਭਤੀਜੀਆਂ ਦਾ ਤਾਇਆ ਲੱਗਦਾ, ਤੇ ਉਹਨਾਂ ਦਾ ਤਾਇਆ ਮੈਂ ਇਸ ਲਈ ਲੱਗਦਾ ਕਿ ਮੈਂ ਸਾਰੀਆਂ ਭਰਜਾਈਆਂ ਦਾ ਜੇਠ ਲੱਗਦਾ। ਤੇ ਉਹ ਮੇਰੀ ਪੀੜ੍ਹੀ ਦੇ ਇੱਕ ਮਾਸੀ ਦਾ ਮੁੰਡਾ ਤੇ ਇੱਕ ਮਾਮੇ ਦਾ ਮੁੰਡਾ, ਉਹ ਹੀ ਮੇਰੇ ਨਾਲ ਵੱਡੇ ਨੇ, ਬਾਕੀ ਚਾਚਿਆਂ ਤਾਇਆਂ ਦੇ ਸਭ ਮੇਰੇ ਨਾਲ ਛੋਟੇ ਨੇ। ਬੱਚੀ ਕਾਰ ਚ ਬੈਠੀ ਪਿੰਡ ਤੋਂ ਆਉਣਾ ਸੀ ਅੰਮ੍ਰਿਤਸਰ ਨੂੰ, ਮੈਂ ਕੁੜੀ ਨੂੰ ਕਿਹਾ, ਮੈਂ ਕਿਹਾ ਵੀ ਤੁਹਾਨੂੰ ਪਤਾ ਵੀ ਮੈਂ ਕੌਣ ਆ? ਕਹਿੰਦੀ ਹਾਂਜੀ ਤੁਸੀਂ ਫਲਾਣੇ। ਮੈਂ ਕਿਹਾ ਵੀ ਨਹੀਂ, ਮੈਂ ਤੁਹਾਡਾ ਸਾਰਿਆਂ ਨਾਲੋਂ ਵੱਡਾ ਜੇਠ ਆ।
ਸੋ ਤਾਇਆ ਜੀ, ਹੁਣ ਤੁਹਾਨੂੰ ਤਾਂ ਅਸੀਂ ਹੇਮਾ ਮਾਲਣੀ ਦੇ ਜੇਠ ਦਾ ਵੀ ਦਰਜਾ ਦੇ ਦਿੱਤਾ, ਤੇ ਹੁਣ ਦੇਰ ਦੀ ਵੀ ਗੱਲ ਕਰ ਲਈਏ, ਸਾਡੇ ਸਤਿਕਾਰਯੋਗ ਦਰਸ਼ਨ ਮੰਗਟ ਅੰਕਲ, ਉਹਨਾਂ ਦੀ ਗੱਲ ਕਰਦੇ ਹਾਂ। ਉਹ ਸਾਹਨੇਆਲ ਤੋਂ ਆ, ਤਾਂ ਅਸੀਂ ਉਹਨਾਂ ਨੂੰ ਕਹਿੰਦੇ ਹੁੰਦੇ ਹਾਸੇ ਮਜ਼ਾਕ ਚ ਵੀ ਹੇਮਾ ਮਾਲਣੀ ਦੇ, ਇਹ ਸਾਰਿਆਂ ਨੂੰ ਨੇੜੇ ਦੇ ਦੇਰ ਆ, ਦੇਰ ਤਾਂ ਸਾਰਾ ਪੰਜਾਬ ਹੀ ਆ ਉਹਨਾਂ ਦਾ।
ਦਰਸ਼ਨ ਸਿੰਘ ਮਾਂਗਟ ਤੇ ਕਾਲਾ ਸਿੰਘ ਪਵਾਰ, ਇਹ ਸਭ ਤੋਂ ਪਹਿਲੇ ਟੈਕਸੀ ਓਨਰ ਸਨ ਆਸਟ੍ਰੇਲੀਆ ਦੇ ਵਿੱਚ, ਜਿਨ੍ਹਾਂ ਨੇ ਸਭ ਤੋਂ ਪਹਿਲਾਂ।
ਹਾਂਜੀ ਹਾਂਜੀ, ਕਿਆ ਬਾਤ ਜੀ, ਦੱਸਦੇ ਹੁੰਦੇ ਆ ਤੇ ਇਹ ਵੀ ਸਾਡੇ। ਹਾਂਜੀ, ਹੁਣ ਏਦਾਂ ਆ ਵੀ ਆਪਾਂ ਇਹਨਾਂ ਨੂੰ ਮਿਲਣਾ ਗੇਮਾਂ ਦੇ ਵਿੱਚ, ਇਹਨਾਂ ਨੂੰ ਖੇਡਾਂ ਚ ਮਿਲਣਾ, ਇਹ ਨੀ ਆਉਣਾ ਆ, ਇਹ ਅਕਸਰ ਆਉਂਦੇ ਹੁੰਦੇ ਆ। ਤੇ ਤਾਇਆ ਜੀ ਐਤਕੀ ਤੁਹਾਨੂੰ ਇੱਕ ਹੋਰ ਵੀ ਮਿਲਾਉਣੇ ਆ ਸੀ,
ਕੌਣ?
ਹਾਂਜੀ ਦਿਓ, ਪਹਿਲਾਂ ਖੁਸ਼ਖਬਰੀ ਦਿਓ, ਬਾਕੀ ਫਿਰ ਉਹ ਵੀ ਖੁਸ਼ਖਬਰੀ ਮੈਂ ਬਾਅਦ ਚ ਦਊਂਗਾ, ਮੈਂ ਬਾਅਦ ਚ ਦੱਸੂਗਾ ਕਿਹਨੂੰ ਮਿਲਾਉਣਾ, ਪਹਿਲਾਂ ਤੁਸੀਂ ਸਾਨੂੰ ਖੁਸ਼ਖਬਰੀ ਦਿਓ।
ਉਹ ਆਪਣਾ ਸੁਖਪ੍ਰੀਤ ਸਿੰਘ ਆਰਟਿਸਟ ਆ ਨਾ ਲੁਧਿਆਣੇ ਦੇ, ਤੇ ਉਹ 19 ਦੀਆਂ ਗੇਮਾਂ ਵਿੱਚ ਮੈਂਬਰ ਵੀ ਆਏ ਸੀ, ਤੇ ਦੋ ਕੇ ਤਿੰਨ ਇੱਥੇ ਸਿਡਨੀ ਵਿੱਚ ਮੇਰੇ ਕੋਲ ਵੀ ਰੁਕੇ ਸੀ। ਤੇ ਉਹਨਾਂ ਦੀ ਖਾਸ ਗੱਲ ਇਹ ਆ, ਕਲਾਕਾਰ ਹੋਣ ਤੋਂ ਇਲਾਵਾ ਉਹ ਸਵੇਰੇ ਜਿਹੜਾ ਬ੍ਰੇਕਫਾਸਟ ਕਰਦੇ ਆ ਨਾ ਸ਼ਾਹ ਵੇਲਾ, ਉਹ ਰਾਤ ਦੀ ਬਚੀ ਹੋਈ ਬਹੀ ਰੋਟੀ ਕਰਦੇ ਆ। ਤੇ ਉਹ ਮੈਂ ਕਿਹਾ ਵੀ ਤੁਸੀਂ ਤਾਂ ਭਾਈ ਡਿਨਰ ਕਰਦੇ ਹੋ, ਬ੍ਰੇਕਫਾਸਟ ਨਹੀਂ ਕਰਦੇ, ਫਿਰ ਰਾਤ ਦਾ ਡਿਨਰ ਜਿਹੜਾ ਬਚਿਆ ਹੁੰਦਾ ਨਾ ਉਹ ਸਵੇਰੇ। ਤੇ ਉਹ ਵੀ ਮੈਲਬਰਨ ਪਹੁੰਚ ਚੁੱਕੇ ਹੋਏ ਆ, ਤੇ ਉਹਨਾਂ ਨੇ ਕਾਰ ਨਾਲ ਹੀ ਰਾਹ ਚ ਰੁਕਦਿਆਂ ਕੈਨਬਰਾ, ਆਲਬਰੀ ਤੇ ਸਿਡਨੀ ਤੇ ਉਹਨਾਂ ਨੇ ਵੀ ਗੇਮਾਂ ਵੇਲੇ ਆਪਣੇ ਕੋਲ ਉੱਥੇ ਕਫ਼ ਹਾਰਬਰ ਪਹੁੰਚਣਾ। ਜਾਣਦੇ ਹੋ ਤੁਸੀਂ
ਸਿੰਘ
ਆਰਟਿਸਟ ਜਿਨ੍ਹਾਂ ਦੀ ਫੇਸਬੁੱਕ ਤੇ?
ਬਿਲਕੁਲ ਜੀ ਬਿਲਕੁਲ, ਹਾਂਜੀ ਬਹੁਤ ਚੰਗੀ ਤਰ੍ਹਾਂ ਜਾਣਦੇ ਜੀ। ਉਹ ਸਿੱਖ ਖੇਡਾਂ ਚ ਆਪਾਂ ਦੇ ਮਿਲੇ, ਹਾਂਜੀ ਸਿੱਖ ਖੇਡਾਂ ਚ ਮਿਲੇ ਸੀ ਤੇ ਇਹਨਾਂ ਨੇ ਉਹ ਤਸਵੀਰ ਮੈਨੂੰ ਵੀ ਭੇਂਟ ਕੀਤੀ, ਮੇਰੇ ਕੋਲ ਪਈ ਆ। ਸਾਡੇ ਇੱਥੇ ਰਹਿ ਕੇ ਵੀ ਗਏ 3-4 ਦਿਨ ਬੁਲਬੁਲ ਗਏ ਤੇ ਹੁਣ ਵੀ ਆ ਰਹੇ ਨੇ ਤੇ ਉਹਨਾਂ ਦਾ ਜੀ ਸਵਾਗਤ ਕਰਨਾ ਆ। ਤੇ ਹਾਂਜੀ ਤਾਂ ਤਾਇਆ ਜੀ ਇੱਕ ਤੁਹਾਨੂੰ ਹੋਰ ਵੀ ਆਪਾਂ ਮਿਲਾਉਣਾ, ਜਿੱਦਾਂ ਹੁਣ ਆਪਾਂ ਫਿਲਮੀ ਐਕਟਰਨੀਆਂ ਦੀਆਂ ਗੱਲਾਂ ਚੱਲਦੀਆਂ ਤੁਹਾਡੇ ਟਾਈਮ ਦੀਆਂ। ਇੱਕ ਸਾਡੇ ਗੁਰਦੀਪ ਅੰਕਲ ਹੈ, ਉਹ ਨਨਕਾਣਾ ਸਾਹਿਬ ਸਾਡੇ ਨਾਲ ਗਏ ਹੋਏ ਸੀਗੇ ਪਰਥ ਤੋਂ, ਤੇ ਉੱਥੇ ਜਾ ਕੇ ਪਤਾ ਲੱਗਾ ਵੀ ਉਹ ਸਾਧਨਾ ਦੇ ਜੀਜੇ ਆ, ਜਿਹੜੀ ਸਾਧਨਾ ਸੀ ਨਾ ਤੁਹਾਡੇ ਟਾਈਮ ਚ। ਉਹਦੀ ਵੱਡੀ ਭੈਣ ਦੇ ਉਹ ਹਸਬੈਂਡ ਸੀਗੇ, ਅਸੀਂ ਉਹ ਗੁਰਦੀਪ ਉੱਥੇ ਦੋ ਹੋ ਗਏ ਅੰਕਲ ਜਦੋਂ ਆਪਾਂ ਗਏ ਨਾ ਨਨਕਾਣਾ ਸਾਹਿਬ, ਉੱਥੇ ਦੋ ਅੰਕਲ ਹੋ ਗਏ ਤੇ ਸਾਨੂੰ ਉੱਥੇ ਪਤਾ ਲੱਗਾ ਵੀ ਇਹ ਸਾਧਨਾ ਦੇ ਜੀਜੇ ਆ। ਤੇ ਉਹ ਫਿਰ ਜਦੋਂ ਆਵਾਜ਼ ਮਾਰਨੀ ਕਹਿਣਾ ਵੀ ਕਿਹੜੇ ਜੀ ਕਰਦੀ, ਉਹ ਸਾਧਨਾ ਦਾ ਜੀਜਾ ਅੰਕਲ ਜਿਹੜਾ ਉਹ ਨਾ ਹੀ ਪੈ ਗਿਆ ਸਾਧਨਾ ਦਾ ਜੀਜਾ ਅੰਕਲ। ਤੇ ਉਹ ਅੰਕਲ ਜੀ ਵੀ ਆ ਰਹੇ ਨੇ, ਬਹੁਤ ਨਾਈਸ ਬੰਦੇ ਆ ਤੇ ਆਪਾਂ ਤੁਹਾਨੂੰ ਉਹਨਾਂ ਨੂੰ ਵੀ ਮਿਲਾਵਾਂਗੇ। ਸੋ ਬਹੁਤ ਵੱਡੀਆਂ ਵੱਡੀਆਂ ਹਸਤੀਆਂ ਆ ਰਹੀਆਂ ਨੇ ਸਿੱਖ ਖੇਡਾਂ ਚ, ਹੇਮਾ ਮਾਲਣੀ ਦੇ ਦੇਰ ਆ ਰਹੇ ਨੇ, ਹੇਮਾ ਮਾਲਣੀ ਦੇ ਜੇਠ ਆ ਰਹੇ ਨੇ, ਸਾਧਨਾ ਦੇ ਜੀਜੇ ਆ ਰਹੇ ਨੇ, ਤੇ ਕਿੰਨੇ ਦੇਖੋ ਹਸਤੀਆਂ ਆਉਣਗੀਆਂ।
ਸਾਧਨਾ ਉਦੋਂ ਹੀਰੋਇਨ ਆਉਂਦੀ ਹੁੰਦੀ ਸੀ ਜਦੋਂ ਮੈਂ ਫਿਲਮਾਂ ਦੇਖਦਾ ਹੁੰਦਾ ਸੀ 60ਵਿਆਂ ਦੇ ਵਿੱਚ। ਤੇ ਅਜੇ ਤੁਹਾਨੂੰ ਮੈਨੂੰ ਨਾ ਉੱਥੇ ਮਿਲਿਆ, ਮੇਰਾ ਸੈਮੀਨਾਰ ਨਨਕਾਣੇ ਸਾਹਿਬ ਸੈਮੀਨਾਰ ਆਪਣਾ ਕੀ ਹੁਣ ਬੋਰਡ ਜਿਹੜਾ ਹੁੰਦਾ ਨਾ ਵਕਫ ਬੋਰਡ, ਉਹਦੇ ਆਰੰਭ ਦਾ ਲੈਕਚਰ ਬਾਅਦ ਚ ਸੰਭੂ ਸਾਹਿਬ ਦੇ ਕੰਪਲੈਕਸ ਵਿੱਚ ਸੀਗਾ ਬੜੇ ਵਿਸ਼ਾਲ ਪੈਮਾਨੇ ਤੇ। ਤੇ ਉਹ ਆਪਣਾ ਤੁਹਾਡਾ ਸਾਹਿਬ ਭਲਾ ਕਰੇ, ਉੱਥੇ ਇੱਕ ਪਤਲਾ ਤੇ ਸਭ ਤੋਂ ਉੱਚਾ ਲੰਮਾ ਸਰਦਾਰ ਸੀਗਾ ਸਰੋਤਿਆਂ ਚ, ਤੇ ਮੈਂ ਉਹਨੂੰ ਮੁੜ ਕੇ ਚਾਹ ਪਾਣੀ ਪੀਂਦੇ ਮੇਰੇ ਕੋਲ ਆਇਆ ਤੇ ਗੱਲਬਾਤ ਪੁੱਛੀ। ਚਲੋ ਤੇ ਉਹਨੇ ਫਿਰ ਵੀ ਕੀ ਪ੍ਰੋਗਰਾਮ ਹੈ ਮੈਂ ਦੱਸਿਆ, ਉਹ ਕਹਿੰਦਾ ਜੀ ਮੈਂ ਤੁਹਾਨੂੰ ਮੈਂ ਜਾਣਾ ਆ ਇਸਲਾਮਾਬਾਦ ਤੇ ਮੈਂ ਤੁਹਾਨੂੰ ਲਾਹੌਰ ਜਿਹੜਾ ਆ ਉਤਾਰ ਕੇ ਗਾਣਾ ਮਿਲੂਗਾ। ਚਲੋ ਉਹ ਜੇ ਜਾਣਾ ਸੀ ਮੈਨੂੰ ਕਹਿੰਦਾ ਤੁਸੀਂ ਵੀ ਚਲੋ, ਵੀਜ਼ਾ ਵੀ ਮੇਰੇ ਕੋਲ ਹੈਗਾ ਸੀ ਦਿਮਾਗ ਦੇ ਵਿੱਚ, ਮੈਂ ਨਾ ਹੀ ਕਰਤੀ। ਤੇ ਚਲੋ ਉਹਨੇ ਆਪਣੀ ਕਹਾਣੀ ਸੁਣਾਈ ਜੀ, ਕਹਿੰਦਾ ਵੀ 1900 ਵਿੱਚ ਜ਼ਿਲ੍ਹਾ ਗੁਰਦਾਸਪੁਰ ਚੋਂ ਸਾਡੇ ਬਜ਼ੁਰਗ ਇੱਥੇ ਆਏ ਸੀ ਲੈਲਪੁਰ ਚ, ਤੇ 47 ਦੇ ਰੌਲੇ ਕਿੱਪੇ ਦੇ ਵਿੱਚ ਜਿਹੜੇ ਸੀ ਨਾ ਸਾਡੇ, ਕਹਿੰਦਾ ਵੀ ਸਾਡੇ ਬਾਬੇ ਦੀ ਪੀੜ੍ਹੀ ਉਹ ਤਾਂ ਹਮਲਾਵਰਾਂ ਦਾ ਟਾਕਰਾ ਕਰਦੇ ਹੋਏ ਮਾਰੇ ਗਏ, ਤੇ ਜਿਹੜੀਆਂ ਸਾਡੀਆਂ ਮਤਲਬ ਦਾਦੀਆਂ ਤੇ ਭੂਆ ਦੁਰਲਮ ਪਰਲਮ ਸੀ ਨਿਆਣੇ ਤੇ ਸਾਰਾ ਉਹ ਭੱਜ ਕੇ ਚਰਚ ਵਿੱਚ ਉਹਨਾਂ ਨੇ ਪਨਾਹ ਲੈ ਲਈ, ਤੇ ਚਰਚ ਵਾਲਿਆਂ ਨੇ ਕਿਹਾ ਜੀ ਇਹ ਸਾਡੇ ਈਸਾਈ ਆ, ਤੇ ਜਾਨਾਂ ਬਚ ਗਈਆਂ ਤੇ ਉਹ ਸਾਰੇ ਫਿਰ ਗਰੋਨ ਅਪ ਜਿਹੜੇ ਆ ਈਸਾਈ ਹੋਏ। ਤੇ ਹੁਣ 99 ਦੇ ਵਿੱਚ ਮੈਨੂੰ ਜਦੋਂ 300 ਸਾਲ ਮਨਾਇਆ ਗਿਆ ਵਿਸਾਖੀ ਦਾ, ਕਹਿੰਦਾ ਵੀ ਮੈਨੂੰ ਪਤਾ ਲੱਗਾ ਵੀ ਆਪਣੀ ਸਾਡੀ ਬੈਕਗਰਾਉਂਡ ਕੀ ਹੈ, ਤੇ ਅਸੀਂ ਪਤਾ ਲੱਗਿਆ ਵੀ ਅਸੀਂ ਦੇਖਿਆ, ਕਹਿੰਦਾ ਮੈਂ ਤੇ ਮੇਰੀ ਘਰਵਾਲੀ ਨੇ ਕਹਿੰਦਾ ਵੀ ਅੰਮ੍ਰਿਤ ਪਾਨ ਕਰ ਲਿਆ, ਅਸੀਂ ਸਿੰਘ ਸੱਜ ਗਏ ਆ, ਤੇ ਉਹਨੇ ਮੈਨੂੰ ਕਹਿੰਦਾ ਚਾਇਦਾ ਚੋਂ ਬੇਦਖਲ ਕਰਤਾ, ਰਿਸ਼ਤੇਦਾਰਾਂ ਨੇ ਸਾਡੇ ਨਾਲ ਵਰਤਣਾ ਬੰਦ ਕਰ ਦਿੱਤਾ, ਤੇ ਕਹਿੰਦਾ ਵੀ ਅਸੀਂ ਅਜੇ ਸ਼ੁਕਰ ਗੁਜ਼ਾਰ ਆ ਵੀ ਜੇ ਉਹ ਸਾਡੇ ਬਜ਼ੁਰਗ ਭੱਜ ਕੇ ਚਰਚ ਦੀ ਬਜਾਏ ਮਸੀਤ ਚ ਪਨਾਹ ਲੈਂਦੇ ਤੇ ਅੱਜ ਮੈਂ ਸਿੱਖ ਬਣਨ ਦਾ ਯਤਨ ਕਰਦਾ ਤੇ ਮੇਰਾ ਸਿਰ ਵੱਢਿਆ ਜਾਣਾ ਸੀਗਾ ਈਸਾਈਆਂ ਵੱਲੋਂ, ਕਹਿੰਦਾ ਇੰਨੀ ਕਰਿਆ
ਇੰਨੀ ਕਰਿਆ।
ਤੇ ਉਹਦੀ ਘਰਵਾਲੀ ਤੇ ਚੰਗੀ ਬੁਲਾ, ਇੱਕ ਉਹਨਾਂ ਦਾ ਬੱਚਾ ਸੀਗਾ।
ਹਾਂਜੀ
ਬੋਲੋ ਬੋਲੋ।
ਹਾਂਜੀ ਤਾਇਆ ਜੀ ਆਪਾਂ ਇੱਕ ਦੋ ਸੁਨੇਹੇ ਆਪਾਂ ਉਹ ਮੁੱਦੇ ਆ ਜਿਹੜੇ ਆਪਾਂ ਕਰਨੇ ਆ। ਕੁਲਵੀਰ ਸੰਧੂ ਸਾਡੇ ਨਾਲ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਗੁਰਿੰਦਰ ਸਿੰਘ ਸਾਡੇ ਨਾਲ ਜੁੜੇ ਨੇ ਵਰਜੀਨੀਆ ਅਮਰੀਕਾ ਤੋਂ, ਤੇ ਉਹ ਕਹਿੰਦੇ ਨੇ ਕਿ ਸਾਡੇ ਜਨਰੇਸ਼ਨ ਪ੍ਰੋਬਲਮ ਹੈਗੀ ਆ ਤੇ ਉਹ ਗੁਰਦੁਆਰਾ ਸਾਹਿਬ ਜਾਂਦੇ ਨੀ, ਕਿਉਂਕਿ ਹਰੇਕ ਧਰਮ ਦੇ ਵਿੱਚ ਜਿਹੜੀ ਇਹ ਸਮੱਸਿਆ ਆਉਂਦੀ ਆ। ਪ੍ਰੀਸਟ ਨਾਲ ਵੀ ਗੱਲਾਂ ਕੀਤੀਆਂ 4 ਦਿਨ, ਉਹਨਾਂ ਨੂੰ ਵੀ ਸੇਮ ਪ੍ਰੋਬਲਮ ਹੈ। ਤੇ ਦੂਜੀ ਗੱਲ ਹੈ ਕਹਿੰਦੇ ਤਾਇਆ ਜੀ ਨੂੰ ਪੁੱਛਿਓ ਇੱਕ ਸਵਾਲ ਹੈ ਵੀ ਜਿਹੜੇ ਗੁਰਬਾਣੀ ਦੀਆਂ ਪੰਕਤੀਆਂ ਸਕੂਟਰਾਂ ਟਰੈਕਟਰਾਂ ਟਰਾਲੀਆਂ ਦੇ ਪਿੱਛੇ ਲਿਖਾਉਂਦੇ ਆ ਕਿ ਉਹਦੇ ਬਾਰੇ ਕੀ ਵਿਚਾਰ ਹੈ, ਉਹ ਜਾਇਜ਼ ਹੈ ਜਾਂ ਕੀ ਆ?
ਦੇਖੋ ਜੀ, ਮੈਂ ਕੋਈ ਅਥਾਰਟੀ ਨਹੀਂ ਯੈਸ ਔਰ ਨੋ, ਹਾਂ ਜਾਂ ਨਾ ਚ ਜਵਾਬ ਦੇ ਸਕਾਂ। ਅੰਮ੍ਰਿਤਸਰ ਦੇ ਵਿੱਚ ਕੋਈ ਕੋਈ ਦੇ ਸਕਦੇ ਆ। ਮੈਂ ਕਹਿੰਦਾ ਵੀ ਅਸੀਂ ਗੁਰਬਾਣੀ ਦਾ ਅਪਮਾਨ ਜਾਂ ਸਨਮਾਨ ਨਹੀਂ ਹੈ, ਉਹਦਾ ਜਿਹੜਾ ਉਪਦੇਸ਼ ਆ ਉਹ ਅਸੀਂ ਉਪਦੇਸ਼ ਸਮਝਣਾ ਆ। ਤੇ ਜੇ ਅਸੀਂ ਉਹਨੂੰ ਰੇਸ਼ਮੀ ਰੁਮਾਲਿਆਂ ਚ ਢੱਕ ਕੇ ਰੱਖਿਆ, ਜੇ ਅਸੀਂ ਉਹਦਾ ਅਪਮਾਨ ਹੀ ਸਮਝ ਲਿਆ ਤੇ ਸਤਿਕਾਰ ਦਾ ਹੀ ਘਾਟਾ ਸਮਝ ਲਿਆ, ਤੇ ਫਿਰ ਅਸੀਂ ਤੇ ਲੋਕਾਂ ਨੂੰ ਦੁਨੀਆਂ ਨੂੰ ਜਿਹਨੇ ਉਹਦਾ ਪਾਠ ਕਰਕੇ ਪੜ੍ਹ ਕੇ ਸੁਣ ਕੇ ਲਾਭ ਲੈਣਾ ਸੀਗਾ ਉਹਦੇ ਤੋਂ ਅਸੀਂ ਵਾਂਝਾ ਕਰ ਦਿੱਤਾ। ਹੁਣ ਮੈਂ 1953 ਤੋਂ ਪ੍ਰਕਾਸ਼ਨਾਵਾਂ ਉਸ ਤੋਂ ਵੀ ਪਹਿਲਾਂ ਦੀਆਂ ਛਪੀਆਂ ਹੋਈਆਂ, ਭਾਈ ਆਪਣਾ ਭਗਤ ਪੂਰਨ ਸਿੰਘ ਜੀ ਉਹ ਬਹੁਤ ਰੱਦੀ ਜੇ ਕਾਗਜ਼ ਤੇ ਆਪਣੇ ਪ੍ਰੈਸ ਦੇ ਵਿੱਚ ਛਾਪਦੇ ਹੁੰਦੇ ਸੀਗੇ ਲੇਖ ਜਿਹੜੇ ਪੜ੍ਹੇ, ਉਹਨਾਂ 70-80 ਸਾਲ ਪਹਿਲਾਂ ਦੀਆਂ ਗੱਲਾਂ ਦੱਸੀਆਂ ਜਿਹੜੀਆਂ ਅੱਜ ਸਰਕਾਰਾਂ ਮੰਨਦੀਆਂ, ਤੇ ਉਹਨਾਂ ਦੇ ਵਿੱਚ ਗੁਰਬਾਣੀ ਦੀਆਂ ਤੁਕਾਂ ਹੁੰਦੀਆਂ ਸੀ। ਕਦੀ ਕਿਸੇ ਨੇ ਕੋਈ ਇਤਰਾਜ਼ ਨੀ ਸੀ ਕੀਤਾ ਵੀ ਉਹ ਲੋਕੀ ਵਰਕਾ ਪੜ੍ਹ ਕੇ ਛੁੱਟਦੇ। ਹੁਣ ਤੁਸੀਂ ਦੇਖੋ ਕਿਸੇ ਅਖਬਾਰ ਦੇ ਵਿੱਚ ਕਿਸੇ ਮੈਗਜ਼ੀਨ ਦੇ ਵਿੱਚ ਬਾਣੀ ਦੀ ਤੁਕ ਨੀ ਲਿਖੀ ਹੋਈ ਹੁੰਦੀ। ਇਹ ਹੌਲੀ ਹੌਲੀ ਜਿਹਨਾਂ ਦਾ ਕੱਟੜਪੰਥੀ ਕਹਿ ਲਓ ਸ਼ਰਧਾਲੂ ਕਹਿ ਲਓ ਉਹਨਾਂ ਤੋਂ ਡਰਦੇ ਬਾਣੀ ਦੀਆਂ ਤੁਕਾਂ ਲਿਖਣੀਆਂ ਕਿਸੇ ਵੀ ਪ੍ਰਕਾਸ਼ਨਾਵਾਂ ਨੇ ਬੰਦ ਕਰ ਦਿੱਤੀਆਂ ਹੋਈਆਂ ਕਿ ਪਈ ਇਹ ਮੁੱਟ ਕੇ ਪੈਰਾਂ ਰੁਲਦੇ ਆ। ਤੇ ਕਹਿਣ ਤੋਂ ਭਾਵ ਇਹ ਆ ਕਿ ਉਦੋਂ ਕੋਈ ਨੀ ਸੀ, ਤੇ ਕੋਈ ਹੁਣ ਕੁਝ ਸਾਲਾਂ ਦੀ ਗੱਲ ਆ। ਮੈਂ ਘੰਟੇ ਘਰ ਤੋਂ ਇੱਕ ਵਰਕਾ ਲੈ ਲਿਆ ਭਗਤ ਪੂਰਨ ਸਿੰਘ ਦਾ ਛਪਿਆ ਹੋਇਆ, ਸ਼ਾਇਦ ਉਹ ਚ ਕੋਈ ਬਾਣੀ ਦੀ ਤੁਕ ਹੋਵੇ ਜਾਂ ਨਾ ਹੋਵੇ ਨੀ ਮੈਨੂੰ ਪਤਾ। ਤੇ ਬੱਸ ਦੇ ਵਿੱਚ ਮੈਂ ਬੈਠੇ ਬੈਠੇ ਪੜ੍ਹ ਲਿਆ, ਪਿੰਡ ਨੂੰ ਜਾਣ ਜਾ ਰਿਹਾ ਸੀ। ਪਿੰਡ ਤੋਂ ਪਹਿਲਾਂ ਉਰੇ ਨਾਸ ਦੀ ਕੋਈ ਦਾਜਾ ਆਉਂਦਾ ਆ ਤੇ ਅੱਗੇ ਮੈਂ 1 ਮੀਲ ਤੇ ਆਪਣੇ ਪਿੰਡ ਉਤਰਨਾ ਸੀ। ਤੇ ਮੈਂ ਉਹ ਬੜਾ ਮੈਨੂੰ ਚੰਗਾ ਲੱਗਾ ਵੀ ਵੱਧ ਤੋਂ ਵੱਧ ਹੋਰ ਵੀ ਪੜ੍ਹਨ। ਤੇ ਮੈਂ ਉਹ ਜਿਹੜਾ ਸੀਗਾ ਨਾ ਆਪਣਾ ਡਰਾਈਵਰ ਦਾ ਕਿ ਡੈਸ਼ ਹੁੰਦਾ ਆ, ਤੇ ਡਰਾਈਵਰ ਯੰਗ ਮੈਨ ਸੀ, ਦਾੜੀ ਕਤਰੀ ਹੋਈ ਸਿਰੋਂ ਨੰਗਾ ਸੀ। ਤੇ ਮੈਂ ਉੱਥੇ ਉਹਦੇ ਸਾਹਮਣੇ ਰੱਖ ਕੇ ਮੈਂ ਕਿਹਾ ਵੀ ਲਓ ਮੌਕਾ ਮਿਲਿਆ ਤੇ ਆਪ ਪੜ੍ਹ ਲਿਓ ਤੇ ਕਿਸੇ ਹੋਰ ਨੂੰ ਵੀ ਦੇ ਦਿਓ, ਕਿਉਂਕਿ ਉਹ ਇੰਨੀਆਂ ਚੰਗੀਆਂ ਲਿਖਤਾਂ ਹੁੰਦੀਆਂ, ਮੈਂ ਚਾਹੁੰਦਾ ਵੱਧ ਤੋਂ ਵੱਧ ਲੋਕਾਂ ਕੋਲ ਜਾਣ। ਇਹ ਸਮਝ ਲਓ ਕਿ 8-10 ਸਾਲ ਦੀ ਗੱਲ ਹੋਏਗੀ। ਉਹ ਕਹਿੰਦਾ ਚੁੱਕਲਾ 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 ਇੱਥੋਂ, ਮੇਰੇ ਕੋਲ ਨੀ ਇਹਦਾ ਸਤਿਕਾਰ ਕਰ ਹੋਣਾ। ਚਲੋ ਜੀ ਮੈਂ ਚੁੱਕ ਲਿਆ, ਬੱਸ ਤੋਂ ਉਤਰਦਿਆਂ ਬਾਬਾ ਉਤਰਦਿਆਂ ਕੰਡਕਟਰ ਦੀ ਆਵਾਜ਼ ਸੁਣ ਪਈ, ਕਹਿੰਦਾ ਜੇ ਰੱਖ ਨੀ ਰੱਖ ਸਾਂਭ ਨੀ ਸਕਦੇ ਤੇ ਉੱਥੋਂ ਚੁੱਕਿਆ ਕਿਉਂ, ਲਿਆਂਦਾ ਹੀ ਕਿਉਂ ਸੀ। ਯਾਨੀ ਆਹ ਨੌਜਵਾਨਾਂ ਦਾ ਰਵੱਈਆ ਗੁਰਬਾਣੀ ਪ੍ਰਤੀ ਹੋ ਗਿਆ ਆ। ਤੇ ਮੈਂ ਸਮਝਦਾ ਆ ਵੀ ਇਹ ਤਾਂ ਅਸੀਂ ਗੁਰਬਾਣੀ ਨੂੰ ਅਧਿਕਾਰੀਆਂ ਦੇ ਲਾਭ ਉਠਾਉਣ ਵਾਲਿਆਂ ਦੇ ਹੱਥਾਂ ਵਿੱਚ ਜਾਣ ਤੋਂ ਅਸੀਂ ਰੋਕ ਰਹੇ ਹਾਂ। ਤੇ ਭਾਈ ਹੁਣ ਕੀ ਕਿਹਾ ਜਾ ਸਕਦਾ ਬਾਣੀ ਦੀਆਂ ਤੁਕਾਂ ਲੋਕਾਂ ਇੱਕ ਆਪਣੇ ਬੋਲਦਿਆਂ ਦੇ ਇੱਕ ਓਮਕਾਰ ਸਤਿਗੁਰ ਪ੍ਰਸਾਦ ਲਿਖਿਆ ਹੋ ਜਾਂਦਾ ਸੀ।
ਦੇਖੋ ਬਿਲਕੁਲ ਨਹੀਂ, ਮੇਰਾ ਤਾ ਜੀ ਮੇਰਾ ਖਿਆਲ ਤਾਂ ਕੋਈ ਦਿੱਕਤ ਨਹੀਂ ਹੋਣੀ ਚਾਹੀਦੀ, ਮੇਰਾ ਆਪਣਾ ਪਰਸਨਲ ਹੈ ਕਿ ਕਈ ਵਾਰੀ ਇੱਦਾਂ ਹੁੰਦੀ ਆ ਵੀ ਗੁਰਬਾਣੀ ਦੀ ਤੁਕ ਲਿਖੀ ਆ ਤੇ ਨਾਲ ਕੁਛ ਹੋਰ ਨਾ ਊਟ ਪਟਾਂਗ ਲਿਖਿਆ ਹੋਵੇ, ਹਨਾ, ਤੇ ਜੇ ਟਰਾਲੀ ਤੇ ਵੀ ਲਿਖਿਆ ਆ ਜਾਂ ਹੋਰ ਸਕੂਟਰਾਂ ਤੇ ਲਿਖਿਆ ਆ ਜਾਂ ਸਕੂਲਾਂ ਦੇ ਜਾਂ ਆਪਣੇ ਲਿਖਿਆ ਕੰਧਾਂ ਦੇ ਜਾਂ ਘਰ ਤੇ, ਤਾਂ ਉਹ ਇੱਦਾਂ ਫਿਰ ਨਾਲ ਨਾ ਊਟ ਪਟਾਂਗ ਲਿਖ, ਉਹ ਤੋਂ ਪਤਾ ਲੱਗੇ ਵੀ ਹਾਂ ਬਈ ਇਹ 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 ਵਿਅਰਤੀ ਹੈਗੀ ਆ। ਦੂਜਾ ਦੇਖੋ ਅਖਬਾਰਾਂ ਦਾ ਵੀ ਗੱਲ ਚੱਲੀ ਸੀ ਇੱਥੋਂ ਤੱਕ ਕਿ ਸੋਸ਼ਲ,
ਹਾਂਜੀ ਬੋਲੋ, ਇੱਥੇ ਆਪਣਾ ਰਾਜਵਿੰਦਰ ਸਿੰਘ ਹੈ ਨਾ,
ਮੈਂ ਕਿਹਾ ਜੇ
ਐਕਸਪ੍ਰੈਸ ਚਲਾਉਂਦੇ ਨੇ,
ਹਾਂਜੀ ਜੀ
ਬੋਲੋ
ਜੀ,
ਮੈਂ ਉਹ ਲਿਖਦੇ ਹੁੰਦੇ ਸੀ,
ਹਾਂਜੀ ਮਤਲਬ
ਹਾਂਜੀ ਬੋਲੋ,
ਤਾਂ ਹਜੇ ਆਪਾਂ ਟਕਰਾ ਰਹੇ ਹਾਂ, ਤੁਸੀਂ ਕਰੀ ਹੁਣ ਰੱਖੋ।
ਅੱਛਾ, ਮੈਂ ਉਹ ਰਾਜਵੰਤ ਸਿੰਘ ਅਖਬਾਰ ਛਾਪਦੇ ਨੇ ਪੰਜਾਬੀ ਪੰਜਾਬ ਐਕਸਪ੍ਰੈਸ, ਤੇ ਉਹ ਸ਼ੁਰੂ ਦੇ ਪੰਨੇ ਤੇ ਹਰ ਵਾਰੀ ਛਾਪ ਦਿੰਦੇ ਹੁੰਦੇ ਸੀ ਇਸ ਪਰਚੇ ਵਿੱਚ ਬਾਣੀ ਗੁਰਬਾਣੀ ਦੀਆਂ ਤੁਕਾਂ ਹਨ, ਇਹਦਾ ਇਹਨਾਂ ਨੂੰ ਸੰਭਾਲ ਕੇ ਰੱਖਿਆ ਜਾਵੇ। ਯਾਨੀ ਮੈਂ ਕਿਹਾ ਵੀ ਤੁਸੀਂ ਤੇ ਲੋਕਾਂ ਨੂੰ ਡਰਾਉਂਦੇ ਹੋ, ਉਹ ਤੇ ਵੀ ਅਖਬਾਰ ਨਾ ਚੁੱਕਣ ਵੀ ਸਾਡੇ ਕੋਲ ਸੰਭਾਲ ਕੇ ਨੀ ਰੱਖੀ ਜਾਣੀ, ਸਾਡੇ ਜੂਠੇ ਹੱਥ ਨਾ ਲੱਗ ਜਾਣ,
ਸੰਭਾਲ ਕੇ
ਇਹ ਤੁਕ ਲਿਖਣੀ ਬੰਦ ਕਰੋ। ਉਹਨਾਂ ਤੁਕ ਤਾਂ ਲਿਖਣੀ ਬੰਦ ਕਰ ਦਿੱਤੀ, ਪਰ ਗੁਰਬਾਣੀ ਦੀ ਕੋਈ ਤੁਕ ਵੀ ਉਹਨਾਂ ਨੇ ਕਦੀ ਨੀ ਆਪਣੇ ਪਰਚੇ ਛਾਪੀ। ਇਹ ਤੋਂ ਹੈਰਾਨੀ ਵਾਲੀ ਤੁਹਾਨੂੰ ਗੱਲ ਦੱਸਾਂ ਵੀ ਮੇਰੀ ਪਹਿਲੀ ਕਿਤਾਬ ਦੀਆਂ 7000 ਉਹਦੀਆਂ ਕਾਪੀਆਂ ਛਪ ਚੁੱਕੀਆਂ 6 ਐਡੀਸ਼ਨਾਂ ਚ। ਤੇ ਪਰਸ ਇੱਕ ਨੌਜਵਾਨ ਜੋੜਾ ਇੰਡੀਆ ਤੋਂ ਆਇਆ ਹੋਇਆ ਤੇ ਬੀਬੀ 5 ਕਕਾਰ ਦੀ ਧਾਰਨੀ ਨਿਕਾ ਜਿਹਾ ਬੱਚਾ, ਤੇ ਉਹ ਗੁਰਦੁਆਰੇ ਮੱਥਾ ਟੇਕਣ ਰੋਜ਼ ਆਉਂਦੀ ਸੀ ਬੀਬੀ, ਤੇ ਮੈਂ ਉਹਨੂੰ ਆਪਣੀ ਕਿਤਾਬ ਦੇ ਦਿੱਤੀ। ਤੇ 2 ਕੁ ਹਫ਼ਤਿਆਂ ਬਾਅਦ ਉਹਦਾ ਘਰ ਵਾਲਾ ਉਹ ਕਿਤਾਬ ਚੁੱਕ ਲਿਆਇਆ ਤੇ ਕਿਤਾਬ ਕਹਿੰਦਾ ਜੀ ਆਹ ਲਓ ਆਪਣੀ ਕਿਤਾਬ, ਤੇ ਸਾਡੇ ਕੋਲ ਪੜ੍ਹਨ ਦਾ ਟਾਈਮ ਨੀ, ਤੇ ਬਿਨਾਂ ਪੜ੍ਹਨ ਤੋਂ ਘਰ ਵਿੱਚ ਰੱਖਣਾ ਪਾਪ ਆ। ਉਹ ਪਹਿਲੀ ਜਨਰੇਸ਼ਨ ਚ ਅੰਮ੍ਰਿਤਸਰ ਜ਼ਿਲ੍ਹੇ ਚੋਂ ਆਇਆ ਹੋਇਆ ਬੰਦੇ ਦਾ ਇਹ ਰਿਵਾਜ਼, ਇਹ ਉਹਦੀ ਸੋਚ ਸੀ ਵੀ ਮੈਂ ਕਿਤਾਬ ਪੜ੍ਹਨ ਦਾ ਮੇਰੇ ਕੋਲ ਟਾਈਮ ਨੀ, ਤੇ ਬਿਨਾਂ ਪੜ੍ਹਨ ਤੋਂ ਘਰ ਵਿੱਚ ਕਿਤਾਬ ਰੱਖਣੀ ਪਾਪ ਆ। ਕੀ ਤੁਸੀਂ ਉੱਥੇ ਕਰ ਲੋਗੇ? ਮੈਂ ਤੈਨੂੰ
ਕੋਈ ਲੌਜਿਕ ਨੀ, ਕੋਈ ਲੌਜਿਕ ਨੀ ਹੈਗਾ। ਤੇ ਵੈਸੇ ਫੇਸਬੁੱਕ ਤੇ ਵੀ ਰੌਲਾ ਪੈਂਦਾ ਆ, ਮੈਨੂੰ ਇੱਕ ਦੋ ਨੇ ਕਿਹਾ ਵੀ ਭਾਜੀ ਫੇਸਬੁੱਕ ਤੇ ਗੁਰਬਾਣੀ ਨਹੀਂ ਜਾਣੀ ਚਾਹੀਦੀ ਕਿਉਂਕਿ ਕਈ ਵਾਰੀ ਗਲਤ ਥਾਂ ਤੇ ਬੈਠੇ ਹੁੰਦੇ, ਟੋਇਲਟ ਚ ਬੈਠੇ ਹੁੰਦੇ, ਮੂਹਰੇ ਬਾਣੀ ਆ ਜਾਂਦੀ ਆ। ਤੇ ਦੇਖੋ ਇਸ ਤਰ੍ਹਾਂ ਦੀ ਤਾਂ ਗੱਲ, ਵੈਸੇ ਜਿਹੜਾ ਸਮਾਂ ਬਦਲ ਗਿਆ ਆ, ਪਰ ਇੱਕ ਸਮਾਂ ਇਹ ਸੀਗਾ ਵੀ ਜਦੋਂ ਕੰਨਾਂ ਚ ਗੁਰਬਾਣੀ ਪੈਂਦੀ ਸੀ ਤਾਂ ਲੋਕ ਖੜ ਜਾਂਦੇ ਸੀ, ਸਤਿਕਾਰ ਕਰਦੇ ਸੀ, ਅਰਦਾਸ ਹੁੰਦੀ ਸੀ, ਖੜ ਜਾਂਦੇ ਸੀਗੇ, ਹਨਾ। ਸੋ ਉਸ ਤੋਂ ਤਾਂ ਥੋੜਾ ਜਿਹਾ ਡਾਊਨ ਹੋਇਆ ਕੰਮ, ਇਹ ਤਾਂ ਪਤਾ ਹੀ ਆਪਾਂ ਨੂੰ ਹੋ ਰਿਹਾ, ਪਰ ਇਸ ਭੀੜ ਦੇ ਵਿੱਚ
ਹਾਂਜੀ, ਜਦ ਸਾਨੂੰ ਬਾਣੀ ਜ਼ਬਾਨੀ ਯਾਦ ਆ ਤੇ ਉਹ ਸਾਡੇ ਦਿਮਾਗ ਦੇ ਵਿੱਚ ਹੈਗੀ ਆ, ਤੇ ਉਦੋਂ ਅਸੀਂ ਬਾਣੀ ਨੂੰ ਦਿਮਾਗ ਚ ਲੈ ਕੇ ਟੋਇਲਟ ਚ ਬਹਿੰਦੇ ਆ, ਤੇ ਉਦੋਂ ਫਿਰ ਬਾਣੀ ਦਾ ਸਤਿਕਾਰ ਕਿੱਧਰ ਜਾਂਦਾ? ਕਿਉਂਕਿ ਸਾਨੂੰ
ਹਾਂਜੀ, ਉਹ ਮੈਨੂੰ ਯਾਦ ਆ ਗਈ
ਜਪਜੀ ਜ਼ਬਾਨੀ। ਹਾਂਜੀ ਬੋਲੋ
ਜੀ ਜੀ, ਯਾਦ
ਬੋਲੋ
ਤਾਂ ਜੀ, ਮੈਨੂੰ ਯਾਦ ਆ ਗਿਆ ਆਪਣੇ ਬਲਵੰਤ ਸਿੰਘ ਉੱਪਲ ਨੇ ਪਰਥ ਤੋਂ, ਆਪਣੇ ਉਹਨਾਂ ਨੇ ਤੁਹਾਨੂੰ ਪਤਾ ਵੀ ਪਹਿਲਾ ਦੁਨੀਆਂ ਦੇ ਵਿੱਚ ਪੰਜਾਬੀ ਫੌਂਟ 1988 ਚ ਬਣਾਇਆ, ਤੇ ਗੁਰੂ ਗ੍ਰੰਥ ਸਾਹਿਬ ਵੀ ਉਹਨਾਂ ਨੇ ਪਹਿਲਾ ਟਾਈਪ ਪਰਥ ਦੇ ਵਿੱਚ ਕੀਤਾ, ਇਲੈਕਟ੍ਰੀਕਲ ਇੰਜੀਨੀਅਰ ਰਿਟਾਇਰ ਹੋਏ ਨੇ ਤੇ ਇੰਡੀਆ ਸਕੂਲ ਚਲਾ ਰਹੇ ਨੇ, ਤੇ ਉਹਨਾਂ ਨੇ ਨਾ ਜਦੋਂ ਇਹ ਕਾਰਜ ਕੀਤਾ 1988 ਦੇ ਵਿੱਚ ਤਾਂ ਉਹ ਫਿਰ ਸ਼੍ਰੋਮਣੀ ਕਮੇਟੀ ਨੂੰ ਵੀ ਪਤਾ ਲੱਗਾ, ਉੱਥੇ ਗਏ ਤੇ ਉਹਨਾਂ ਨੇ ਬਹੁਤ ਮਾਣ ਸਤਿਕਾਰ ਕੀਤਾ ਉਹਨਾਂ ਦਾ, ਵੀ ਫੌਂਟ ਬਣਾਇਆ, ਸਲੋਪੀ ਡਿਸਕਾਂ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਆਇਆ। ਸੋ ਜੋ ਅੱਜ ਅਸੀਂ ਪੰਜਾਬੀ ਪੜ੍ਹ ਦੇਖ ਰਹੇ ਹਾਂ ਕੰਪਿਊਟਰਾਂ ਤੇ, ਉਹਨਾਂ ਦੀ ਦੇਣ ਆ ਪਰਥ ਵਾਲੇ ਸਰਦਾਰ ਬਲਵੰਤ ਸਿੰਘ ਹੋਣੀ, ਹੈ ਨਾ, ਆਪਣੇ ਬੜੇ ਸਤਿਕਾਰਤ ਨੇ।
ਬਿਲਕੁਲ
ਤੇ
ਬਿਲਕੁਲ
ਉਹ ਦੱਸਦੇ ਸੀਗੇ ਕਹਿੰਦੇ ਵੀ ਉਸ ਤੋਂ ਬਾਅਦ ਕਹਿੰਦੇ ਮੈਂ ਸਾਰੇ ਵਰਲਡ ਚ ਗਿਆ, ਦੱਸਿਆ ਵੀ ਆਹ ਸਿਸਟਮ ਬਣਿਆ ਆ। ਤੇ ਡਿਕਸੀ ਗੁਰਦੁਆਰਾ ਸਾਹਿਬ ਬ੍ਰੈਂਪਟਨ ਦਾ ਸਾਰਿਆਂ ਨਾਲੋਂ ਵੱਡਾ ਗੁਰਦੁਆਰਾ, ਤੁਸੀਂ ਗਏ ਹੋਣੇ ਆ ਉੱਥੇ, ਤੇ ਉੱਥੇ ਕਹਿੰਦੇ ਮੈਂ ਪ੍ਰੈਜੈਂਟੇਸ਼ਨ ਦਿੱਤੀ ਸਾਰਿਆਂ ਨੂੰ, ਦੱਸਿਆ ਤੇ ਸੰਗਤ ਨੇ ਬੜਾ ਪਸੰਦ ਕੀਤਾ, ਚਲੋ ਉਹਨੂੰ ਸਿਰੋਂ ਪਾਉ ਵੀ ਮਿਲਿਆ। ਤੇ ਕਹਿੰਦੇ ਇੱਕ ਦੋ ਤਿੰਨ ਕੁ ਸਿੰਘ ਉਹਨਾਂ ਦੇ ਪਿੱਛੇ ਆ ਗਿਆ ਕਾਰ ਪਾਰਕ ਦੇ ਵਿੱਚ, ਤੇ ਆ ਕੇ ਕਹਿੰਦੇ ਵੀ ਭਾਈ ਸਾਹਿਬ ਜਿਹੜਾ ਤੁਸੀਂ ਕਾਰਜ ਕਰ ਰਹੇ ਹੋ ਬੜਾ ਮਾੜਾ ਕਾਰਜ ਕੀਤਾ, ਤੁਸੀਂ ਬਹੁਤ ਗਲਤ ਬੇਅਦਬੀ ਕਰਤੀ ਆ। ਤੇ ਕਹਿੰਦੇ ਵੀ, ਮੈਂ ਕਿਹਾ ਵੀ ਕਿੱਦਾਂ ਬੇਅਦਬੀ ਕਰਤੀ ਆ, ਹਨਾ। ਕਹਿੰਦੇ ਵੀ ਦੇਖੋ ਜਿਹੜੀ ਬਾਣੀ ਹੈ ਅੱਖਰ ਰੂਪ ਦੇ ਵਿੱਚ ਤੁਸੀਂ ਇਹਨੂੰ ਕੰਪਿਊਟਰ ਚ ਵਾੜਤਾ, ਹੁਣ ਕੰਪਿਊਟਰ ਦੇ ਵਿੱਚ ਕਿੱਦਾਂ ਇਹਦੀ ਸੁੱਚਮ ਕਿੱਦਾਂ ਹੋਇਆ ਕਰੂਗੀ, ਹੱਥ ਕਿੱਦਾਂ ਧੋਇਆ ਕਰੂਗੇ, ਲੋਕ ਗੰਦੇ ਮੰਦਿਆਂ ਨਾਲ ਕੀਬੋਰਡ ਕਰਦੇ ਨੇ, ਫਿਰ ਉਹ ਘਰ ਜਿੱਥੇ ਉਹ ਕੰਪਿਊਟਰ ਪਿਆ ਆ ਉਹਦੀ ਉਹ ਕਿੱਦਾਂ ਉਹਨੂੰ ਰੁਮਾਲਾ ਸਾਹਿਬ ਉੱਥੇ ਕਿੱਦਾਂ ਦਊਗੇ, ਹਨਾ। ਤੇ ਉਹ ਉਸ ਐਂਗਲ ਤੋਂ ਮਤਲਬ ਉਹਨਾਂ ਨੂੰ ਘੇਰ ਰਹੇ ਸੀ, ਹਨਾ। ਫਿਰ ਦੇਖੋ ਜੀ ਉਹ ਜਿਹੜੇ ਜਿਹੜੀਆਂ ਫੈਕਟਰੀਆਂ ਚੋਂ ਕੰਪਿਊਟਰ ਬਣ ਕੇ ਆਉਂਦੇ ਆ ਉੱਥੇ ਬੀੜੀਆਂ ਵੀ ਪੀਂਦੇ ਆ ਲੋਕ, ਜਿਹੜੇ ਸ਼ੋਪਾਂ ਵਾਲੇ ਵੇਚਦੇ ਉੱਥੇ ਬੀੜੀਆਂ ਵੀ ਪੀਂਦੇ ਆ, ਮਤਲਬ ਇਲੌਜਿਕ ਗਲੀ ਆਵੇ ਗੱਲ। ਉਹ ਕਹਿੰਦੇ ਭਾਈ ਇਹਦੇ ਨਾਲ ਇਹ ਗੱਲਾਂ ਨਹੀਂ ਹੈਗੀਆਂ, ਇਹਦੇ ਨਾਲ ਬਹੁਤ ਪ੍ਰਸਾਰ ਹੋਊਗਾ ਗੁਰਬਾਣੀ ਦਾ, ਬਹੁਤ ਪ੍ਰਚਾਰ ਹੋਊਗਾ, ਗੋਰਿਆਂ ਤੱਕ ਵੀ ਪਹੁੰਚੂਗੀ, ਆਪਣੇ ਤੱਕ, ਘਰ ਘਰ ਗੁਰਬਾਣੀ ਪਹੁੰਚ ਜਾਏਗੀ, ਤੇ ਇਸ ਕਰਕੇ ਇਹਦੇ ਫਾਇਦੇ ਬਹੁਤ ਜ਼ਿਆਦਾ ਆ। ਚਲੋ ਮੰਨਦੇ ਹਾਂ ਤੁਹਾਡੀਆਂ ਇੱਕ ਦੋ ਗੱਲਾਂ ਹੈਗੀਆਂ ਮੰਨਦੇ ਹਾਂ, ਪਰ ਆਪਾਂ ਫਾਇਦੇ ਦੇਖਣੇ ਆ ਕਿ ਪ੍ਰਸਾਰ ਕਿੱਦਾਂ ਕਰ ਸਕਦੇ। ਉਹ ਕਹਿੰਦੇ ਕਾਫੀ ਦੇਰ ਬੈਂਸੀ ਗਿਆ ਤੇ ਉਹ ਮੋਹਰਿਓ ਥੋੜਾ ਜਿਹਾ ਕਹਿੰਦੇ ਬੁਲੀ ਕਰਨ ਲੱਗ ਪਏ ਮੈਨੂੰ, ਧੱਕਾ ਟਾਈਪ। ਕਹਿੰਦੇ ਮੇਰੇ ਅੰਦਰਲਾ ਵੀ ਫਿਰ ਉਹ ਜੱਟ ਮੇਰੇ ਅੰਦਰਲਾ ਜਾਗ ਉੱਠਿਆ। ਕਹਿੰਦਾ ਮੈਂ, ਮੇਰੇ ਨਾਲ ਉੱਥੇ ਲੋਕਲ ਮੁੰਡੇ ਬੰਦੇ ਸੀਗੇ, ਕਹਿੰਦਾ ਮੈਂ ਆਪਣਾ ਕੋਟ ਲਾਇਆ, ਘੜੀ ਲਾਈ, ਮੈਂ ਕਿਹਾ ਫੜ ਜਰਾ, ਕਹਿੰਦਾ ਦੇਖ ਮੰਨਦਾ ਤੂੰ ਵੀ ਹੈ ਨੀ, ਮੰਨਦਾ ਮੈਂ ਵੀ ਹੈ ਨੀ, ਕਹਿੰਦਾ ਏਦਾਂ ਕਰਦੇ ਇਹਦਾ ਇੱਕੋ ਹੁਣੇ ਨਤੀਜਾ ਕੱਢ ਲੈਣਾ, ਆਪਾਂ ਘੁਲ ਕੇ ਦੇਖ ਲੈਂਦੇ ਹਾਂ, ਗੁੱਥੋ ਮੁੱਥੀ ਹੋ ਕੇ ਦੇਖ ਲੈਂਦੇ ਹਾਂ, ਜਿਹੜਾ ਢਹਿ ਗਿਆ ਉਹ ਹਾਰ ਗਿਆ ਜਿਹੜਾ ਜਿੱਤ ਗਿਆ, ਜਿਹੜਾ ਉੱਪਰ ਹੋ ਗਿਆ ਉਹ ਜਿੱਤ ਗਿਆ। ਕਹਿੰਦਾ ਇਹੀ ਤਰੀਕਾ ਆ ਹੁਣ ਘੁਲਣ ਦਾ ਹੀ ਤਰੀਕਾ ਆ, ਉੱਦਾਂ ਤਾਂ ਵਿਚਾਰਾਂ ਦੀ ਤਾਂ ਆਪਣੀ ਬਣੀ ਨੀ ਗੱਲ, ਹਨਾ ਪੈਦਾ ਕਰ ਕੁੱਟ ਕਟਾਈ ਕਰਕੇ ਦੇਖ ਲੈਂਦੇ ਆ ਕਿਹੜਾ ਦੇਖੀਏ ਕਿਹੜਾ ਜਿੱਤਦਾ, ਫਿਰ ਉਹ ਜਿੱਤ ਗਿਆ। ਉਹ ਕਹਿੰਦੇ ਨਹੀਂ 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 ਭਾਈ ਸਾਹਿਬ ਨਹੀਂ, ਆਰਾਮ ਨਾਲ ਚਲੇ ਗਏ। ਤੋ ਇਹ ਵੀ ਮਤਲਬ ਜਦੋਂ ਐਕਸਟ੍ਰੀਮ ਲੈਵਲ ਤੱਕ ਵਿਰੋਧ ਕਰਨਾ ਤਾਂ ਫਿਰ ਇਸ ਤਰ੍ਹਾਂ ਹੋਣੀ ਆ। ਸੋ ਤਾਂ ਜੀ ਰਾਜਨਦੀਪ ਕੈਨਬਰਾ ਤੋਂ ਜੁੜੇ ਨੇ, ਫਤਿਹ ਬੁਲਾ ਰਹੇ ਨੇ। ਜਗਦੀਪ ਗਿੱਲ ਸਾਡੇ ਨਾਲ ਜੁੜੇ ਨੇ ਤੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਸਰਬੱਤ ਦਾ ਭਲਾ ਮੰਗ ਰਹੇ ਨੇ। ਬਹੁਤ ਰੁਝੇਵਿਆਂ ਵਾਲੀ ਤੇ ਬਹੁਤ ਵਖੇਵਿਆਂ ਵਾਲੀ ਜ਼ਿੰਦਗੀ, ਅਸਲ ਚ ਜ਼ਿੰਦਗੀ ਅੰਦਰੋਂ ਬੰਜਰ ਹੁੰਦੀ ਹੈ। ਸੁਕਰਾਤ ਨੇ ਕਿਹਾ ਸੀ ਜ਼ਿੰਦਗੀ ਨੂੰ ਜਿੰਦਾ ਦਿਲੀ ਨਾ ਮਾਣੋ ਜੀ, ਬਹੁਤ ਵਧੀਆ ਵਿਚਾਰ। ਤੇ ਅਵਤਾਰ ਸੰਧੂ ਹਿਲਸਟਨ ਤੋਂ ਜੁੜਦੇ ਨੇ ਆਪਣੇ ਨਾਲ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਿੱਖ ਗੇਮਸ ਤੋਂ। ਕਹਿੰਦੇ ਸਿੱਖ ਫੋਰਮ ਦਾ ਪ੍ਰੋਗਰਾਮ ਦਾ ਲਾਈਵ ਕਾਸਟ ਹੋਵੇਗਾ ਜੀ? ਬਿਲਕੁਲ ਹੋਵੇਗਾ ਜੀ, ਬ੍ਰੌਡਕਾਸਟ ਤੇ ਹਰਮਨ ਰੇਡੀਓ ਦੇ ਫੇਸਬੁੱਕ ਪੇਜ ਯੂਟਿਊਬ ਪੇਜ ਤੇ ਆਪਾਂ ਕਰਾਂਗੇ, ਲਿੰਕ ਦਵਾਂਗੇ ਜੀ। ਇੱਕ ਦੋ ਦਿਨ ਪਹਿਲਾਂ ਸਾਰਾ ਅਸੀਂ ਤੁਹਾਨੂੰ ਲਿੰਕ ਵਗੈਰਾ ਸਾਰੇ ਬ੍ਰੌਡਕਾਸਟ ਕਰਾਂਗੇ, ਪਬਲਿਸਾਈਜ਼ ਕਰਾਂਗੇ। ਸੋ ਤੁਸੀਂ ਲਾਈਵ ਤਾਇਆ ਜੀ ਨੂੰ ਦੇਖ ਸਕਦੇ ਹੋ ਤੇ ਹੋਰ ਵੀ ਬਹੁਤ ਵਿਦਵਾਨ ਆ ਰਹੇ ਨੇ। ਸੋ ਤਾਇਆ ਜੀ ਆਪਾਂ ਹੁਣ ਇਜਾਜ਼ਤ ਲੈਣੀ ਕਿਉਂਕਿ
ਜਨਮ
ਤਬਲਾ ਨਹੀਂ ਨਹੀਂ ਆਪਾਂ ਲਾਹਾ ਪੂਰਾ ਪੂਰਾ ਲਾਹਾ ਲੈਣਾ।
ਉਹ ਗੱਲ ਉਹ ਗੱਲ ਵਿੱਚ ਰਹਿ ਗਈ ਸੀ ਉਹਦੀ ਸਾਧਨਾ ਦੇ ਜੇਠ ਦੀ, ਕੀ ਸਾਧਨਾ ਦੇ ਜੀਜੇ ਦੀ, ਤੇ ਮੈਂ ਕਿਹਾ ਵੀ ਉਹ ਜਿਹਾ ਜੀਜਾ ਤੇ ਨਹੀਂ ਜੇ
ਸਾਧਨਾ ਦੇ ਜੀਜੇ
ਨਕਲੀ ਤਾਇਆ ਬਣਾ ਜਿਵੇਂ ਤੁਸੀਂ।
ਨਹੀਂ 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 ਉਹ ਅਸਲੀ ਜੀਜਾ ਮੈਂ ਤੁਹਾਨੂੰ ਦੱਸਾਂ, ਨਾ 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 ਨਹੀਂ ਨਹੀਂ ਨਕਲੀ ਤਾਇਆ ਨੀ ਹੈਗੇ, ਤੁਸੀਂ ਸੱਚੀ ਤਾਏ ਆ। ਮੈਂ ਤੁਹਾਨੂੰ ਦੱਸਾਂ ਉਹ ਸਾਧਨਾ ਦੇ ਜੀਜੇ ਆ, ਔਰ ਜਿਹੜੀ ਸਾਧਨਾ ਦੀ ਦੋ ਭੈਣਾਂ ਸੀਗੀਆਂ ਸਾਧਨਾ ਦੀ, ਉਹਦਾ ਨਾਂ ਤਾਂ ਹੋਰ ਹੈ, ਵੱਡੀ ਦਾ ਨਾਂ ਸੀ ਬਲਬੀਰ ਕੌਰ, ਉਹ ਕਈ ਫਿਲਮਾਂ ਵੀ ਲਿਖਦੀ ਆ। ਦੋਏ ਭੈਣਾਂ ਮੋਗੇ ਦੀਆਂ ਆ, ਮੋਗੇ ਦੀ ਬੈਕਗਰਾਉਂਡ ਆ ਤੇ ਹਾਂਜੀ 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 ਇਹ ਮਾਇਆ ਨਗਰੀ ਆ, ਤੁਹਾਨੂੰ ਬਣਾਵਾਂਗੇ। ਬਹੁਤ ਵਧੀਆ ਅੰਕਲ ਹੈ ਸਾਡੇ ਤੇ ਬੜੇ ਐਕਸਪੀਰੀਅੰਸ ਹੈ। ਤੇ ਚਲੋ ਤਾਇਆ ਜੀ ਫਿਰ ਇਸ ਤਰ੍ਹਾਂ ਕਰਦੇ ਆ ਕਿ ਇਹ ਪਰਥ ਰਹਿੰਦੇ ਜੀ, ਸਾਧਨਾ ਦੇ ਜੀਜੇ ਨੂੰ ਟੱਕਰਾਂਗੇ। ਚਲੋ ਠੀਕ ਹੈ ਤਾਇਆ ਜੀ, ਸਤਿ ਸ੍ਰੀ ਅਕਾਲ ਆ ਗਏ। ਹਾਂਜੀ ਹਾਂਜੀ ਉਹ ਰੈਡੀ ਹੈ ਜੀ, ਓਕੇ ਤਾਇਆ ਜੀ ਫਤਿਹ ਜੀ। ਸੋ ਸਤਿਕਾਰਯੋਗ ਤਾਇਆ ਜੀ ਸਾਡੇ ਨਾਲ ਉੜਦੇ ਨੇ ਤੇ ਸਾਂਝ ਪਾਉਂਦੇ ਨੇ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਤੇ ਦੇਖੋ ਇੱਕ ਛੋਟੀ ਜਿਹੀ ਬ੍ਰੇਕ ਲੈਣੀ ਆ, ਬ੍ਰੇਕ ਦੇ ਉਸ ਪਾਰ ਫਿਰ ਆਪਾਂ ਬਿੱਟਾ ਸਾਹਿਬ ਨਾਲ ਗੱਲਬਾਤ ਜਾਰੀ ਰੱਖਾਂਗੇ। ਜੁੜੇ ਰਹੋ ਹਰਮਨ ਰੇਡੀਓ ਨਾਲ।
ਪ੍ਰੋਗਰਾਮ ਦਿਲ ਵਾਲੀ ਗੱਲ ਦੇ ਸਪੌਂਸਰ ਨੇ ਮਿਨਹਾਸ ਐਂਡ ਕੰਪਨੀ ਦੇ ਅੰਮ੍ਰਿਤਪਾਲ ਸਿੰਘ ਮਿਨਹਾਸ।
ਲਕਸ਼ ਮਾਈਗ੍ਰੇਸ਼ਨ ਤੋਂ ਮੈਂ ਰੋਹਿਤ ਮੋਹਨ
ਤੇ ਮੈਂ ਰਣਵੀਰ ਸਿੰਘ। ਮਾਈਗ੍ਰੇਸ਼ਨ ਨਾਲ ਜੁੜੇ ਕਿਸੇ ਵੀ ਮੁੱਦੇ ਤੇ ਜੇ ਤੁਸੀਂ ਸਾਡੇ ਨਾਲ ਚਰਚਾ ਕਰਨਾ ਚਾਹੁੰਦੇ ਹੋ ਤੇ ਹੁਣ ਲਕਸ਼ ਮਾਈਗ੍ਰੇਸ਼ਨਸ ਹਰਮਨ ਰੇਡੀਓ ਦੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਤੇ ਵੀਰਵਾਰ ਸ਼ਾਮੀ 7 ਤੋਂ 8 ਵਜੇ ਦੇ ਵਿੱਚ ਲਾਈਵ ਹੋਣਗੇ।
ਸ਼ਰਮਾ ਜੀ ਕੀ ਗੱਲ, ਅੱਜ ਕੱਲ ਨਜ਼ਰ ਨਹੀਂ ਆਉਂਦੇ ਤੁਸੀਂ?
ਉਹ ਯਾਰ ਕੀ ਦੱਸਾਂ, ਆਫਿਸ ਦੇ ਅਕਾਊਂਟਸ ਦੀ ਸਾਰੀ ਜ਼ਿੰਮੇਵਾਰੀ ਹੁਣ ਮੇਰੇ ਤੇ ਹੀ ਹੈ। ਟੈਕਸ ਫਾਈਲਿੰਗ ਦੀਆਂ ਡੇਟਸ ਲੱਗ ਗਈਆਂ ਨੇ ਤਾਂ ਮੈਨੂੰ ਨਿਕਲਣ ਦਾ ਟਾਈਮ ਵੀ ਨਹੀਂ ਮਿਲ ਰਿਹਾ।
ਲੈ ਬਸ ਇੰਨੀ ਜੀ ਗੱਲ, ਤੁਹਾਡੀ ਸਾਰੀ ਪ੍ਰੋਬਲਮ ਦਾ ਹੱਲ ਹੈਗਾ ਮਿਨਹਾਸ ਐਂਡ ਕੰਪਨੀ ਦੇ ਅੰਮ੍ਰਿਤਪਾਲ ਸਿੰਘ ਮਿਨਹਾਸ ਜੀ ਕੋਲ, ਜੋ ਸਰਟੀਫਾਈਡ ਪ੍ਰੈਕਟਿਸਿੰਗ ਅਕਾਊਂਟੈਂਟ ਨੇ, ਟੈਕਸ ਐਂਡ ਅਕਾਊਂਟਿੰਗ ਸਰਵਿਸਿਜ਼ ਦੇ ਮਾਹਿਰ ਨੇ। ਭਾਵੇਂ ਤੁਸੀਂ ਕਰਵਾਉਣੀ ਹੈ ਟੈਕਸ ਪਲੈਨਿੰਗ ਐਂਡ ਰਿਟਰਨਸ, ਬੁੱਕਕੀਪਿੰਗ ਐਂਡ ਪੇਰੋਲ, ਕੰਪਨੀ ਐਂਡ ਟਰਸਟ ਸੈਟਅਪ, GST ਐਂਡ ਬੇਸ ਲੌਜਮੈਂਟਸ, ਤਾਂ ਉਹਦੇ ਲਈ ਅੱਜ ਹੀ ਕੰਟੈਕਟ ਕਰੋ ਅੰਮ੍ਰਿਤਪਾਲ ਸਿੰਘ ਮਿਨਹਾਸ ਜੀ ਨੂੰ। ਅਪਾਇੰਟਮੈਂਟ ਲਈ ਹੁਣੇ ਕਾਲ ਕਰੋ 1300 9411 80, 1300 9411 80।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ, ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428 895 5 6 4।
ਤਿਆਰ ਹੋ ਜਾਓ ਦੇਖਣ ਲਈ ਕੁਰਬਾਨੀ ਸ਼ਰਧਾ ਅਤੇ ਮਮਤਾ ਦੀ ਇੱਕ ਅਣਕਹੀ ਕਹਾਣੀ
ਮੇਰੇ ਵਿੱਚ ਏਦਾਂ ਦਾ ਕੀ ਹੈ
ਤੇਰਾ ਨਾਮ ਸਾਹਿਬ ਦੇਵਾ ਹੈ ਨਾ ਤੇਰੇ ਤਾਂ ਨਾਮ ਚ ਖੁਸ਼ੀਆਂ ਨੇ
Zee Studios and Nihal, Nihal, Nihal Productions present Supreme Motherhood, The Journey of Mata Sahib Kaur. Release hon ja rahi hai 14 April nu tuhade nedle cinema ghara vich.
Assi vi shastra vidya lena chahunde ha. Mainu Guru Sahib ji da hukm hai.
अपनी बिजनेस की तरक्की ले तुसी भी हरमन रेडियो दी सेवावां हासिल कर सकदे हो हरमन रेडियो ते अपने बिजनेस दी ऐड देने लई जां किसी भी पसंदीदा प्रोग्राम नु स्पॉन्सर करने लई संपर्क करो accounts@harmanradio.com जां harmanradio.com ते एडवर्टाइजमेंट सेक्शन च विजिट करो
तुसी सुन रहे हो अपना हरमन रेडियो 24 घंटे 7 दिन ऑस्ट्रेलिया दा पहला पंजाबी रेडियो हरमन रेडियो 24
ਦਿਲਾਂ ਦਿਲ ਮਿਲੇ ਤਾਈਓਂ ਗੱਲ ਬਣਦੀ ਆ ਯਾਰ ਬਲ ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਦਿਲ ਵਾਲੀ ਗੱਲ ਕੀ ਨੇ ਦੁਨੀਆਂ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸਨੇ ਮਾਰਿਆ ਕਿਤੇ ਧਰਨਾ ਕੀਦੀ ਬਣ ਗਈ ਸਰਕਾਰ ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਹਾਂਜੀ ਪਿਆਰੇ ਪ੍ਰੋਗਰਾਮ ਚੱਲ ਰਿਹਾ ਦਿਲ ਵਾਲੀ ਗੱਲ ਤੇ ਮੇਰਾ ਥੋੜਾ ਜਿਹਾ ਸੰਪਰਕ ਬਿੱਟਾ ਸਾਹਿਬ ਦੇ ਨਾਲ ਨਹੀਂ ਲੱਗ ਰਿਹਾ ਪਰ ਆਪਾਂ ਇਸਦੀ ਤਹਿਕੀਕਾਤ ਕਰ ਰਹੇ ਹਾਂ ਤੇ ਇੱਕ ਗੀਤ ਇਨ ਦਾ ਮੇਨ ਟਾਈਮ ਤੁਹਾਨੂੰ ਸੁਣਾਉਂਦੇ ਹਾਂ ਤੇ ਉਸ ਤੋਂ ਬਾਅਦ ਫਿਰ ਆਪਾਂ ਗੱਲਬਾਤ ਜਾਰੀ ਰੱਖਾਂਗੇ
ਮੱਚੇ ਘਰ ਆਪਣਾ ਤਾਂ ਫੇਰ ਪਤਾ ਲੱਗਦਾ ਦੂਜੇ ਘਰ ਲੱਗੀ ਅੱਗ ਵੇਖ ਜੱਗ ਹੱਸਦਾ ਅੱਧਿਆਂ ਨੂੰ ਖੁਸ਼ੀ ਬਸ ਇਸੇ ਗੱਲ ਦੀ ਵਿੱਚ ਅਫਗਾਨ ਤਾਲਿਬਾਨ ਛਾ ਗਿਆ ਪੁੱਛੋ ਜਾ ਕੇ ਉਹਨਾਂ ਦੇ ਹਾਲਾਤ ਮਿੱਤਰੋ ਜਿੰਨਾ ਪੂਰੇ ਫੇਰ ਸੰਤਾਲੀ ਆ ਗਿਆ ਪੁੱਛੋ ਜਾ ਕੇ ਉਹਨਾਂ ਦੇ ਹਾਲਾਤ ਮਿੱਤਰੋ ਜਿੰਨਾ ਪੂਰੇ ਫੇਰ ਸੰਤਾਲੀ ਆ ਗਿਆ ਗੱਠ ਜੋੜ ਹੋਣ ਲੱਗੇ ਵੋਟਾਂ ਵਾਲੀ ਰੁੱਤਿਆ ਰੈਲੀਆਂ ਤੇ ਜਾਣ ਲਈ ਵਿਕਣ ਲੱਗੇ ਪੋਤਿਆ ਲੱਗਦਾ ਏ ਲੋਕੀ ਖਾਣ ਡਾਂਗਾ ਗਿੱਜ ਗਏ ਨਵੀਂ ਸਰਕਾਰ ਜੋ ਬਣਾਉਣ ਡਰਦੇ ਅਸੀਂ ਵੋਟ ਪਾਉਣੀ ਨੀ ਸ਼ਰਾਬੀ ਬੰਦੇ ਨੂੰ ਠੇਕੇ ਉੱਤੇ ਬੈਠ ਕੇ ਸਲਾਹਾਂ ਕਰਦੇ ਅਸੀਂ ਵੋਟ ਪਾਉਣੀ ਸ਼ਰਾਬੀ ਬੰਦੇ ਨੂੰ ਠੇਕੇ ਉੱਤੇ ਬੈਠ ਕੇ ਸਲਾਹਾਂ ਕਰਦੇ ਪਤਾ ਨਹੀਂ ਉਹ ਕਿਹੜੀ ਗੱਲੋਂ ਡਰੀ ਜਾਂਦੇ ਨੇ ਮਹਿੰਗਾਈ ਜਾਂਦੀ ਆ ਅੰਬਰ ਚੀਰ ਦੀ ਫੇਰ ਵੀ ਕਈ ਮੋਦੀ ਮੋਦੀ ਕਰੀ ਜਾਂਦੇ ਨੇ ਮਹਿੰਗਾਈ ਜਾਂਦੀ ਆ ਅੰਬਰ ਚੀਰ ਦੀ ਫੇਰ ਵੀ ਕਈ ਮੋਦੀ ਮੋਦੀ ਕਰੀ ਜਾਂਦੇ ਨੇ ਸੱਤਾ ਪੱਤਰ ਜੋ ਅੰਗਰੇਜ਼ੀ ਚ ਛਪਾਉਂਦੇ ਨੇ ਸਾਂਭ ਲੋ ਪੰਜਾਬੀ ਉਹੀ ਵੇਖੇ ਰੌਲਾ ਪਾਉਂਦੇ ਨੇ ਚਾਲੀ ਕਿੱਲਿਆਂ ਦੇ ਵਿੱਚ ਝੋਨਾ ਬੀਜ ਕੇ ਸੱਤੇ ਤਸਨੇ ਪਾਉਂਦੇ ਪਾਣੀ ਨੂੰ ਬਚਾਉਣ ਦਾ ਕੋਠੀ ਪਿੱਛੇ ਵੱਜ ਦਿੰਦੇ ਸਾਰੇ ਰੁੱਖ ਜੋ ਦਿੰਦੇ ਨੇ ਸੁਨੇਹਾ ਸਾਨੂੰ ਰੁੱਖ ਲਾਉਣ ਦਾ ਕੋਠੀ ਪਿੱਛੇ ਵੱਢ ਦਿੰਦੇ ਸਾਰੇ ਰੁੱਖ ਜੋ ਦਿੰਦੇ ਨੇ ਸੁਨੇਹਾ ਸਾਨੂੰ ਰੁੱਖ ਲਾਉਣ ਦਾ ਰਿਸ਼ਤੇ ਨਾਤੇ ਵੀ ਹੁਣ ਹੋਰ ਹੋਈ ਜਾਂਦੇ ਆ ਖੂਨ ਵਿੱਚੋਂ ਲਾਲੀ ਵਾਲਾ ਰੰਗ ਖੋਈ ਜਾਂਦੇ ਆ
सोरे घर देखी जाके ती अज दी वीरे दी जमीन उत्ते अख रख दी लालच च प्यो पुत एक दूजे दी तौन कर दिंदे ने शरीरों वख जी लालच च प्यो पुत एक दूजे दी तौन कर दिंदे ने शरीरों वख जी सच ना तू लिख बहुता सतो पुर वालिया सच लिख कईयां इत्थे जान नू गवा लिया मुकर के जेड़े खा के सौहां झूठियां उन्हां ते ना पूरा विश्वास करियो पुछे के अच्छे दिन कदों आउणगे घर आए भिखारी ना निराश करियो के अच्छे दिन कदों आउणगे घर आए भिखारी ना निराश करियो
जदों याद परिंदियां ते पिंजरे तण जांदे ने ओदों शांत रहण ਬੜੇ ਵੀ ਇਨਕਲਾਬੀ ਬਣ ਜਾਂਦੇ
ਨੇ ਜੀ ਗੀਤ ਸੁਣ ਰਹੇ ਸੀ ਤੇ ਹੁਣ ਬਿੱਟਾ ਸਾਹਿਬ ਨੂੰ ਲੈਂਦੇ ਹਾਂ ਸਾਊਂਡ ਕੁਆਲਿਟੀ ਥੋੜ੍ਹੀ ਜਿਹੀ ਡਾਊਨ ਰਹੇਗੀ ਪਰ ਕੋਸ਼ਿਸ਼ ਹੈ ਕਿ ਗੱਲਬਾਤ ਹੋਏਗੀ ਸੋ ਮੈਂ ਬਿੱਟਾ ਸਾਹਿਬ ਦਾ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦਾ ਸਤਿ ਸ਼੍ਰੀ ਅਕਾਲ ਭਾਜੀ ਜੀ ਆਇਆਂ ਨੂੰ ਪ੍ਰੋਗਰਾਮ ਚ
ਹਾਂਜੀ ਬਹੁਤ ਮਿਹਰਬਾਨੀ ਸ਼ੁਕਰੀਆ ਧੰਨਵਾਦ ਜੀ
ਹਾਂਜੀ ਸਵਾਗਤ ਹੈ ਤੇ ਕਿੱਥੋਂ ਬੋਲ ਰਹੇ ਹੋ ਪਿੰਡ ਆ ਗਏ ਜਾਂ ਬਾਹਰ ਹੋ ਕਿਤੇ ਬੇਟੀ ਨੇ ਦੱਸਿਆ ਸੀ ਵੀ ਤਿੰਨ ਦਿਨ ਚੁੱਪ ਰਹਿਣ ਦੀ ਆਗਿਆ ਹੋਈ ਆ ਤੇ ਕੀ ਕਰਾ ਲਿਆ ਦੰਦਾਂ ਨੂੰ ਹੁਣ ਤਾਂ ਵੈਸੇ ਚਲੋ ਦੱਸੋ ਯਾਰ ਆਪਣੀ ਅੱਛਾ
ਅਸਲ ਚ ਥੋੜੇ ਨਾ ਮੈਨੂੰ ਲੱਗ ਰਿਹਾ ਸੀ ਕੁਛ ਦਿਨਾਂ ਤੋਂ ਕਿ ਬਲੀਡਿੰਗ ਹੋ ਰਹੀ ਸੀ ਤੇ ਇੱਕ ਸੈਕਿੰਡ ਮੈਨੂੰ ਇਹ ਵੀ ਲੱਗ ਰਿਹਾ ਸੀ ਕਿ ਵੀਕ ਹੋ ਰਹੇ ਦੰਦ ਉੱਪਰੇ ਦੰਦ ਹਿੱਲ ਰਹੇ ਸੀ ਹਲਕੇ ਜੀ ਤੇ ਡਾਕਟਰ ਨੇ ਫਿਰ ਸਲਾਹ ਦਿੱਤੀ ਤੁਸੀਂ ਇਹਦਾ ਹੁਣ ਇਹ ਜਿੰਨੀ ਛੇਤੀ ਕਰਾਓਗੇ ਓਨਾ ਚੰਗਾ ਰਹੂਗਾ ਕਿਉਂਕਿ ਇਹ ਹਾਰਟ ਨੂੰ ਵੀ ਇਹਦੇ ਤੇ ਅਸਰ ਪੈਂਦਾ ਹੈਗਾ
ਹਾਂਜੀ ਹਾਂਜੀ ਬਿਲਕੁਲ
ਮੈਡੀਸਨ ਲੈਣੀ ਉੱਥੇ ਤੁਹਾਨੂੰ ਪਤਾ ਹੀ ਹੈ ਕਿ ਮਿਲਣ ਗਿਲਣ ਵਾਲੇ ਜਦੋਂ ਮੈਂ ਇਹਨਾਂ ਨੂੰ ਕਹਿੰਦਾ ਸੀਗਾ ਵੀ ਮੈਂ ਇੱਕ ਪਰਚੀ ਤੇ ਤਾਂ ਲਿਖ ਕੇ ਲਾਇਆ ਸੀ ਬੋਲਣ ਤੋਂ ਮਨਾ ਕੀਤਾ
ਸਰਕਾਰ ਨੇ ਨੀ ਬੋਲਤੀ ਬੰਦ ਕੀਤੀ ਉਹਨਾਂ ਨੇ ਨੀ ਆਰਡਰ ਕੀਤੇ ਤੇ ਡਾਕਟਰ ਨੇ ਹੀ ਕੀਤੇ ਆ ਮੈਡੀਕਲ ਕਾਰਨਾਂ ਕਰਕੇ ਤੇ ਬਿੱਟਾ ਸਾਹਿਬ ਹੁਣ ਚਲੋ ਉਮੀਦ ਰੱਖਦੇ ਹਾਂ ਤੰਦਰੁਸਤ ਹੋਵੋਗੇ ਤੇ ਸਿਹਤ ਯਾਫਤਾ ਹੋਵੋ ਤੁਸੀਂ ਅਰਦਾਸ ਕਰਦੇ ਆ ਪਹਿਲਾਂ ਮੈਂ ਨਾ ਸੁਨੇਹੇ ਲੈ ਲਾਂ ਆਪਣੇ ਮਿੱਤਰ ਪਿਆਰਿਆਂ ਦੇ ਜਿਹੜੇ ਪ੍ਰੋਗਰਾਮ ਚ ਜੁੜ ਰਹੇ ਨੇ ਅੰਮ੍ਰਿਤਪਾਲ ਸਿੰਘ ਹੁਣੀ ਛੈਪਟਨ ਤੋਂ ਜੁੜੇ ਨੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਅਵਤਾਰ ਸੰਧੂ ਹੁਣੀ ਕਹਿੰਦੇ ਪਰਮਜੀਤ ਕਹਿੰਦੇ ਕਿ ਉਹ ਜੁੜ ਗਏ ਨੇ ਉਹ ਹੁਣ ਗ੍ਰਿਫਤ ਆ ਗਏ ਨੇ ਹਾਂਜੀ ਹਾਂਜੀ ਬਿਲਕੁਲ ਉਹ ਘਰ ਬਣਾ ਰਹੇ ਸੀ ਉੱਤੇ ਤੇ ਰਵਿੰਦਰ ਸਿੰਘ ਮੈਲਬਨ ਵਾਲੇ ਵੀ ਪ੍ਰੋਗਰਾਮ ਚ ਸ਼ਾਮਿਲ ਹੋ ਗਏ ਨੇ ਤੇ ਉਹ ਵੀ ਸਤਿ ਸ੍ਰੀ ਅਕਾਲ ਸਾਰੇ ਸਰੋਤਿਆਂ ਨੂੰ ਬੁਲਾ ਰਹੇ ਨੇ ਸੋ ਬਿੱਟਾ ਸਾਹਿਬ ਪੰਜਾਬ ਦੇ ਵਿੱਚ ਕੀ ਕੁਛ ਵਾਪਰ ਰਿਹਾ ਆ ਪਹਿਲੀ ਗੱਲ ਤਾਂ ਆਪਾਂ ਇਹ ਗੱਲ ਕਰੀਏ ਕਿਉਂਕਿ ਸਿੱਖ ਖੇਡਾਂ ਵੀ ਨੇ ਇੱਥੇ ਤੇ ਤੁਸੀਂ ਐਤਕੀ ਨਹੀਂ ਆ ਰਹੇ ਇਹ ਵੀ ਖਬਰ ਮਿਲੀ ਆ ਮੈਨੂੰ ਟਰਾਈ ਕਰ ਰਹੇ ਸੀਗੇ ਜਿਹੜੀ ਹਾਂਜੀ ਮਾਫੀ ਚਾਹੁੰਦੇ ਹਾਂ ਕਿ ਸੰਪਰਕ ਸਾਡਾ ਉਹਨਾਂ ਨਾਲ ਟੁੱਟ ਗਿਆ ਪਰ ਤੇ ਗੱਲ ਕਰਾਂਗੇ ਤੇ ਕਬੱਡੀ ਦੇ ਪਲੇਅਰ ਜਿਹੜੇ ਨੇ ਉਹ ਕਾਫੀ ਸਮੱਸਿਆ ਚੱਲ ਰਹੀ ਹੈ ਉਹਨਾਂ ਦੀ ਕਿਉਂਕਿ ਸੰਦੀਪ ਨੂੰ ਗੋਲੀਆਂ ਮਾਰੀਆਂ ਤੇ ਹੁਣ ਫਿਰ ਇੱਕ ਪਲੇਅਰ ਹੋਰ ਜਿਹੜਾ ਪੰਜਾਬੀ ਯੂਨੀਵਰਸਿਟੀ ਬਿੱਟਾ ਸਾਹਿਬ ਹਾਂਜੀ ਜਿਹੜੇ ਪੰਜਾਬੀ ਯੂਨੀਵਰਸਿਟੀ ਚ ਕਤਲ ਹੋਇਆ ਆ ਪਲੇਅਰ ਦਾ ਕਬੱਡੀ ਦਾ ਉਹਦੇ ਬਾਰੇ ਆਪਾਂ ਗੱਲ ਕਰਨੀ ਆ ਇੱਕ ਵਾਲੀਬਾਲ ਦੇ ਪਲੇਅਰ ਖੇਡਦਿਆਂ ਦੇ ਉੱਤੇ ਕਾਤਲਾਨਾ ਹਮਲਾ ਕੀਤਾ ਸਿੱਧੂ ਵੀ ਉੱਥੇ ਗਏ ਨੇ ਇਹ ਕੀ ਚੱਲ ਰਿਹਾ ਆ What's going on?
ਹਾਂ ਜਿਹੜੀ ਪਹਿਲਾਂ ਤੁਸੀਂ ਗੱਲ ਕੀਤੀ ਮੈਂ ਉਹਦਾ ਗੱਲ ਦਾ ਜਵਾਬ ਦੇ ਦਿਆਂ। ਵੀਜ਼ਾ ਉਹ ਕਹਿੰਦੇ ਕਿ ਤੁਹਾਡੇ ਕੋਲ ਤੁਸੀਂ ਸਾਨੂੰ ਲੱਗ ਨੀ ਰਿਹਾ ਕਿ ਤੁਸੀਂ ਆਸਟ੍ਰੇਲੀਆ ਤੋਂ ਵਾਪਸ ਚਲੇ ਜਾਓਗੇ ਤੁਹਾਡੇ ਫੰਡ ਸੀਗਾ ਕੀ ਕਹਿੰਦੇ ਸਬਜ਼ੀ ਛੱਡ ਰਹੀ ਹੈ।
ਅੱਛਾ
ਤੁਸੀਂ ਜੀ ਬਹੁਤ ਲਾਉਣੇ ਹੋ ਆਸਟ੍ਰੇਲੀਆ ਚ ਦੋ ਵਾਰੀ ਆ ਜਾਂਦੇ ਹੋ ਸਾਲ ਚਲੋ ਤੁਹਾਡੀ ਮਰਜ਼ੀ ਹੈ ਜੇ ਤੁਸੀਂ ਇੱਦਾਂ ਸਮਝ ਜਾਂਦਾ।
ਹਾਂ ਚਲੋ ਕੋਈ ਨੀ ਕਿਤੇ ਪੁੱਛਾਂਗੇ ਆਇਆਂਗੇ ਨੂੰ ਇੱਥੇ ਤਾਂ ਗੱਲ ਚੱਲੀ ਸੀਗੀ ਪਲੇਅਰਾਂ ਦੇ ਕਤਲੋ ਗਾਰਤ ਦੀ ਕੀ ਖਿਆਲ ਹੈ ਤੁਹਾਡਾ ਕੀ ਕੀ ਕਹਿਣਾ ਚਾਹੋਗੇ?
ਬਿਲਕੁਲ
ਜੀ ਅੱਜ ਸੰਪਰਕ ਲੱਗ ਨਹੀਂ ਰਿਹਾ ਮੈਨੂੰ ਕੋਸ਼ਿਸ਼ ਕਰਦੇ ਹਾਂ ਗੱਲਬਾਤ ਜਾਰੀ ਰੱਖਣ ਦੀ ਇਨ ਦਾ ਮੇਨ ਟਾਈਮ ਮੈਂ ਸੁਨੇਹੇ ਲੈ ਲੈਂਦਾ ਹਾਂ ਤੇ ਸੁਨੇਹਿਆਂ ਦੇ ਵਿੱਚ ਸੁਖਜੀਵਨ ਗਰੇਵਾਲ ਆ ਗਏ ਨੇ ਤੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਤਾਂ ਕਹਿੰਦੇ ਨੇ ਕਿ ਪ੍ਰੋਗਰਾਮ ਦਾ ਆਨੰਦ ਮਾਣ ਰਹੇ ਹਾਂ ਹਾਜ਼ਰੀ ਲਾ ਲਓ ਤੇ ਉਸ ਤੋਂ ਬਾਅਦ ਬਚਿੱਤਰ ਮੌੜ ਭੁੱਲਰ ਫਿਰੋਜ਼ਪੁਰ ਤੋਂ ਸ਼ਾਮਿਲ ਨੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਤੇ ਰਣਦੀਪ ਅਟਵਾਲ ਜੀ ਸਾਡੇ ਨਾਲ ਜੁੜਦੇ ਨੇ ਰਿਵਰਲੈਂਡ ਤੋਂ ਸਵਾਗਤ ਜੀ ਆਪਦਾ। ਬਿੱਟਾ ਸਾਹਿਬ ਗੱਲ ਚੱਲ ਰਹੀ ਸੀਗੀ ਪਲੇਅਰਾਂ ਨੂੰ ਮਾਰਨ ਦੀ
ਅਸਲ ਚ ਨਾ ਜੀ ਇਹ ਬੜਾ ਇੱਕ ਨਵਾਂ ਟ੍ਰੈਂਡ ਸ਼ੁਰੂ ਹੋ ਗਿਆ ਔਰ ਚਿੰਤਾਜਨਕ ਵੀ ਹੈ। ਹੁਣ ਪੰਜਾਬ ਦੇ ਵਿੱਚ ਜਦੋਂ ਵੀ ਸਰਕਾਰ ਬਣੀ ਹੈ ਚਲੋ ਪਹਿਲਾਂ ਵੀ ਇਸ ਤਰ੍ਹਾਂ ਦੀਆਂ ਘਟਨਾਵਾਂ ਹੁੰਦੀਆਂ ਸੀ ਪਰ 18 ਦਿਨਾਂ ਦੇ ਵਿੱਚ ਜਿਹੜੀਆਂ ਘਟਨਾਵਾਂ ਹੁਣ ਹੋਈਆਂ ਇਹ ਜਿੱਥੇ ਚਿੰਤਾ ਦਾ ਵਿਸ਼ਾ ਹੈ ਉੱਥੇ ਲਾਅ ਐਂਡ ਆਰਡਰ ਦੀ ਪੋਜੀਸ਼ਨ ਹੈ ਜਿਹੜੀ ਹੈ ਉਹ ਵੀ ਖਰਾਬ ਹੋਣ ਦਾ ਜਿਹੜਾ ਜ਼ਿਆਦਾ ਖ਼ਬਰਾਂ ਚਰਚਾ ਹੋਈ ਹੈ। ਹਾਲਾਂਕਿ ਅਸੀਂ ਇਹ ਨੀ ਕਹਿ ਸਕਦੇ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਪਹਿਲਾਂ ਨਹੀਂ ਹੁੰਦੀਆਂ ਸੀ ਪਰ ਹੁਣ ਉਹ ਖ਼ਬਰਾਂ ਨੂੰ ਬਹੁਤ ਜ਼ਿਆਦਾ ਤੂਲ ਵੀ ਦਿੱਤੀ ਜਾ ਰਹੀ ਹੈ ਖ਼ਬਰਾਂ ਉਹ ਅਸੀਂ ਸੁਣ ਪੜ ਵੀ ਰਹੇ ਹਾਂ। ਮੈਂ ਕੱਲ ਪਰਸੋਂ ਹੀ ਦੇਖ ਰਿਹਾ ਸੀਗਾ ਕਿ ਜੱਗੂ ਭਗਤਪੁਰੀਆ ਹਰਜਿੰਦਰ ਸਿੰਘ ਜੀ ਨੂੰ ਵਿੱਕੀ ਕਾਉਂਟਰ ਕਹਿੰਦੇ ਸੀ ਲਾਲ ਬਿਸ਼ਨੋਈ ਸੁੱਖਾ ਪਾਲਵਾਂ ਇਸ ਤੋਂ ਪਹਿਲਾਂ ਡਿੰਪੀ ਚੰਦ ਭਾਨ ਜਦੋਂ ਅਸੀਂ ਕਾਲਜ ਪੜ੍ਹਦੇ ਸੀ ਉਦੋਂ ਡਿੰਪੀ ਚੰਦ ਭਾਨ ਦਾ ਨਾਂ ਬੜਾ ਮਸ਼ਹੂਰ ਹੁੰਦਾ ਸੀ ਨਾ ਰੌਕੀ ਫਾਜ਼ਿਲਕਾ ਇਹ ਸਾਰੇ ਗੈਂਗਸਟਰ ਮੈਂ ਬੜੀ ਨੇੜਿਓ ਇਹਨਾਂ ਨੂੰ ਦੇਖਿਆ ਕਿ ਬੜੀ ਨੇੜਿਓ ਇਹਨਾਂ ਦੀ ਲਾਈਫ ਦੇਖੀ ਹੈ ਕਿ ਬਹੁਤ ਘੱਟ ਇਹਨਾਂ ਦੀ ਲਾਈਫ ਰਹੀ ਹੈ
ਜੀ।
ਔਰ ਉਸ ਸਮੇਂ ਸੋਸ਼ਲ ਮੀਡੀਆ ਵੀ ਇੰਨਾ ਨਹੀਂ ਸੀਗਾ ਜਦੋਂ ਡਿੰਪੀ ਚੰਦ ਭਾਨ ਜਾਂ ਰੌਕੀ ਫਾਜ਼ਿਲਕਾ ਦੀ ਗੱਲ ਕਰ ਹੁਣ ਤਾਂ ਸੋਸ਼ਲ ਮੀਡੀਆ ਕਰਕੇ ਬਹੁਤ ਜ਼ਿਆਦਾ ਹੋ ਗਿਆ। ਉਸ ਤੋਂ ਬਾਅਦ ਤੁਸੀਂ ਦੇਖੋ ਵੀ ਫਿਲਮਾਂ ਵੀ ਆ ਗਈਆਂ ਗੈਂਗਸਟਰਾਂ ਦੇ ਉੱਤੇ ਤਾਂ ਜਿਹੜਾ ਯੂਥ ਹੈ ਉਹ ਇਸ ਗੱਲ ਤੇ ਇੰਪ੍ਰੈਸ ਵੀ ਹੁੰਦਾ ਹੈ ਇਸ ਗੱਲ ਚ ਕੋਈ ਸ਼ੱਕ ਨਹੀਂ। ਅਸੀਂ ਉਸ ਤੋਂ ਬਾਅਦ ਗਾਣਿਆਂ ਦਾ ਕਲਚਰ ਹੋ ਗਿਆ ਗਨ ਕਲਚਰ ਪਹਿਲਾਂ ਕਦੇ ਇਸ ਤਰ੍ਹਾਂ ਦੇ ਗਾਣੇ ਨਹੀਂ ਹੁੰਦੇ ਸੀ। ਜਦੋਂ ਤੁਸੀਂ ਵੀ ਇੱਥੇ ਹੁੰਦੇ ਹੋਵੋਗੇ ਤੁਹਾਨੂੰ ਵੀ ਯਾਦ ਹੋਣਾ ਹੈ ਵੀ ਮੁਹੰਮਦ ਸ਼ਰੀਕ ਰਣਜੀਤ ਕੌਰ ਜਾਂ ਜਗਮੋਹਨ ਕੌਰ ਜਾਂ ਕਰਤਾਰ ਰਮਲਾ ਜਾਂ ਉਸ ਤੋਂ ਬਾਅਦ ਇੱਕ ਵਾਰੀ ਜਿਹੜੇ ਆਪਣੇ ਨੇ ਵਿਦਰੱਖੀ ਆ ਸੁਰਜੀਤ ਵਿਦਰੱਖੀ ਆ ਉਹਦਾ ਇੱਕ ਵਾਰੀ ਗਾਣਾ ਆਇਆ ਸੀ ਤੁਹਾਨੂੰ ਯਾਦ ਹੋਣਾ ਪੈਰਾਂ ਚ ਥਾਣੇਦਾਰ ਰੋਲਦਾ ਬਸ ਇੰਨੀ ਕੁ ਸ਼ਬਦਾਵਲੀ ਸੀ ਹਾਂ ਡੀ ਸੀ ਸਰੂਟੋ ਨੂੰ ਮਾਰਦਾ ਪੈਰਾਂ ਚ
ਥਾਣੇਦਾਰ ਰੋਲਦਾ
ਉਦੋਂ ਤੱਕ ਹਾਂ ਉਦੋਂ ਉਦੋਂ ਵੀ ਇੱਕ ਥਾਣੇਦਾਰ ਨੇ ਇਤਰਾਜ ਵੀ ਕੀਤਾ ਸੀਗਾ ਕਿ ਉਦੋਂ ਐਸ ਐਸ ਪੀ ਖੱਟਾ ਹੁੰਦਾ ਸੀਗਾ ਰੋਪੜ
ਤਾਂ
ਉਹ ਕਹਿੰਦਾ ਸੁਰਜੀਤ ਵਿਦਰੱਖੀ ਨੂੰ ਕਿਸੇ ਨੇ ਕਿਹਾ ਵੀ ਤੂੰ ਥਾਣੇਦਾਰ ਨੇ ਕਿਸੇ ਨੇ ਕਿਹਾ ਵੀ ਤੂੰ ਗਾਣਾ ਗਾਇਆ ਸਾਡੇ ਉਲਟ ਪੈਰਾਂ ਚ ਥਾਣੇਦਾਰ ਰੋਲਦਾ
ਅੱਛਾ
ਵੀ ਸਾਡੇ ਬੱਚੇ ਸਾਨੂੰ ਸਵਾਲ ਕਰਦੇ ਆ ਵੀ ਇਹ ਕੀ ਗੱਲ ਤੂੰ ਕਰੀ ਗੱਲ ਹੈ ਕਹਿੰਦਾ ਮੈਨੂੰ ਮੇਰੇ ਤਾਂ ਖੱਟਾ ਵੀ ਪਾਣੀ ਭਰਦਾ ਹੈ ਸੁਰਜੀਤ ਵਿਦਰੱਖੀ ਨੇ ਗੱਲ ਕਹੀ
ਅੱਛਾ
ਹਾਂਜੀ ਕਿਉਂਕਿ ਖੱਟਾ ਉਦੋਂ ਐਸ ਐਸ ਪੀ ਸੀਗਾ ਰੋਪੜ
ਅੱਛਾ
ਰੋਪੜ ਜਿਹੜਾ ਕਹਿੰਦੇ ਸੀ ਰੂਪਨਗਰ ਬਾਅਦ ਚ ਕਹਿੰਦੇ
ਬਾਅਦ ਚ ਕਹਿੰਦੇ
ਕਹਿੰਦਾ ਵੀ ਮੇਰਾ ਤਾਂ ਖੱਟੜਾ ਵੀ ਪਾਣੀ ਭਰਦਾ ਇੱਦਾਂ ਦੀ ਗੱਲ ਸ਼ਬਦਾਵਲੀ ਇੱਕ ਵਾਰ ਖਬਰ ਲੱਗੀ ਮੈਨੂੰ ਆਪਣੇ ਇੰਦਰਵੀਰ ਸਿੰਘ ਨਾਲ ਮੇਰੀ ਗੱਲ ਹੋ ਰਹੀ ਸੀ ਉਹਨਾਂ ਨੇ ਸਭ ਤੋਂ ਪਹਿਲਾਂ ਉਹਨਾਂ ਨੇ ਲਾਇਆ ਆਪਣੇ ਆਫਿਸ ਦੇ ਬਾਹਰ ਕਿ ਇੱਥੇ ਮੋਬਾਈਲ ਫੋਨ ਅੰਦਰ ਤੁਸੀਂ ਲਿਆਉਣ ਤੇ ਕੋਈ ਮਨਾਹੀ ਨਹੀਂ। ਮੈਂ ਉਹਨਾਂ ਨੇ ਵੀ ਇਹ ਗੱਲ ਕਰ ਰਿਹਾ ਸੀ ਮੈਂ ਕਿਹਾ ਵੀ ਇਹ ਬੜਾ ਗਨ ਕਲਚਰ ਦੇ ਨਾਲ ਬੜਾ ਨੁਕਸਾਨ ਹੋਇਆ ਹੁਣ ਇਹ ਅਸਲ ਦੇ ਵਿੱਚ ਕੀ ਹੈ ਇਹ ਸਾਰੇ ਸਪੋਰਟਸਮੈਨ ਸੀਗੇ ਬੰਦੇ ਜਿੰਨੇ ਵੀ ਮੈਂ ਤੁਹਾਨੂੰ ਨਾਮ ਲਏ ਆ, ਔਰ ਇਹ ਸਪੋਰਟਸਮੈਨ ਸੀ, ਚੰਗੀ ਖੁਰਾਕ ਸੀ, ਚੰਗੇ ਘਰੋਂ ਸੀਗੇ, ਲੇਕਿਨ ਕਿਉਂ ਇਹ ਕਿੱਧਰ ਨੂੰ ਤੁਰ ਗਏ? ਇਹ ਰੰਜਿਸ਼ ਦੇ ਵਿੱਚ ਹੋ ਗਈ ਜਾਂ ਰੁਪਾਬਾਜੀ ਚ ਹੋ ਗਈ ਜਾਂ ਕਈ ਵਾਰੀ ਕੋਈ ਆਪਦੇ ਆਪ ਦੇ ਬੰਦੇ ਨੂੰ ਮਾਣ ਵੀ ਹੁੰਦਾ ਪ੍ਰਾਓ
ਜੀ? ਸੰਪਰਕ ਅੱਜ ਜਮਾਂ ਹੀ ਟੁੱਟ ਰਿਹਾ ਤੇ ਕੀ ਕਰ ਸਕਦੇ ਹਾਂ ਜੀ, ਬੜੀ ਸਮੱਸਿਆ। ਸੋ ਆਪਾਂ ਇਸ ਗੱਲ ਨੂੰ ਕੈਰੀ ਔਨ ਰੱਖਦੇ ਹਾਂ, ਜਿਸ ਤਰ੍ਹਾਂ ਤੁਸੀਂ ਦੱਸਿਆ ਦੇਖਿਆ ਕਿ ਪਲੇਅਰਸ ਜਿਹੜੇ ਨੇ ਉਹ ਟਰਨ ਅਪ ਗੈਂਗਸਟਰਸ ਹੋ ਰਹੇ, ਮਿਹਨਤਾਂ ਕਰਦੇ ਨੇ, ਜਿੰਮਾਂ 'ਚ ਜਾਂਦੇ ਨੇ, ਫਿਰ ਜਿਹੜੇ ਟੀਨੇਜਰ ਹੈ ਉਸ ਟਾਈਮ ਦੇ ਵਿੱਚ ਜਿਹੜੇ ਸੀਨੀਅਰਸ ਤੋਂ ਸੇਧ ਲੈਂਦੇ ਨੇ। ਹੁਣ ਇਹ ਜਿਹੜਾ ਟਾਈਮ ਹੁੰਦਾ ਆ ਬੱਚੇ ਦਾ, ਇਹ ਬੜਾ ਕ੍ਰਿਟੀਕਲ ਹੁੰਦਾ ਆ ਬਚਾਉਣ ਵਾਸਤੇ, ਉਸਨੂੰ ਸੇਧ ਦੇਣ ਵਾਸਤੇ, ਕੰਮ ਵੱਲ ਨੂੰ। ਇੱਥੇ ਵੀ ਇੱਦਾਂ ਹੀ ਆ, ਜਿਹੜੇ ਤੁਰਦੇ ਫਿਰਦੇ ਨੇ ਮਾਂ ਬਾਪ ਉਹਨਾਂ ਦੀ ਕੇਅਰ ਨਹੀਂ ਕਰਦੇ, ਬੱਚੇ ਉਹਨਾਂ ਦੇ ਬੱਚਿਆਂ ਨਾਲ ਤਕਰੀਬਨ ਇੱਦਾਂ ਹੀ ਹੁੰਦਾ ਆ ਕਿ ਉਹ ਕਈ ਕਈ ਸਾਲ ਫਿਰ ਲੀਹ ਤੇ ਨਹੀਂ ਆਉਂਦੇ ਜੇ ਉਹਨਾਂ ਦੀ ਮੈਂਟਰਿੰਗ ਸਹੀ ਨਾ ਕੀਤੀ ਜਾਵੇ। ਬਿਲਕੁਲ ਇਹੀ ਸਮੱਸਿਆ ਪੰਜਾਬ ਦੇ ਵਿੱਚ ਕਿ ਸਾਡੇ, ਅਸੀਂ ਬੱਚੇ ਕਹਿੰਦੇ ਚਲੋ ਜੀ ਕਾਲਜ ਪੜ੍ਹਿਓ ਜੀ ਜਾਇਓ ਜੀ, ਸਾਡੇ ਟਾਈਮ ਮਗਰ ਜਾਂਦੇ ਹੁੰਦੇ ਸੀ ਘਰ ਦੇ ਦੇਖਣ, ਆਲਾ ਦੁਆਲਾ ਚਾਚੇ ਤਾਏ ਸ਼ਰੀਕਾ ਮਾਮੇ ਤਾ ਮਾਸੀਆਂ ਸਾਰੀਆਂ ਆਲੇ ਦੁਆਲੇ ਨਿਗਾਹ ਰੱਖਦੇ ਸੀ, ਤੁਹਾਡਾ ਮੁੰਡਾ ਜੀ ਉੱਥੇ ਘੁੰਮਦਾ, ਤੁਹਾਡਾ ਮੁੰਡਾ ਉੱਥੇ ਘੁੰਮਦਾ, ਘਰੇ ਰਿਪੋਰਟ ਆ ਜਾਂਦੀ ਸੀ, ਘਰੇ ਬਾਪੂ ਦਾ ਡਰ ਹੁੰਦਾ ਸੀ। ਸੋ ਇਹ ਜਿਹੜੀ ਸਮੱਸਿਆ ਆ ਇਹ ਬਣਦੀ ਆ, ਵੱਧਦੀ ਆ ਗਾਂਹ ਤੇ ਗਾਂਹ, ਤਾਂ ਜਦੋਂ ਵੱਧਦੀ ਆ ਤਾਂ ਫਿਰ ਲੈਕ ਆਫ ਜਾਣੀ ਕਿ ਅਕਾਊਂਟੇਬਿਲਿਟੀ, ਬੱਚੇ ਦਾ ਪਤਾ ਹੀ ਨਹੀਂ ਵੀ ਉਹ ਕਿੱਥੇ ਗਿਆ ਆ, ਹੈ ਨਾ। ਸੋ ਇਹ ਸਮੱਸਿਆਵਾਂ ਜਿਹੜੀਆਂ ਨੇ ਇਹ ਡਿਵਰਟ ਕਰ ਦਿੰਦੀਆਂ ਨੇ, ਬੱਚੇ ਨੇ ਜਦੋਂ ਸਹੀ ਟਾਈਮ ਵਿਚਰਨਾ ਹੁੰਦਾ ਆ, ਉਹਨੇ ਕੰਮ ਕਰਨੇ ਹੁੰਦੇ ਆ, ਤਾਂ ਉਹ ਫਿਰ ਬੱਚਾ ਜਿਹੜਾ ਆ ਉਹ ਹੋਰ ਪਾਸੇ ਕਿਤੇ ਘੁੰਮਦਾ, ਉਹ ਮਿਸਲੀਡ ਹੋ ਜਾਂਦਾ ਬੱਚੇ ਨੂੰ ਵੀ ਕਿੱਧਰ ਜਾਣਾ ਆ, ਹੈ ਨਾ। ਤੇ ਉਹਦੀ ਪਰ ਨੂੰ ਜਿਹੜਾ ਆ ਉਹ ਡਿਵਰਟ ਕਰ ਦਿੰਦੇ ਨੇ, ਹੋਰ ਪਾਸੇ ਚੱਲ ਜਾਂਦਾ ਕੰਮ। ਸੋ ਇਸ ਤਰ੍ਹਾਂ ਦੀ ਜਿਹੜੀ ਡਿਵਰਜਨ ਹੈ ਉਹ ਬੜੀ ਘਾਤਕ ਹੁੰਦੀ ਆ। ਤੇ ਇੱਕ ਨਾ ਹੁਣ ਮੈਂ ਤੁਹਾਨੂੰ ਗੀਤ ਸੁਣਾਉਣਾ, ਮੈਂ ਕੋਸ਼ਿਸ਼ ਕਰ ਰਿਹਾ ਗੁਰਪ੍ਰੀਤ ਹੁਣਾਂ ਨੂੰ ਲਾਉਣ ਦੀ, ਕਿਉਂਕਿ ਬਿੱਟਾ ਸਾਹਿਬ ਨਾਲ ਅੱਜ ਬਿਲਕੁਲ ਵੀ ਸੰਪਰਕ ਜਿਹੜਾ ਆ ਉਹ ਨਹੀਂ ਜੁੜ ਰਿਹਾ, ਤੇ ਮੈਂ ਗੀਤ ਤੋਂ ਬਾਅਦ ਫਿਰ ਕੋਸ਼ਿਸ਼ ਕਰਦਾ, ਅਗਰ ਕਮਿਊਨੀਕੇਸ਼ਨ ਲਾਈਨ ਸਾਡੀ ਚੱਲਦੀ ਹੋਈ ਤਾਂ ਜ਼ਰੂਰ ਆਪਾਂ ਕੈਰੀ ਔਨ ਰੱਖਾਂਗੇ।
ਮੇਰੇ ਮਹਿਬੂਬ ਤੁਝੇ ਸਲਾਮ, ਮੇਰੇ ਮਹਿਬੂਬ ਤੁਝੇ ਸਲਾਮ, ਮੇਰੇ ਮਹਿਬੂਬ ਤੁਝੇ ਸਲਾਮ,
ਸਲਾਮ ਸਲਾਮ ਸਲਾਮ,
ਮੇਰੇ ਮਹਿਬੂਬ ਤੁਝੇ ਸਲਾਮ, ਮੇਰੇ ਮਹਿਬੂਬ ਤੁਝੇ ਸਲਾਮ। ਮੁਸ਼ਕਿਲ ਮੈਂ ਜਾਨ ਆਈ ਆਇਆ, ਹੋਂਟੋ ਪੇ ਤੇਰਾ ਨਾਮ, ਮੇਰੇ ਮਹਿਬੂਬ ਤੁਝੇ ਸਲਾਮ, ਮੇਰੇ ਮਹਿਬੂਬ ਤੁਝੇ ਸਲਾਮ।
ਤੇਰਾ ਜਲਵਾ ਹੋ, ਤੇਰਾ ਪਰਦਾ ਹੋ,
ਕਿਆ ਪਰਦਾ ਕਿਆ ਜਲਵਾ, ਯੇ ਦਿਲ ਤੁਝਸੇ ਹੈ ਮਨਸੂਬ, ਮੇਰੇ ਮਹਿਬੂਬ ਤੁਝੇ ਸਲਾਮ, ਮੇਰੇ ਮਹਿਬੂਬ ਤੁਝੇ ਸਲਾਮ,
ਸਲਾਮ ਸਲਾਮ ਸਲਾਮ,
ਮੇਰੇ ਮਹਿਬੂਬ ਤੁਝੇ ਸਲਾਮ, ਮੇਰੇ ਮਹਿਬੂਬ ਤੁਝੇ ਸਲਾਮ। ਮੇਰਾ ਹਬੀਬ ਤੂੰ ਹੈ, ਮੇਰਾ ਨਸੀਬ ਤੂੰ ਹੈ,
ਮੇਰਾ ਹਬੀਬ ਤੂੰ ਹੈ, ਮੇਰਾ ਨਸੀਬ ਤੂੰ ਹੈ।
ਦਰ ਕਾ ਫਕੀਰ ਹੂੰ ਮੈਂ, ਬੰਦਾ ਅਸੀਰ ਹੂੰ ਮੈਂ, ਤੁਝ ਪੇ ਮੇਰੀ ਨਜ਼ਰ ਹੈ, ਮੁਝਸੇ ਤੂੰ ਬੇਖਬਰ ਹੈ,
ਤੁਝ ਪੇ ਮੇਰੀ ਨਜ਼ਰ ਹੈ, ਮੁਝਸੇ ਤੂੰ ਬੇਖਬਰ ਹੈ।
ਮੈਂ ਆਪਣੇ ਮਿਹਰਬਾਨ ਸੇ ਅਬ ਕਿਆ
कहूँ जुबान से, आहों से इश्क में लेते हैं आशिक जुबान का काम। मेरे महबूब तुझे सलाम, मेरे महबूब तुझे सलाम,
सलाम सलाम सलाम,
मेरे महबूब तुझे सलाम, मेरे महबूब तुझे सलाम। है इंतजार मुश्किल, सुनी है दिल की महफिल, कब तेरी जीत होगी, मस्तों की ईद होगी,
कब तेरी जीत होगी, मस्तों की ईद होगी।
जो कुछ भी दरमियां है उड़ जाएगा धुआं है, पर्दे उठा रहा है सारे शायर का ये कलाम। मेरे महबूब तुझे सलाम, मेरे महबूब तुझे सलाम,
सलाम सलाम सलाम,
मेरे महबूब तुझे सलाम, मेरे महबूब तुझे सलाम। नजरों में तू ही तू है, बस तेरी आरज़ू है, ये बेरुखी है कैसी, ये बेखुदी है कैसी,
ये बेरुखी है कैसी, ये बेखुदी है कैसी।
जैसे मैं के बगैर जाम, मेरे महबूब तुझे सलाम, मेरे महबूब तुझे सलाम। मुश्किल में जान आई आया होंठों पे तेरा नाम, मेरे महबूब तुझे सलाम,
मेरे महबूब तुझे सलाम।
जी प्यारे प्रोग्राम चल रहा है, तो गल्लां चल रही है, माफ़ी चाहते हैं कम्यूनीकेशन बिल्कुल नॉट अप टू स्टैंडर्ड। आस्ट्रेलिया के पिछले एक महीने तो ना नैटवर्क सारा इस तरह कर रहा, बहुत नोट किया। खैर मेरे न गुरप्रीत गिल जान बचाने लिए मेरे आए ने, तो मैं उन्होंने बहुत बहुत धन्यवाद करता कि उन्होंने राजधानी ही कम आती है। कैनबरा तो मेरे नाल शामिल हो गए ने। सत श्रीकाल गुरप्रीत जी, आया नू संगत जी गुरुद्वारा साहब पहचान घर मुड़ के पहचान की ड्यूटी लई है, किदां चल रही है सेवा?
देखो जी बस हजे साडा प्रोसेस चल रहा बस लैन दा, अजे तां फिर भी जिहड़े साडे हुंदे आ टैक्सी वाले टैक्सी ड्राइवर
ठीक है। सो तुसी घरां तों चक्कदे हो जां किसे खास थां तों पिकअप करदे हो संगत?
देखो शॉपिंग सेंटर जिदा हुंदे आ मेन पिकअप लोकेशन आपां कर लईए ना, सांझी पिकअप लोकेशन ਉਹ ਜਿਦਾਂ ਹੁਣ ਸ਼ੋਪਿੰਗ ਸੈਂਟਰ ਹੋ ਗਿਆ, ਜਿੱਥੇ ਸ਼ੋਪਿੰਗ ਸੈਂਟਰ ਹੈ ਨੀ ਗੇ ਪਰਚ ਉਥੋਂ ਫਿਰ ਅਸੀਂ ਚੱਕਦੇ ਹਾਂ ਜੀ ਆਪਣੇ ਪਾਰਕ ਵਿੱਚ ਜਿੱਥੇ ਸ਼ਾਮ ਨੂੰ ਬਜ਼ੁਰਗ ਆਉਂਦੇ ਹੁੰਦੇ ਨੇ ਬੱਚਿਆਂ ਨੂੰ ਲੈ ਕੇ ਸੋ ਜਿਹੜੀ ਫੈਮਿਲੀਅਰ ਜਗ੍ਹਾ ਜਾਂ ਇੱਕ ਸੈਂਟਰ ਜਗ੍ਹਾ ਕਹਿ ਲਈਏ ਉਹ ਉਥੋਂ ਪਿਕਅਪ ਕੀਤੀ ਜਾ ਰਹੀ ਹੈ।
ਠੀਕ ਹੈ ਤੇ ਸਾਡੀ ਬਿੱਟਾ ਸਾਹਿਬ ਨਾਲ ਗੱਲ ਚੱਲ ਰਹੀ ਸੀ ਜਿਹੜੇ ਪਲੇਅਰਾਂ ਦੀ ਕਤਲੋ ਗਾਰਤ ਹੋ ਰਹੀ ਹੈ ਹਮਲੇ ਹੋ ਰਹੇ ਨੇ ਇਹਦੇ ਬਾਰੇ ਕੀ ਵਿਚਾਰ ਤੁਹਾਡਾ?
ਪਤਾ ਨੀ ਭਾਜੀ ਆਸਟ੍ਰੇਲੀਆ ਵਰਗੇ ਮੁਲਕ ਚ ਰਹਿ ਕੇ ਨਾ ਏਦਾਂ ਦੀਆਂ ਖਬਰਾਂ ਜਦੋਂ ਸੁਣੀ ਦੀਆਂ ਫਿਰ ਬੰਦਾ ਕਹਿੰਦਾ ਯਾਰ ਵੀ ਇਹ ਵੀ ਕੰਮ ਹੁੰਦੇ ਨੇ ਦੁਨੀਆਂ ਚ ਦੱਸ ਹੁਣ ਇੱਥੇ
ਤਾਂ ਪਲੇਅਰ ਇਹ ਵੀ ਕੰਮ ਕਰਦੇ।
ਹਾਂ ਨੀ ਕ੍ਰਾਈਮ ਤੇ ਚਲੋ ਇੱਥੇ ਵੀ ਹੈਗਾ ਪਰ ਥੈਂਕਸ ਟੂ ਜੌਨ ਹਾਰਵਰਡ ਵੀ ਇਹਨਾਂ ਨੇ ਉਹ ਜਿਹੜੀ ਉਹ ਗੰਦ ਵਾਲੀ ਨਿਊਸੈਂਸ ਸੀ ਉਹ ਖਰਾਬ ਕਰ ਬੰਦ ਕਰਤੀ ਤੇ ਨਹੀਂ ਤਾਂ ਕ੍ਰਾਈਮ ਤਾਂ ਉਹ ਜਿੱਦਾਂ ਅਮਰੀਕਾ ਚ ਚੱਲ ਰਿਹਾ ਕ੍ਰਾਈਮ ਉਹ ਇੰਗਲੈਂਡ ਦੇ ਵਿੱਚ ਨਾਈਫ ਵਾਲਾ ਕ੍ਰਾਈਮ ਬਹੁਤ ਜ਼ਿਆਦਾ ਹਨਾ ਤੇ ਉਹ ਵਾਲਾ ਕ੍ਰਾਈਮ ਹੁਣ ਪੰਜਾਬ ਦੇ ਵਿੱਚ ਵੀ ਉਹ ਥੈਂਕਸ ਟੂ ਜਿਹੜੇ ਆ ਗੈਂਗਸਟਰ ਗਾਣਾ ਗਾਉਣ ਵਾਲੇ ਆ ਸਿੱਧੂ ਹੋ ਗਿਆ ਔਲਖ ਹੋ ਗਿਆ ਸਾਰੇ ਜਿਹੜੇ ਵੀ ਫੁਕਰੇ ਸਿੰਗਰ ਹੈਗੇ ਨੇ ਉਹਨਾਂ ਨੇ ਉਹ ਹਥਿਆਰਾਂ ਨੂੰ ਗਲੋਰੀਫਾਈ ਕੀਤਾ। ਪਹਿਲਾਂ ਹੁੰਦਾ ਸੀ ਵੀ ਚਲੋ ਗੱਲਬਾਤ ਕਰਕੇ ਮਾਮਲਾ ਨਿੱਠਿਆ ਜਾਂਦਾ ਸੀ ਨਾ ਹੁਣ ਗੱਲਬਾਤ ਵਾਲਾ ਦਾ ਕੰਮ ਨਿਬੜ ਹੀ ਗਿਆ ਜੀ ਹੁਣ ਗੋਲੀ ਚੱਲਦੀ ਹੈ ਤੇ ਉਹ ਬਹੁਤ ਬਹੁਤ ਖਤਰਨਾਕ ਚੀਜ਼ ਹੈ ਜੀ। ਕੱਲ ਪਰਸੋਂ ਮੇਰੇ ਖਿਆਲ ਨਾਲ ਇੱਕ ਕੁੜੀ ਨੂੰ ਪਤਾ ਨੀ ਸਿੱਟ ਗਏ ਸੀ ਕਿਹੜੇ ਸ਼ਹਿਰ ਚ ਮੈਨੂੰ ਉਹ ਪਤਨੀ ਦੇ ਜਨਾਲੇ ਚ ਸਿੱਟ ਗਏ ਸੀ ਦੁਪਹਿਰੇ ਹੀ ਉਹ ਵੀ ਬੜੀ ਬੜੀ ਖਤਰਨਾਕ ਜੀ ਖਬਰ ਆਈ ਸੀ ਬੇਹੋਸ਼ੀ ਦੇ ਹਾਲਾਤ ਵਿੱਚ ਵੀ ਕੁੜੀ ਨੂੰ ਉੱਥੇ ਸਿੱਟ ਗਏ ਸੀ ਆਪਣੇ ਸ਼ਹਿਰ ਦੇ ਬਾਜ਼ਾਰ ਦੇ ਵਿੱਚ ਉਹ ਜਿਹੜੇ ਫਿਕਰਦਾਰੀਆਂ ਨੇ ਪਿਛਲੇ ਬਦਲਾਅ ਵਾਲੀ ਸਰਕਾਰ ਆਉਣ ਦੇ ਵਿੱਚ ਵਿੱਚ ਹੀ ਮੇਰੇ ਖਿਆਲ ਨਾਲ 30 ਦੇ ਨੇੜੇ ਤੇੜੇ ਕਤਲ ਹੋ ਚੁੱਕੇ ਨੇ ਇਸ ਵੇਲੇ।
ਠੀਕ ਤੇ ਚਲੋ ਇਹਦੇ ਬਾਰੇ ਆਪਾਂ ਗਾਂ ਗੱਲਬਾਤ ਕਰਾਂਗੇ ਤੇ ਇਹ ਪਿੱਛੇ ਜੇ ਹਰਿਆਣੇ ਦੇ ਵਿੱਚ ਵੀ ਖਬਰ ਆ ਰਹੀ ਸੀਗੀ ਕਿ ਜਿਹੜੇ ਉੱਥੇ ਤੁਹਾਨੂੰ ਪਤਾ ਰੈਸਲਿੰਗ ਦਾ ਗੜ ਹੈ ਤੇ ਉੱਥੇ ਵੀ ਪੋਲੀਟੀਕਲੀ ਵਰਤੇ ਜਾਂਦੇ ਨੇ ਪਲੇਅਰ ਮਤਲਬ ਵੋਟਾਂ ਪਵਾਉਣ ਦੇ ਲਈ ਜਾਂ ਇੱਕ ਦੂਜੇ ਨੂੰ ਦੱਬਣ ਦੇ ਲਈ ਜਾਂ ਹੋਰ ਉੱਥੇ ਵੀ ਕਤਲ ਹੁੰਦੇ ਨੇ ਪਲੇਅਰਾਂ ਦੇ ਫਿਰ ਕਤਲ ਹੁੰਦੇ ਨੇ ਕਿਉਂਕਿ ਉਹਨਾਂ 'ਚ ਜ਼ੋਰ ਹੁੰਦਾ ਨੌਜਵਾਨ ਹੁੰਦੇ ਆ ਉਹਨਾਂ ਨੂੰ ਫਿਰ ਯੂਜ਼ ਕਰ ਕੀਤਾ ਜਾਂਦਾ ਆ ਉਹਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਗੈਂਗਸਟਰ ਨਾਲ ਜੋੜ ਲਿਆ ਜਾਂਦਾ ਪਲੇਅਰਸ ਨੂੰ ਤੇ ਉਹਨਾਂ ਦੀ ਜਿਹੜੀ ਜਵਾਨੀ ਆ ਉਹਨੂੰ ਉੱਧਰ ਨੂੰ ਧੱਕ ਦਿੱਤਾ ਜਾਂਦਾ ਆ। ਕੰਪੈਰੀਟਿਵਲੀ ਆਸਟ੍ਰੇਲੀਆ ਦੇ ਵਿੱਚ ਮੈਂ ਤੁਹਾਨੂੰ ਦੱਸਦਾ ਗੁਰਪ੍ਰੀਤ ਮੇਰਾ ਬੇਟਾ ਬੋਕਸਿੰਗ ਸਿੱਖਣ ਗਿਆ ਤੇ ਮੈਂ ਉਹਦੇ ਮਗਰ ਜਾਂਦਾ ਰਿਹਾ ਜਾਣੀ ਕਿ ਉਹਦੇ ਨਾਲ ਦੇਖਣ ਨੂੰ ਕਿ ਇੱਥੇ ਵਟਸ ਗੋਇੰਗ ਔਨ ਤੇ ਮੈਂ ਆਪਣੇ ਬੱਚੇ ਨੂੰ ਸਮਝਾਇਆ ਉੱਥੇ ਆਉਂਦੇ ਸੀ ਬੋਕਸਿੰਗ ਵੀ ਇਹ ਸਾਰਿਆਂ ਨਾਲ ਵੱਧ ਜਿਹੜੀ ਸਰਵੇਲੈਂਸ ਹੈ ਨਾ ਤੇ ਉਹ ਇੱਦਾਂ ਦੇ ਬੋਕਸਿੰਗ ਰਿੰਗਸ ਵਗੈਰਾ ਦੀ ਹੁੰਦੀ ਆ ਪੁਲਿਸ ਵੱਲੋਂ ਕਿਉਂਕਿ ਇੱਥੋਂ ਹੀ ਸ਼ੁਰੂ ਹੋਣਾ ਹੁੰਦਾ ਸਾਰਾ ਕੁਛ ਜੋ ਵੀ ਗੈਂਗਸਟਰ ਬਣਨੇ ਆ ਕਿਉਂਕਿ ਇੱਥੋਂ ਹੀ ਰਿਕਰੂਟਮੈਂਟ ਹੁੰਦੀ ਆ ਸੋ ਇਹ ਇੱਕ ਤਰ੍ਹਾਂ ਨਾਲ ਆਪਾਂ ਪੁਲਿਸ ਫੇਲੀਅਰ ਵੀ ਦੇਖ ਸਕਦੇ ਹਾਂ ਮਤਲਬ ਪੁਲਿਸਿੰਗ ਦਾ ਵੀ
ਪੁਲਿਸਿੰਗ ਤਾਂ ਪੰਜਾਬ ਚ ਹੈ ਹੀ ਨੀ ਜੀ ਪੰਜਾਬ ਚ ਤਾਂ ਉਹ ਵਾਰਦਾਤ ਹੋਣ ਤੋਂ ਬਾਅਦ ਵਾਲੀ ਪੁਲਿਸਿੰਗ ਹੈ ਉਹ ਜਿਹੜੀ ਵਾਰਦਾਤ ਹੋਈ ਹੈ ਉਸ ਤੋਂ ਬਾਅਦ ਦੀ ਉਹ ਤਾਂ ਤੁਸੀਂ ਉਹ ਤਾਂ ਕੋਈ ਵੀ ਏਜੰਸੀ ਕਰ ਸਕਦੀ ਹੈ ਜਿਹੜੀ ਅਸਲੀ ਪੁਲਿਸਿੰਗ ਹੁੰਦੀ ਹੈ ਉਹ ਤਾਂ ਕੰਮ ਕਰਨ ਤੋਂ ਪਹਿਲਾਂ ਜੇ ਅਗਲੇ ਨੂੰ ਫੜਿਆ ਜਾਵੇ ਉਹ ਅਸਲੀ ਪੁਲਿਸਿੰਗ ਹੈ ਬਾਅਦ ਵਿੱਚ ਪਰਚੇ ਭੇਜੋ ਬਾਅਦ ਜਦੋਂ ਕਰ ਗਿਆ ਫਿਰ ਤਾਂ ਇੱਕ ਦਿਨ ਤੁਸੀਂ ਉੱਥੇ ਫੜ ਕੇ ਲੈ ਆਉਂਗੇ ਸਭ ਤੋਂ ਵਧੀਆ ਐਗਜਾਮਪਲ ਮਾਹੌਲ ਠੀਕ ਹੈ ਜਿਹੜੀ ਫਿਲਮ ਸੀ ਉਹਦੇ ਤੋਂ ਮਿਲਦੀ ਹੈ ਵੀ ਕਿਸੇ ਨੂੰ ਚੱਕ ਲਿਆਓ ਹਨਾ ਤੇ ਮੇਰੇ ਖਿਆਲ ਨੂੰ ਸਾਰੀ ਚੱਕਰ ਲੈਂਦਾ ਜੀ ਆਪਣੀ
ਤੁਸੀਂ ਕਿਸੇ ਨੂੰ ਵੀ ਚੱਕ ਲਿਓ ਤੁਸੀਂ ਅੰਦਰ ਸਵਾਰ ਤੁਸੀਂ ਸਵਾਰੀ ਚੱਕ ਰਹੇ ਹੋ
ਸਤਿ ਸ਼੍ਰੀ ਅਕਾਲ ਵੀਰ ਕੋ
ਕਿਤੇ ਪੰਜਾਬ ਪੁਲਿਸ ਵਾਲੀ ਫੀਲਿੰਗ
ਹਾਂਜੀ
ਹਾਂਜੀ ਨਾਲੇ ਸੇਵਾ ਚੱਲ ਰਹੀ ਹੈ ਤੇ ਨਾਲੇ ਪ੍ਰੋਗਰਾਮ ਚੱਲ ਰਿਹਾ ਤੇ ਹਾਜ਼ਰੀਆਂ ਲੱਗ ਰਹੀਆਂ ਨੇ ਹਾਂਜੀ ਸੋ ਗੱਲ ਆਪਣੀ ਹੋਰ ਮਗੇਗੀ ਕਿਉਂਕਿ ਗੁਰਪ੍ਰੀਤ ਨਾਲ ਸੇਵਾ ਕਰ ਰਹੇ ਨੇ ਸਾਡੇ ਨਾਲ ਗੁਰਪਿਆਰ ਧਾਲੀਵਾਲ ਜੁੜੇ ਨੇ ਪੈਂਦਰੇ ਤੋਂ ਤੇ ਵੀ ਕਹਿੰਦੇ ਲਾਈਵ ਸੁਣ ਰਹੇ ਹਾਂ ਜੀ ਤੇ ਵੈਸੇ ਪੋਡਕਾਸਟ ਤੇ ਸੁਣਦੇ ਨੈਵਰ ਮਿਸਡ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਜੁੜਦੇ ਹੋ ਹਰਮਨ ਰੇਡੀਓ ਨਾਲ ਔਰ ਸਾਡਾ ਸਾਥ ਬਣਿਆ ਰਹਿੰਦਾ ਬਿੱਟਾ ਸਾਹਿਬ ਵੀ ਪ੍ਰੋਗਰਾਮ ਸੁਣ ਰਹੇ ਨੇ ਪਰ ਅੱਜ ਕਮਿਊਨੀਕੇਸ਼ਨ ਨਹੀਂ ਲੱਗ ਰਿਹਾ ਇਸ ਨੂੰ ਸੋਰਟ ਆਊਟ ਕਰਾਂਗੇ ਕਿਸੇ ਦਾ ਫੋਨ ਲੱਗ ਰਿਹਾ ਤੇ ਕਿਸੇ ਦਾ ਨਹੀਂ ਲੱਗ ਰਿਹਾ ਇਜ਼ ਨਥਿੰਗ ਬਟ ਵੀ ਕੈਨ ਡੂ ਅਬਾਊਟ ਇਟ ਸੋ ਗੁਰਪ੍ਰੀਤ ਆਸਟ੍ਰੇਲੀਆ ਦੇ ਵਿੱਚ ਇਲੈਕਸ਼ਨ ਆ ਰਹੇ ਨੇ ਰਾਜਧਾਨੀ ਚ ਗਤੀਵਿਧੀ ਵਧੀ ਕਿ ਨਹੀਂ
ਹਾਂਜੀ ਹੁਣੇ ਬ੍ਰੇਕਿੰਗ ਨਿਊਜ਼ ਆਈ ਆ ਸਿਡਨੀ ਤੋਂ ਪ੍ਰਧਾਨ ਮੰਤਰੀ ਚੱਲ ਪਏ ਨੇ ਤੇ ਉਹਨਾਂ ਨੇ ਅੱਜ ਕੀ ਕਹਿੰਦੇ ਹੁੰਦੇ ਆ ਜਾ ਕੇ ਗਵਰਨਰ ਸਾਹਿਬ ਨੂੰ ਕਹਿਣਾ ਵੀ ਆ ਚੱਕੋ ਜੀ ਕਰ ਦੋ ਇਲੈਕਸ਼ਨਾਂ ਦਾ ਤੇ ਅਸੀਂ ਆਪਣੇ ਕੰਮ ਨੂੰ ਲੱਗੀ ਹੁਣ
ਅੱਛਾ
ਤੇ ਵੀ
ਆਹੋ
ਬ੍ਰੇਕਿੰਗ ਨਿਊਜ਼
ਕਿਹੜੀ ਤਰੀਕ ਹੈ 21 ਮਈ ਦੀ ਸੋਚ ਰਹੇ ਆ ਕਹਿੰਦੇ ਜ਼ਿਆਦਾਤਰ 21 ਮਈ ਨੂੰ ਵੋਟਾਂ ਪੈਣਗੀਆਂ। ਹਾਂਜੀ ਹਾਂਜੀ, ਉਹ ਮੈਨੂੰ ਕੱਲ ਸਰਬਜੀਤ ਨੇ ਭੇਜਿਆ ਇੱਕ ਵੀਡੀਓ, ਕਹਿੰਦਾ ਅਸੀਂ ਤਾਂ ਐਵੇਂ ਪਛਤਾਉਂਦੇ ਰਹੇ, ਮੈਂ ਕਹਿੰਦੇ ਹੁਣ ਅਸੀਂ ਤਾਂ ਮੁਕਤੀ ਪ੍ਰਾਪਤ ਕਰ ਲਈ ਆ, ਹੁਣ ਸਾਨੂੰ ਤਾਂ ਪੈ ਗਿਆ ਘਾਟਾ। ਮੈਂ ਕਾਹਦਾ, ਕਹਿੰਦਾ ਅਸੀਂ ਤਾਂ ਗਲਤ ਜੀਵਨ ਵਿਚਰ ਲਿਆ, ਵੀ ਅਸੀਂ ਤਾਂ ਮਿਹਨਤ ਇੰਨੀ ਕੀਤੀ, ਬਿਨਾਂ ਪੜ੍ਹੀ ਗਏ ਆਹ ਕਰੀ ਗਏ, ਫੇਰ ਜਾ ਕੇ ਕਿਤੇ ਹੋਇਆ ਵੀ ਆਹ। ਇੱਕ ਉਹਨੇ ਮੈਨੂੰ ਵੀਡੀਓ ਭੇਜਿਆ ਵੀ ਉਹ ਕੋ ਪੱਤੇ ਦੇ ਰਿਹਾ ਦਰਖਤ ਦੇ ਨਾ ਪੰਡਿਤ ਜੀ, ਉਹ ਕਹਿੰਦੇ ਵੀ ਕੋਈ ਗੱਲ ਨੀ, ਤੁਹਾਡੇ ਬੱਚਿਆਂ ਦੇ ਘੱਟ ਮਾਰਕਸ ਆ ਰਹੇ ਆ, ਪਾਸ ਨੀ ਹੋ ਰਹੇ, ਬਸ ਤੁਸੀਂ ਆ ਪੱਤੇ ਜਿਹੜੇ ਆ ਨਾ ਪੱਤੇ ਉਸ ਪੇਪਰ ਦੇ ਨਾਲ ਚਿਪਕਾ ਦੇਣੇ ਪਿੱਛੇ, ਤੇ ਉਹ ਤੁਹਾਡੇ ਬੱਚੇ ਦੇ ਕਹਿੰਦੇ ਪੂਰੇ ਮਾਰਕਸ ਆਊਗੇ, ਬਸ ਆਹ ਸਾਡਾ ਨੰਬਰ ਹੈ ਤੇ ਆਹ ਪੇਪਾਲ ਦੇ ਰਾਹੀਂ ਐਂਟਰੀ ਮਾਰੋ, ਤੇ ਇਹ ਪੱਤੇ ਜੋੜੇ ਜਾਣੇ ਪਿੱਛੇ ਪੇਪਰ ਦੇ। ਕਹਿੰਦੇ ਜਿੰਨਾ ਮਰਜ਼ੀ ਟਫ ਐਗਜ਼ਾਮ, ਮਤਲਬ ਕਿਤਾਬ ਕਹਿੰਦੇ ਦੇਖੀ ਵੀ ਨਾ ਹੋਵੇ, ਚਾਹੇ ਐਮ ਬੀ ਏ ਦੀ ਜਾਂ ਕਿਸੇ ਦੀ ਇੰਜੀਨੀਅਰਿੰਗ ਦੀ, ਤੁਹਾਡੇ ਕਹਿੰਦੇ ਪੂਰੇ ਬੱਚੇ ਦੇ ਨੰਬਰ ਆਊਗੇ, ਇਹ ਮਤਲਬ ਗਰੰਟੀ ਹੈ।
ਉਹ ਤਾਂ ਸਾਰਾ ਕੁਛ ਕਰਨਾ ਪੈਂਦਾ ਜੀ। ਹੁਣ ਮੈਨੂੰ ਪਾਕਿਸਤਾਨ ਤੋਂ ਇੱਕ ਕੁੜੀ ਮਿਲੀ ਸਾਡੇ ਨਾਲ ਕੰਮ ਕਰਦੀ ਆ, ਤੇ ਉਹ ਦੱਸਦੇ ਵੀ ਉੱਥੇ ਵੀ ਸਾਡੇ ਬਹੁਤ ਚੱਲਦਾ ਹੈ ਤੇ ਸਭ ਕੁਛ।
ਅੱਛਾ, ਉੱਥੇ ਵੀ ਚੱਲਦਾ, ਉਹ ਵੀ ਵਹਿਮਾਂ ਭਰਮਾਂ ਚ
ਪੂਰਾ 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 ਜੀ ਪੂਰਾ। ਤੇ ਇਹ ਟਾਈਮ ਪਾਸ
ਉੱਥੇ ਕਹਿੰਦੇ ਜਿੰਨਾ ਦਾ ਚੱਲਦਾ ਉੱਥੇ 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 ਜਿੰਨ ਕੱਢਦੇ ਆ, ਉੱਥੇ ਜਿੰਨ ਹੈ ਕਹਿੰਦੇ।
ਨਹੀਂ, ਜਿਹੜੇ ਹਿੰਦੂ ਕਮਿਊਨਿਟੀ ਆ ਨਾ ਉੱਥੇ, ਉਹਨਾਂ ਦੇ ਵਿੱਚ ਇਹ ਚੱਲਦਾ ਜੀ।
ਨਹੀਂ ਹਿੰਦੂ ਨੀ, ਆਪਣੇ ਮੁਸਲਮਾਨ ਭਾਈਚਾਰੇ ਚ ਵੀ ਬਹੁਤ ਚੱਲਦਾ ਆ ਉੱਥੇ, ਉਹ ਕਹਿੰਦੇ ਜਿੰਨ ਕੱਢਦੇ ਆ, ਝਾੜ ਫੂਕ ਕਰਦੇ ਆ, ਬਹੁਤ ਕੁਛ ਕਰਦੇ ਆ, ਉਹ ਵੀ ਕਰਦੇ ਆ, ਇਹ ਤਾਂ ਹਰੇਕ ਪਾਸੇ ਚੱਲਦਾ। ਤੇ ਕੋਈ ਖੁੱਲ ਕੇ ਕਰੀ ਜਾ ਰਿਹਾ, ਕੋਈ ਲੈਜੀਟਿਮੇਟ ਤਰੀਕੇ ਨਾਲ ਕਰੀ ਜਾ ਰਿਹਾ। ਗੁਰਪ੍ਰੀਤ ਜੀ, ਤੁਸੀਂ ਕੋਈ ਖਾਸ ਖਾਸ ਮੁੱਦਾ ਕੋਈ ਡਿਸਕਸ ਕਰਨਾ ਚਾਹੁੰਦੇ, ਕਿਉਂਕਿ ਤੁਸੀਂ ਵੀ ਬਿਜ਼ੀ ਹੋ ਮੈਨੂੰ ਲੱਗਦਾ ਆ, ਤੇ ਆਪਾਂ ਕੈਰੀ ਓਨ ਕਰ ਲੈਂਦੇ ਹਾਂ ਅਗਰ ਤੁਸੀਂ ਸੇਵਾ ਦੇ ਵਿੱਚ ਬਿਜ਼ੀ ਹੋ, ਕਿਉਂਕਿ ਮੈਂ ਤੁਹਾਨੂੰ ਵੈਸੇ ਹੀ ਚੇਤਾ ਕਰ ਲਿਆ ਸੀਗਾ ਕਿ ਤੁਸੀਂ ਅਵੇਲੇਬਲ ਹੋ, ਸਾਡੇ ਸੰਪਰਕ ਨਹੀਂ ਸੀ ਲੱਗ ਰਹੇ। ਤੇ
ਕੋਈ ਨੀ, ਫੇਰ ਕਰ ਦਾਂਗੇ ਕੈਰੀ ਓਨ। ਹੁਣ ਮੈਂ ਸਵਾਰੀਆਂ ਢੋਲਵਾਂ, ਹੁਣ ਸਵਾਰੀ ਕੋਈ ਵਿਸ ਹੋ ਜਾਵੇ ਬਾਅਦ ਵਿੱਚ ਫਿਰ ਰੌਲਾ ਪੈ ਜਾਣਾ ਇਸ
ਦਾ। ਹਾਂਜੀ, ਮੁੜ ਕੇ ਫਿਰ ਪ੍ਰਧਾਨ ਸਾਹਿਬ ਤੁਹਾਡੀ ਕਲਾਸ ਲਾ ਦੇਣ, ਤੇ ਫਿਰ ਔਖੇ ਹੋਵੋ ਤੁਸੀਂ। ਤੁਸੀਂ ਕੈਰੀ ਓਨ ਰੱਖੋ ਸੇਵਾ, ਯੂ ਆਰ ਡੂਇੰਗ ਅ ਗੁੱਡ ਵਰਕ, ਥੈਂਕ ਯੂ ਵੈਰੀ ਮੱਚ। ਓਕੇ ਜੀ,
ਧੰਨਵਾਦ।
ਹਾਂਜੀ, ਸੋ ਪਿਆਰਿਓ, ਪਰਮਜੀਤ ਸਿੰਘ ਧਾਲੀਵਾਲ ਸਾਡੇ ਨਾਲ ਜੁੜੇ ਨੇ, ਤੇ ਕਹਿੰਦੇ ਨੇ ਕਿ ਸਿੱਧੂ ਸਾਹਿਬ ਉਹ ਪੱਤੇ ਪੇਪਰ ਦੇ ਪਿੱਛੇ ਲਗਾਉਣ ਨਾਲ 100 ਵਿੱਚੋਂ 150 ਨੰਬਰ ਵੀ ਆ ਸਕਦਾ। ਦੇਖੋ, ਐਵਰੀਥਿੰਗ ਇਜ਼ ਪੋਸੀਬਲ, ਜੇ ਆਹੀ ਚੀਜ਼ ਹੈ, ਤੇ ਜੇ ਏਦਾਂ ਕੰਮ ਬਣਦਾ ਹੋਵੇ ਤਾਂ ਘਾਟਾ ਹੀ ਕਾਹਦਾ ਜੀ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਨਾ, ਪੈਸੇ ਬਣਾਉਣ ਦੇ ਚੱਕਰ, ਲੋਕਾਂ ਨੂੰ ਮਿਸਲੀਡ ਕਰਨ ਦੇ ਚੱਕਰ ਦੇ ਵਿੱਚ ਤੇ ਲੋਕੀ ਕਰੀ ਜਾਂਦੇ ਨੇ। ਸੁਖਜਿੰਦਰ ਸਿੰਘ ਸਾਡੇ ਨਾਲ ਜੁੜੇ ਨੇ, ਤੇ ਉਹ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਗੁਰਪ੍ਰੀਤ ਬਾਈ ਨੂੰ ਵੀ। ਤੇ ਦੇਖੋ, ਅੱਜ ਬਿਜ਼ੀ ਜਿਹਾ ਚੱਲ ਰਿਹਾ ਕੰਮ, ਤੇ ਸਾਡੇ ਨਾਲ ਸੁਖਦੇਵ ਪੰਗੂ ਜੀ ਵੀ ਜੁੜੇ ਸੀ ਭਾਜੀ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਸਭ ਦਾ ਸਵਾਗਤ ਹੈ, ਧੰਨਵਾਦ। ਤਾਂ ਏਦਾਂ ਕਰਦੇ ਹਾਂ ਫਿਰ, ਮੈਂ ਹੁਣ ਤੁਹਾਨੂੰ ਗੀਤ ਸੁਣਾਉਣਾ ਆ, ਤੇ ਪ੍ਰੋਗਰਾਮ ਦੇ ਵਿੱਚ ਗੱਲਾਂ ਬਾਤਾਂ ਜਿਹੜੀਆਂ ਉਹ ਹੁਣ ਅਗਲੇ ਹਫ਼ਤੇ ਕਰਾਂਗੇ। ਅੱਜ ਮਜ਼ਾ ਨਹੀਂ ਆਇਆ ਫਿਰ ਗੱਲ ਕਰਨ ਦਾ, ਪ੍ਰੋਗਰਾਮ ਪੋਡਕਾਸਟ ਦੇ ਵਿੱਚ ਤੁਸੀਂ ਸੁਣੋਗੇ ਆਮ ਸ਼ੋਰ। ਤੇ ਗੀਤ ਜਾਂਦੇ ਜਾਂਦੇ ਫਿਰ ਮੈਂ ਤੁਹਾਨੂੰ ਸੁਣਾਉਣਾ ਯਾਮਾ, ਤੇ ਮਾਫ਼ੀ ਚਾਹੁੰਦਾ ਕਿ 20 ਮਿੰਟ ਪਹਿਲਾਂ ਪ੍ਰੋਗਰਾਮ ਸਮਾਪਤੀ ਕੀਤੀ ਹੈ, ਕਿਉਂਕਿ ਅੱਜ ਮੇਰਾ ਸਾਰਾ ਹੀ ਧਿਆਨ ਜਿਹੜਾ ਕਮਿਊਨੀਕੇਸ਼ਨ ਨਾਲ ਲੱਗਾ ਰਿਹਾ, ਤੇ ਗੱਲਬਾਤ ਦੀ ਫਲੋ ਨਹੀਂ ਬਣ ਰਿਹਾ, ਮਾਫ਼ੀ ਚਾਹੁੰਦਾ। ਤੇ ਕੱਲ ਨੂੰ ਆਪਣੇ ਅਗਲੇ ਹਫ਼ਤੇ ਫਿਰ ਸਿੱਖ ਖੇਡਾਂ ਨੇ, ਜ਼ਰੂਰ ਪਹੁੰਚੋ ਇੱਥੇ, ਤਾਂ ਇੱਥੋਂ ਲਾਈਵ ਅਸੀਂ ਕਰਨ ਦੀ ਕੋਸ਼ਿਸ਼ ਕਰਾਂਗੇ, ਪ੍ਰੋਗਰਾਮ ਸਿੱਖ ਫੋਰਮ ਦੇ ਵਿੱਚ ਹੋਣਾ ਆ ਐਤਵਾਰ ਨੂੰ ਵੀ। ਸੋ ਮਿਲਦੇ ਹਾਂ ਜੀ ਫਿਰ ਅਗਲੇ ਹਫ਼ਤੇ।
ਬੂਟ ਲੈਣੀ ਹੁੰਦੇ ਮੈਂ ਬੁਲਟ ਕਿੱਥੋਂ ਲੈ ਲਵਾਂ, ਸਾਡਾ ਤਾਂ ਕੋਈ ਅੰਕਲ ਵੀ ਹੈ ਨੀ ਜਿਹਨੂੰ ਕਹਿ ਲਵਾਂ।